कोविड-19 की वैक्सीन है और आप?
मुझे कैसे पता चलेगा कि कोविड-19 की वैक्सीनें महफूज हैं?
जब भी कोई नई चीज आती है तो सवालात का जहन में आना आम बात है। हम आपको आगाह करना चाहते हैं कि हेल्थ कैनेडा सिर्फ उन वैक्सीनों की मंजूरी देता है जो महफूज, मुअस्सर और आला तरीन मैयार की हामिल होती हैं। कैनेडा अपने आला मैयारात और सख्त गिर वैक्सीन के जायजे के अमल की बदौलत दुनिया भर में जाना जाता है। कोविड-19 की वैक्सीनों के बारे में canada.ca/covid-vaccine पर मजीद मालूमात हासिल करें। हुकूमत कैनेडा की तरफ से एक पैगाम।
रेडियो प्रोग्राम जिंदाबाद लेके हाजिर हाँ हर संडे नू दुपहरे एक तो दो। इस प्रोग्राम विच गल्लां होणगियां तुहाडियां तुहाडे नाल ते तुहाडे विचार कम्युनिटी दियां गल्लां कम्युनिटी दे इशूज तुहाडे इशूज रोज दे इशू जिंदा दिली दियां गल्लां मैं हर संडे एक तो दो लेके आवांगा रेडियो जिंदाबाद।
कुछ चीजां दी राखी करना बन दिया लोड़ भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किद्दा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कनेडियन इंश्योरेंस कंपनीज 24/7 ऑनलाइन कोट्स 2-3 मिनटां विच लवो आर्मर इंश्योरेंस ब्रोकर्स 905-452-5127 905-452-5127
रेडियो जिंदाबाद के सारे सुन वाले बहुत बहुत निघा जी आया सत श्रीकाल नमस्कार ते आदाब। हर एतवार की तरह अज भी थोड़े नाल रूबरू होए हैं और अगला एक घंटा उहदे विच ऐसे कुछ टॉपिक्स जड़े आ उहदी गलबात करांगे। स्टोरी बिहाइंड द न्यूज़ खबरां तुसीं सारे सुणदे हो चाहे वह इंटैरियो के बजट बारे होए चाहे वह कोविड बारे होए चाहे वह पंजाब इलैक्शन उत्ते होण चाहे वह इंटैरियो इलैक्शन उत्ते होण चाहे कोविड दे विच हुण किवें रिस्ट्रिक्शन जिहड़ियां ने हटन जा रहियां ने 12 अप्रैल तों उहदे बारे होए चाहे इंडिया दे विच होण वाले 5 स्टेटां दीआं इलैक्शन बारे गल होए मगर अज असीं गल करांगे उहनां दे पिछे मेन स्टोरी की है क्यों उह खबरां आ रहियां ने और उहनां खबरां दा एनालिसिस की है तुहाडे नाल अज जिहड़े मुद्दिआं दे उत्ते गल होएगी ਉਹ ਮੁੱਦੇ ਨੇ ਇੰਟੈਰੀਓ ਨੇ ਬਜਟ ਰਿਲੀਜ਼ ਕੀਤਾ ਔਰ ਉਹਦੇ ਵਿੱਚ ਬ੍ਰੈਮਟਨ ਨੂੰ ਇੱਕ ਹਸਪੀਟਲ ਔਰ ਮੈਡੀਕਲ ਸਕੂਲ ਦੀ ਗੱਲ ਕੀਤੀ ਗਈ ਹੈ। ਹਾਈਵੇ 413 ਉਹਦਾ ਬੜਾ ਪੁਰਾਣਾ ਇੱਕ ਕੇਸ ਚੱਲੀ ਜਾ ਰਿਹਾ ਉਹਦਾ ਕੀ ਹੋਏਗਾ ਨਾਲ ਹੀ ਬਜਟ ਦੇ ਵਿੱਚ LRTs ਗੋ ਟ੍ਰੇਨਸ ਟੋਰਾਂਟੋ ਕਿਚਨਰ ਲਾਈਨ ਜਿਹੜੀ ਆ ਆਲ ਡੇ ਟੂ ਵੇ ਇਹ ਸਾਰੇ ਮੁੱਦੇ ਔਰ ਨਾਲ ਹੀ ਪੰਜਾਬ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਅਗਲੇ ਸਾਲ ਨੇ ਮਗਰ ਸਿਆਸੀ ਜੋ ਸਰਗਰਮੀ ਹੈ ਉਹ ਹੁਣ ਤੋਂ ਸ਼ੁਰੂ ਹੋ ਚੁੱਕੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੀ ਹੋਏਗਾ ਕਿਹੜੇ ਚੀਫ ਮਿਨਿਸਟਰ ਦੇ ਚਿਹਰੇ ਸਾਹਮਣੇ ਆਉਣਗੇ ਅਕਾਲੀ ਦਲ ਦਾ ਕੀ ਫਿਊਚਰ ਹੈ ਕੇਜਰੀਵਾਲ ਜੀ ਦਾ ਕੀ ਧਿਆਨ ਪੰਜਾਬ ਵੱਲ ਹੈ ਜਾਂ ਯੂਪੀ ਵੱਲ ਹੈ ਉਹਦੀ ਗੱਲਬਾਤ ਕੀਤੀ ਜਾਏਗੀ ਅੱਜ ਇਹ ਗੱਲਬਾਤ ਕਰਨ ਲਈ ਸਾਡੇ ਨਾਲ ਸਾਡੇ ਸਾਥੀ ਸਾਡੇ ਪੈਨਲਿਸਟ ਹਰਕੀਰਤ ਸਿੰਘ ਜੀ ਸਾਡੇ ਨਾਲ ਸਟੂਡੀਓ 'ਚ ਨੇ ਉਹ ਇੱਕ ਬੜੇ ਕਾਬਲ ਕ੍ਰਿਮੀਨਲ ਲਾਇਰ ਰਹੇ ਆ ਚੰਡੀਗੜ੍ਹ ਹਾਈ ਕੋਰਟ 'ਚ ਹੁਣ ਕੈਨੇਡਾ ਦੇ ਵਿੱਚ ਵੀ ਲਾਅ ਦੀ ਜਿਹੜੀ ਆ ਪ੍ਰੈਕਟਿਸ ਕਰਦੇ ਨੇ ਅਤੇ ਹਰਕੀਰਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਸੀਂ ਇੰਡੀਆ ਦੀ ਪੋਲੀਟਿਕਸ ਔਰ ਕੈਨੇਡਾ ਦੀ ਪੋਲੀਟਿਕਸ ਔਰ ਇੱਥੋਂ ਦੀ ਸਿਚੁਏਸ਼ਨ ਜਿਹੜੀ ਆ ਉਹਦੇ ਬਾਰੇ ਕੀਨ ਇੰਟਰਸਟ ਰੱਖਦੇ ਹੋ ਅਤੇ ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਸਵਾਗਤ ਜੀ ਆਇਆਂ।
ਥੈਂਕ ਯੂ ਰਵਿੰਦਰ ਜੀ ਰੇਡੀਓ ਜ਼ਿੰਦਾਬਾਦ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਐਂਡ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੋਲੀ ਦੇ ਇਸ ਸ਼ੁਭ ਦਿਹਾੜੇ 'ਤੇ ਮੁਬਾਰਕਾਂ ਜੀ।
ਓਕੇ ਸਕੇਰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਯੂਨੋ ਜਿਹੜੀ ਗੱਲ ਹੁਣੇ ਕੀਤੀ ਹੈ ਕਿ ਯੂਨੋ ਹੋਲੀ ਜਿਹੜੀ ਆ ਉਹ ਕੱਲ੍ਹ ਹੈ ਔਰ ਹੋਲਾ ਮਹੱਲਾ ਵੀ ਹੈ ਸਾਡੇ ਵੱਲੋਂ ਸਾਰਿਆਂ ਨੂੰ ਇਸ ਰੰਗਾਂ ਦੇ ਤਿਉਹਾਰ ਦੀ ਬਹੁਤ ਬਹੁਤ ਜਿਹੜਾ ਸਵਾਗਤ ਔਰ ਉਹਦਾ ਸ਼ੁਭਕਾਮਨਾਵਾਂ ਨਾਲ ਹੀ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਉਮੀਦ ਕਰਦੇ ਹਾਂ ਕਿ ਕੋਵਿਡ 19 ਜਿਹੜਾ ਆ ਉਹ ਹੁਣ ਖਤਮ ਹੋਏ ਔਰ ਨੋਰਮਲ ਜ਼ਿੰਦਗੀ ਜਿਹੜੀ ਆ ਉਹ ਚੱਲੇ। ਨੋਰਮਲ ਜ਼ਿੰਦਗੀ ਚਲਾਉਣ ਲਈ ਜਿਹੜੀ ਇੰਟੈਰੀਓ ਗਵਰਨਮੈਂਟ ਹੈ ਉਹਨੇ ਕਾਫੀ ਯੂਨੋ ਜਿਹੜੇ ਆ ਫੰਡ ਜਿਹੜੇ ਆ ਤਕਰੀਬਨ ਆਲਮੋਸਟ 50 ਮਿਲੀਅਨ ਫੰਡ ਜਿਹੜੇ ਆ ਉਹ ਹੈਲਥ ਦੇ ਉੱਤੇ ਔਰ ਹੋਰ ਸਾਡੀ ਲਾਈਫ ਜਿਹੜੀ ਇੰਪਰੂਵ ਹੋਏ ਉਹਦੇ ਉੱਤੇ ਉਹਨਾਂ ਨੇ ਕੀਤੇ ਨੇ। ਖਾਸ ਤੌਰ 'ਤੇ ਜੇ ਅਸੀਂ ਬ੍ਰੈਂਪਟਨ ਦੀ ਗੱਲ ਕਰੀਏ ਤਾਂ ਬ੍ਰੈਂਪਟਨ ਦੇ ਵਿੱਚ ਉਹਨਾਂ ਨੇ ਇੱਕ ਹੋਰ ਹੋਸਪਿਟਲ ਔਰ ਨਾਲ ਮੈਡੀਕਲ ਸਕੂਲ ਦੀ ਜਿਹੜੀ ਗੱਲ ਕੀਤੀ ਹੈ। ਬੇਸ਼ੱਕ ਯੂਨੋ ਸਾਡੇ ਜਿਹੜੇ ਸ਼ਹਿਰ ਦੀ ਲੋੜ ਹੈ ਉਹ ਘੱਟੋ ਘੱਟ 3 ਹੋਸਪਿਟਲ ਦੀ ਲੋੜ ਹੈ ਇੱਥੇ ਔਰ ਬੜੀ ਪੁਰਾਣੀ ਮੰਗ ਹੈ ਔਰ ਖੁਸ਼ੀ ਹੈ ਕਿ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ। ਇਟਸ ਨੋਟ ਇਨਫ ਬਟ ਇਹ ਹੈ ਕਿ ਵੀ ਕੁਛ ਨਾਲੋਂ ਬੈਟਰ ਜਿਹੜਾ ਆ ਉਹ ਮਿਲਿਆ। ਪੀਲ ਮੈਮੋਰੀਅਲ ਜਿਹੜਾ ਐਗਜ਼ਿਸਟਿੰਗ ਸਾਡਾ ਹੋਸਪਿਟਲ ਹੈ ਜਿਹਦੇ ਵਿੱਚ ਫੁੱਲੀ ਫੰਕਸ਼ਨਲ ਹੋਸਪਿਟਲ ਨਹੀਂ ਹੈ, ਐਮਰਜੈਂਸੀ ਵਾਰਡਸ ਜਿਹੜਾ ਆ ਪੂਰੀ ਤਰ੍ਹਾਂ ਫੰਕਸ਼ਨਲ ਨਹੀਂ ਔਰ ਲਿਮਿਟਡ ਆਰਸ ਜਿਹੜੇ ਆ ਉਹਦੇ 'ਤੇ ਕੰਮ ਕਰਦੇ ਆ। ਉਹਦੇ ਵਿੱਚ ਉਹਨਾਂ ਨੇ 250 ਬੈੱਡ ਹੋਰ ਜਿਹੜਾ ਆ ਉਹ ਵੀ ਅਲੋਟ ਕੀਤਾ ਗਿਆ, ਨਾਲ ਹੀ ਐਮਰਜੈਂਸੀ ਜਿਹੜੀ ਆ ਉਹ ਵੀ ਫੁੱਲ ਫਲੈਜਡ ਹੋਏਗੀ ਔਰ ਉੱਥੇ ਦੇ ਟਾਈਮਿੰਗ ਜਿਹੜੇ ਆ ਉਹ ਬੜੀ ਜਲਦੀ 24 ਘੰਟੇ ਜਿਹੜੇ ਆ ਉਹ ਵਾਕ ਇਨ ਵਾਸਤੇ ਜਿਹੜੇ ਆ ਵਧਾ ਰਹੇ ਆ। ਅਤੇ ਚੰਗੀ ਖਬਰ ਹੈ ਮੈਡੀਕਲ ਰਾਇਸਨ ਯੂਨੀਵਰਸਿਟੀ ਜਿਹੜੀ ਆ ਉਹਨੇ ਮੈਡੀਕਲ ਸਕੂਲ ਜਿਹੜਾ ਉਹਦੀ ਵੀ ਗੱਲ ਕੀਤੀ ਹੈ ਕਿ ਉਹ ਬ੍ਰੈਂਪਟਨ 'ਚ ਆਏਗਾ। ਗੱਲਬਾਤ ਜਿਹੜੀ ਹੋ ਰਹੀ ਹੈ ਉਹ ਲੱਗਦਾ ਹੈ ਕਿ ਵੀ ਸ਼ਾਇਦ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਜਿਹੜਾ ਆ ਇਹਨੂੰ ਜਗ੍ਹਾ ਮਿਲੇਗੀ। ਸੋ ਤੁਹਾਡੀ ਇਹਦੇ ਉੱਤੇ ਕੀ ਪ੍ਰਤੀਕਿਰਿਆ ਹੈ ਕਿ ਵੀ ਜੋ ਬਜਟ ਤੁਸੀਂ ਸੁਣਿਆ ਔਰ ਖਾਸ ਤੌਰ 'ਤੇ ਬ੍ਰੈਂਪਟਨ ਨੂੰ ਜੋ ਮਿਲਿਆ ਤੁਸੀਂ ਤੁਹਾਡੇ ਉਹਦੇ ਉੱਤੇ ਕੀ ਵਿਚਾਰ ਨੇ?
ਰੁਪਿੰਦਰ ਜੀ ਜਿਵੇਂ ਤੁਸੀਂ ਕਿਹਾ ਕਿ ਦੇਰ ਆਏ ਦਰੁਸਤ ਆਏ, ਬਹੁਤ ਦੇਰ ਤੋਂ ਬ੍ਰੈਂਪਟਨ ਵਾਸੀਆਂ ਦੀ ਮੰਗ ਸੀ ਜੀ ਕਿ 6.5 ਲੱਖ ਤਕਰੀਬਨ ਸਾਡੀ ਆਬਾਦੀ ਹੈ ਜੀ ਅਤੇ ਮਿਨੀਮਮ 3 ਹੋਸਪਿਟਲਸ ਹੈ ਜਿਨ੍ਹਾਂ ਦੀ ਲੋੜ ਹੈ ਸਾਨੂੰ। ਬਟ ਇਟਸ ਅ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ ਕਿ ਐਮਰਜੈਂਸੀ ਵਾਰਡ ਵੀ ਓਪਨ ਹੋ ਰਿਹਾ ਜੀ, 250 ਬੈੱਡ ਵੀ ਐਡ ਹੋ ਰਹੇ ਨੇ, ਯੂਨੀਵਰਸਿਟੀ ਵੀ ਆ ਰਹੀ ਹੈ। ਸੋ ਇਟਸ ਅ ਗੁੱਡ ਸਾਈਨ, ਬਹੁਤ ਵਧੀਆ ਸਾਈਨ ਹੈ ਜੀ ਇਹ। ਸੋ ਅਸੀਂ ਹੋਪ ਕਰਦੇ ਹਾਂ ਕਿ ਇਸ ਪ੍ਰੋਜੈਕਟ ਦੇ ਨਾਲ ਨਾਲ ਹੋਰ ਵੀ ਜੋ ਜੋ ਸਾਡੇ ਬ੍ਰੈਂਪਟਨ ਵਾਸੀਆਂ ਦੀ ਮੰਗ ਹੈ ਕਿ ਉਹ ਅਗਲੇ ਆਉਣ ਵਾਲੇ ਬਜਟਸ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਮੰਗਾਂ ਨੂੰ ਹਿੱਤ ਧਿਆਨ ਵਿੱਚ ਰੱਖ ਕੇ ਇਹ ਸਾਰੀਆਂ ਚੀਜ਼ਾਂ 'ਤੇ ਅਮਲ ਵਿੱਚ ਲਿਆਂਦਾ ਜਾਵੇ। ਅਨਾਊਂਸਮੈਂਟ ਹੋ ਗਈ ਹੈ ਬਟ ਇਹਨੂੰ ਹਜੇ ਸਿਰੇ ਚੜ੍ਹਨ ਨੂੰ ਟਾਈਮ ਲੱਗਣਾ ਹੈ ਅਤੇ ਵੀ ਵਾਂਟ ਕਿ ਜਲਦੀ ਤੋਂ ਜਲਦੀ ਹੋਵੇ ਤਾਂ ਕਿ ਸਾਡੇ ਜਿਹੜੇ ਲੋਕਾਂ ਦੀ ਸਹੂਲਤਾਂ ਵਿੱਚ ਵਾਧਾ ਹੋਵੇ।
ਸਹੀ ਗੱਲ ਹੈ ਜੀ, ਗੱਲ ਇਹ ਹੈ ਕਿ ਪ੍ਰੋਸੈਸ ਇਵੇਂ ਦਾ ਹੈ ਕਿ ਜਿਹੜੇ ਹੋਸਪਿਟਲ ਨੇ ਖਾਸ ਤੌਰ 'ਤੇ ਬ੍ਰੈਂਪਟਨ ਸਿਵਿਕ ਹੋਸਪਿਟਲ ਹੈ, ਪੀਲ ਮੈਮੋਰੀਅਲ ਹੋਸਪਿਟਲ ਹੈ, ਇਟੋਬੀਕੋ ਜਨਰਲ ਹੋਸਪਿਟਲ ਹੈ, ਇੱਕ ਵਿਲੀਅਮ ਹੌਸਲਰ ਫਾਊਂਡੇਸ਼ਨ ਜਿਹੜੀ ਆ ਉਹ ਚਲਾਉਂਦੀ ਹੈ।
ਹਾਂਜੀ।
ਔਰ ਉਹਨਾਂ ਨੂੰ 1.5 ਮਿਲੀਅਨ ਜਿਹੜਾ ਪਲੈਨਿੰਗ ਗ੍ਰਾਂਟ ਉਹਨੂੰ ਕਹਿੰਦੇ ਆ, ਪਲੈਨਿੰਗ ਗ੍ਰਾਂਟ ਜਿਹੜੀ ਆ ਉਹ ਸਰਕਾਰ ਨੇ ਦੇ ਦਿੱਤੀ ਹੈ ਔਰ ਹੁਣ ਜਿਹੜਾ ਅਗਲਾ ਸਟੈਪ ਇਹ ਹੈ ਕਿ ਉਹ ਜਿਹੜੀ ਫਾਊਂਡੇਸ਼ਨ ਹੈ ਉਹ ਆਪਣੀ ਪਲੈਨਿੰਗ ਜਿਹੜੀ ਰਿਪੋਰਟ ਹੈ ਉਹ ਬਣਾਏਗੀ, ਕਿਵੇਂ ਉਹ ਪੀਲ ਮੈਮੋਰੀਅਲ ਨੂੰ ਕਿਵੇਂ ਉਹ ਫੁੱਲ ਫਲੈਜਡ ਹੋਸਪਿਟਲ ਬਣਾ ਸਕਦੇ ਨੇ। ਸੋ ਜਦੋਂ ਉਹ ਰਿਪੋਰਟ ਜਿਹੜੀ ਆ ਉਹ ਸਰਕਾਰ ਕੋਲ ਜਾਏਗੀ ਫਿਰ ਸਰਕਾਰ ਨੇ ਜਿਹੜੇ ਆ ਉਹ ਫੰਡ ਜਿਹੜੇ ਅਲੋਟ ਕਰਨੇ ਆ।
ਬਿਲਕੁਲ ਜੀ,
ਚੰਗੀ ਗੱਲ ਹੈ ਔਰ ਚੰਗੇ ਟਾਈਮ 'ਤੇ ਆਇਆ ਤਾਂ ਕਿ ਜਦੋਂ ਵੀ ਜਲਦੀ ਤੋਂ ਜਲਦੀ ਜਿਹੜਾ ਆ ਉਹ ਜੇ 6 ਮਹੀਨੇ ਸਾਲ ਪਲੈਨਿੰਗ ਰਿਪੋਰਟ ਨੂੰ ਬਣਦਿਆਂ ਲੱਗਦੇ ਨੇ ਅਤੇ ਉਮੀਦ ਹੈ ਕਿ ਇਹਨਾਂ ਸਾਲ 1.5 ਸਾਲ ਦੇ ਬਾਅਦ ਸਾਨੂੰ ਡੈਫੀਨੇਟਲੀ ਨੀਂਹ ਪੱਥਰ ਜਿਹੜਾ ਆ ਉਹ ਰੱਖਦਿਆਂ ਨਜ਼ਰ ਆਏਗਾ ਕਿ ਬਈ ਸਰਕਾਰ ਜਿਹੜੀ ਆ ਸੀਰੀਅਸ ਹੈ ਅਸੀਂ ਇਸ ਚੀਜ਼ ਉੱਤੇ ਔਰ ਬ੍ਰੈਂਪਟਨ ਨਿਵਾਸੀ ਜਿਹੜੇ ਆ ਉਹ ਵੀ ਸੀਰੀਅਸ ਨੇ ਇਸ ਚੀਜ਼ ਉੱਤੇ ਕਿਉਂਕਿ ਉਹ ਸਵਾਲ ਵੀ ਕਰਨਗੇ, ਇਲੈਕਸ਼ਨ ਵੀ ਆ ਰਹੀ ਹੈ। ਸੋ ਗਵਰਨਮੈਂਟ ਨੂੰ ਇਹ ਵੀ ਚੀਜ਼ ਪਤਾ ਹੈ ਕਿ ਉਹਨਾਂ ਨੂੰ ਜਿਹੜਾ ਕੁਐਸਚਨਿੰਗ ਕੀਤੀ ਜਾ ਸਕਦੀ ਹੈ ਪਰ ਨਾਲ ਹੀ ਸਾਨੂੰ ਇੱਥੇ ਜਿਹੜੇ ਸਾਡੇ 2 MPPs ਨੇ ਯੂਨੋ ਪ੍ਰਮੀ ਸਰਕਾਰੀਆ ਮਿਨਿਸਟਰ ਨੇ MPP ਬ੍ਰੈਂਪਟਨ ਵੈਸਟ ਹੈਗੇ ਅਮਰਜੋਤ ਸੰਧੂ ਅਤੇ ਇਹਨਾਂ ਦਾ ਵੀ ਜਿਹੜਾ ਆ ਅਸੀਂ ਥੈਂਕ ਯੂ ਕਰਦੇ ਹਾਂ ਕਿਉਂਕਿ ਉਹਨਾਂ ਨੇ ਐਟਲੀਸਟ ਕੋਈ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਈ ਆ, ਜ਼ੋਰ ਪਾਇਆ, ਲੌਬਿੰਗ ਕੀਤੀ ਹੈ ਔਰ ਉਹਦੇ ਨਾਲ ਸਾਨੂੰ ਬ੍ਰੈਂਪਟਨ ਨੂੰ ਸਾਰੇ ਨੂੰ ਫਾਇਦਾ ਹੋ ਰਿਹਾ ਅਤੇ ਮੈਂ ਇੱਥੇ ਸਾਰੇ ਹੀ ਜਿਹੜੇ ਸਾਡੇ ਸਰੋਤੇ ਆ ਸੁਣਨ ਵਾਲੇ ਆ ਉਹਨਾਂ ਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਡਾ ਸਟੂਡੀਓ ਦਾ ਨੰਬਰ ਜਿਹੜਾ 416-620-1778 ਹੈ, 416-620-1778 ਔਰ ਅਗਰ ਕਿਸੇ ਦਾ ਵੀ ਕੋਈ ਵਿਚਾਰ ਹੋਏ ਸਾਨੂੰ ਕਾਲ ਕਰਕੇ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਨੇ ਕਿ ਉਹਨਾਂ ਦਾ ਇਸ ਬਜਟ ਉੱਤੇ ਜੋ ਬ੍ਰੈਂਪਟਨ ਵਿੱਚ ਹੋਸਪਿਟਲ ਦੇ ਉੱਤੇ ਜਾਂ ਮੈਡੀਕਲ ਸਕੂਲ ਜਿਹੜਾ ਰਾਇਰਸਨ ਯੂਨੀਵਰਸਿਟੀ ਦਾ ਬ੍ਰੈਂਪਟਨ 'ਚ ਆਏਗਾ, ਹਾਈਵੇ 413 ਹੈ, ਉਹਦੇ ਬਾਰੇ ਕੀ ਉਹਨਾਂ ਦੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਨੇ। ਉਹਨਾਂ ਦੀ ਕਾਲ ਸਾਡੀ ਕੋਸ਼ਿਸ਼ ਹੋਏਗੀ ਕਿ ਉਹਨਾਂ ਦੀ ਕਾਲ ਜਿਹੜੀਆਂ ਸਾਰੀਆਂ ਔਨ ਏਅਰ ਕੀਤੀਆਂ ਜਾਣ। ਕਿਰਤ ਜੀ, ਗੱਲ ਹੋ ਰਹੀ ਸੀਗੀ ਕਿ ਰਾਇਰਸਨ ਯੂਨੀਵਰਸਿਟੀ ਜਿਹੜੀ ਆ ਉਹਨੂੰ ਵੀ ਪਲੈਨਿੰਗ ਗ੍ਰਾਂਟ ਨੇ 1 ਮਿਲੀਅਨ ਜਿਹੜਾ ਆ ਉਹ ਦੇਤਾ ਔਰ ਮੈਡੀਕਲ ਸਕੂਲ ਜਿਹੜਾ ਆ ਉਹ ਕਿਉਂਕਿ ਸਾਡੇ ਭਾਈਚਾਰੇ ਦੇ ਵਿੱਚ ਅਜੇ ਵੀ ਬੜਾ ਵੱਡਾ ਇੱਕ ਕ੍ਰੈਡਿਟ ਮੰਨਿਆ ਜਾਂਦਾ ਕਿ ਬੱਚਾ ਜਿਹੜਾ ਆ ਜਾਂ ਲੋਇਰ ਬਣੇ ਜਾਂ ਡਾਕਟਰ ਬਣ ਜਾਏ ਜਾਂ ਉਹ ਇੰਜੀਨੀਅਰਿੰਗ ਕਰਾ ਲਓ ਕੋਈ ਨਾ ਕੋਈ ਅਸੀਂ ਜਿਹਨੂੰ ਪੰਜਾਬੀ ਖਾਸ ਤੌਰ 'ਤੇ ਲੋਕ ਜਿਹੜੇ ਆ ਚਾਹੇ ਪਾਕਿਸਤਾਨ ਦੇ ਨੇ ਜਾਂ ਇੰਡੀਆ ਦੇ ਨੇ ਉਹਨਾਂ ਨੂੰ ਇਹ 3 ਪ੍ਰੋਫੈਸ਼ਨ ਜਿਹੜੇ ਆ ਬੱਚਿਆਂ ਲਈ ਹਮੇਸ਼ਾ ਹੀ ਵਧੀਆ ਲੱਗਦੇ ਆ ਔਰ ਤੁਸੀਂ ਵੀ ਇੱਥੇ ਆ ਕੇ ਵੇਖੋ ਵਕਾਲਤ ਕੀਤੀ ਆ ਕਰ ਰਹੇ ਹੋ ਪ੍ਰੈਕਟਿਸ ਅਤੇ ਇੱਥੋਂ ਪਤਾ ਲੱਗਦਾ ਕਿ ਇਹ ਚੰਗੀਆਂ ਜੋਬਸ ਨੇ ਔਰ ਇਹਦੇ ਵਿੱਚ ਹਮੇਸ਼ਾ ਹੀ ਲੋੜ ਜਿਹੜੀ ਆ ਉਹ ਸੁਸਾਇਟੀ ਰਹਿੰਦੀ ਆ ਤੁਸੀਂ ਇੱਕ ਐਸੀ ਸਕਿੱਲ ਹਾਸਲ ਕਰ ਲੈਂਦੇ ਹੋ ਤਾਂ ਆਈ ਥਿੰਕ ਜੇ ਮੈਡੀਕਲ ਸਕੂਲ ਸਾਡੇ ਸਿਟੀ ਵਿੱਚ ਆਉਂਦਾ ਆ ਤੇ ਸਾਡੇ ਬਹੁਤ ਸਾਰੇ ਬੱਚਿਆਂ ਨੂੰ ਇਹਦਾ ਐਡਵਾਂਟੇਜ ਵੀ ਹੋਏਗਾ ਮੋਟੀਵੇਸ਼ਨ ਵੀ ਮਿਲਦੀ ਹੈ
ਔਰ
ਪਲੱਸ ਜੇ ਉਹ ਜਿਵੇਂ ਗੱਲ ਕਰ ਰਹੇ ਆ ਕਿ ਸ਼ਾਇਦ ਡਾਊਨਟਾਊਨ 'ਚ ਆਏ ਤਾਂ ਆਈ ਥਿੰਕ ਡਾਊਨਟਾਊਨ ਦੇ ਵਿੱਚ ਜਿਵੇਂ ਆਪਾਂ ਡੇਵਿਸ ਕੈਂਪਸ ਯੂਨੀਵਰਸਿਟੀ ਆਫ ਟੋਰੋਂਟੋ ਦਾ ਆਲਮੋਸਟ ਡਾਊਨਟਾਊਨ 'ਚ ਆ ਟੋਰੋਂਟੋ ਉੱਥੇ ਉਹਦੇ ਨਾਲ ਹੋਰ ਸਾਰਾ ਡਾਊਨਟਾਊਨ ਡਿਵੈਲਪ ਹੁੰਦਾ ਕਿਉਂਕਿ ਇੰਨੇ ਬੱਚੇ ਆਉਣਗੇ ਇੰਨੇ ਨਵੇਂ ਇਨਫਰਾਸਟ੍ਰਕਚਰ ਖੜਾ ਹੋਏਗਾ ਉਹਦੇ ਨਾਲ ਜਿਹੜੀਆਂ ਨਾਲ ਆਲੇ ਦੁਆਲੇ ਜਿਹੜੀਆਂ ਚਾਹੇ ਕਾਫੀ ਸ਼ਾਪਸ ਨੇ ਹੋਰ ਬਿਜ਼ਨਸਿਸ ਜਿਹੜੇ ਆ ਉਹਨੂੰ ਵੀ ਬੜਾ ਵਾਧਾ ਮਿਲਦਾ ਪਲੱਸ ਕਨੈਕਟੀਵਿਟੀ ਜਿਹੜੀ ਆ ਉਹ ਵੀ ਵਧੇਗੀ ਚਾਹੇ ਉਹ ਟੈਕਸੀ ਸਰਵਿਸ ਹੈ ਚਾਹੇ ਉਬਰ ਹੈ ਚਾਹੇ ਉਹ ਯੂਨੋ ਹਰ ਇੱਕ ਚੀਜ਼ ਵਿੱਚ ਜਿਹੜਾ ਉਹ ਬੜਾ ਵੱਡਾ
ਬਿਲਕੁਲ
ਹੁੰਦਾ ਪਲੱਸ ਸਡਨਲੀ ਤੁਸੀਂ ਕਿਉਂਕਿ ਕੈਂਪਸ ਜਿਹੜਾ ਆ ਉਹ ਸਿਟੀ ਦੇ ਵਿੱਚ ਹੈ ਇੰਟਰਨੈਸ਼ਨਲ ਸਕੂਲ ਸਟੂਡੈਂਟਸ ਜਿਹੜੇ ਨੇ ਬਾਹਰੋਂ ਵੀ ਜਿਹੜੇ ਬੱਚਿਆਂ ਨੇ ਆਉਣਾ ਉਹਨਾਂ ਨੂੰ ਵੀ ਬ੍ਰੈਮਟਨ ਇੱਕ ਐਜੂਕੇਸ਼ਨਲ ਜਗ੍ਹਾ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਜਿਵੇਂ ਹੁਣ ਮਿਸੀਸਾਗਾ ਦੇ ਵਿੱਚ ਯੂਨੀਵਰਸਿਟੀ ਆਫ ਟੋਰੋਂਟੋ ਮਿਸੀਸਾਗਾ ਆ UTM ਉਹਨਾਂ ਦਾ ਕੈਂਪਸ ਹੈ ਅਤੇ ਵਰਲਡ ਓਵਰ ਸਾਰਿਆਂ ਨੂੰ ਮਿਸੀਸਾਗਾ ਦਾ ਪਤਾ ਹੈ ਯੂਨੀਵਰਸਿਟੀ ਆਫ ਟੋਰੋਂਟੋ ਦੇ ਕੈਂਪਸ ਕਰਕੇ ਰਾਈਟ ਸੇਮ ਤਰੀਕੇ ਦੇ ਨਾਲ ਛੋਟੀ ਜਿਹੀ ਜਗ੍ਹਾ ਆ ਗਲਫ ਯੂਨੀਵਰਸਿਟੀ ਆਫ ਗਲਫ ਹੈਗੀ ਆ ਅਤੇ ਉਹਦੀ ਜਿਹੜੀ ਆ ਉਹਦੇ ਬਾਰੇ ਵੀ ਸਾਰੀ ਦੁਨੀਆ ਨੂੰ ਪਤਾ ਕਿਉਂਕਿ ਸਰਚ ਜਦੋਂ ਕਰਦੇ ਆ ਬੱਚੇ ਸੇਮ ਵੇ ਬ੍ਰੈਮਟਨ ਦੇ ਵਿੱਚ ਅਗਰ ਕੈਂਪਸ ਹੋਏਗਾ ਅੱਜ ਦੇ ਦਿਨ 'ਚ ਕੋਈ ਬਹੁਤ ਵੱਡਾ ਅਦਾਰਾ ਯੂਨੀਵਰਸਿਟੀ ਦਾ ਜਿਹੜਾ ਆ ਉਹ ਨਹੀਂ ਹੈਗਾ ਦੋ ਸ਼ੈਰਡਨ ਕਾਲਜ ਰਿਹਾ ਆ ਮਗਰ ਜਿਹੜਾ ਕਾਲਜ ਦੇ ਵਿੱਚ ਜਿਹੜੇ ਸਟੂਡੈਂਟਸ ਆਉਂਦੇ ਆ ਔਰ ਯੂਨੀਵਰਸਿਟੀ ਦੇ ਵਿੱਚ ਆਉਂਦੇ ਆ ਉਹਨਾਂ ਦਾ ਬੜਾ ਫਰਕ ਹੁੰਦਾ
ਬਿਲਕੁਲ ਜੀ
ਤਾਂ ਆਈ ਥਿੰਕ ਬੜੀ ਵਧੀਆ ਚੀਜ਼ ਹੈ ਤੁਹਾਡਾ ਇਹਦੇ ਉੱਤੇ ਕੀ ਵਿਚਾਰ ਹੈ ਕਿ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਰਕਾਰ ਵੱਲੋਂ ਕਿ ਮੈਡੀਕਲ ਸਕੂਲ ਜਿਹੜਾ ਆ ਉਹ ਇੱਥੇ ਬ੍ਰੈਮਟਨ ਵਿੱਚ ਆਏਗਾ ਅਤੇ ਉਹਦੇ ਬਾਰੇ ਯੂਨੋ ਤੁਹਾਡੀ ਕੀ ਪ੍ਰਤੀਕਿਰਿਆ ਐਜ਼ ਤੁਸੀਂ ਇੱਥੇ ਸਕਿੱਲ ਇੱਕ ਲੋਇਰ ਹੋ ਸੋ ਹਾਊ ਡੂ ਯੂ ਫੀਲ ਦੈਟ
ਹਾਂਜੀ ਰੁਪਿੰਦਰ ਜੀ ਜਿਵੇਂ ਆਪਣੀ ਕਮਿਊਨਿਟੀ 'ਚ ਅਸੀਂ ਦੇਖਦੇ ਹਾਂ ਕਿ ਇੱਕ ਲੀਗਲ ਫੀਲਡ ਹੋ ਜੇ ਇੰਜੀਨੀਅਰਿੰਗ ਫੀਲਡ ਹੋ ਜੇ ਜਾਂ ਮੈਡੀਕਲ ਫੀਲਡ ਹੋ ਗਏ ਤਿੰਨਾਂ ਨੂੰ ਨਾ ਹੀ ਇੱਕ ਸੇਫ ਪ੍ਰੋਫੈਸ਼ਨ ਮੰਨਿਆ ਜਾਂਦਾ ਸਾਡੀ ਕਮਿਊਨਿਟੀ ਵਿੱਚ ਕਿ ਬੱਚਾ ਆਹ 3 ਕਰ ਲਏ ਤਾਂ ਫਿਊਚਰ ਉਹਦਾ ਸਿਕਿਓਰ ਹੈ ਇਨ ਅ ਵੇ ਐਂਡ ਸਪੈਸ਼ਲੀ ਜੇ ਆਪਾਂ ਪਿਛਲੇ 1 ਸਾਲ 'ਚ ਅਸੀਂ ਦੇਖਦੇ ਹਾਂ ਪਿਛਲੇ 1 ਸਾਲ ਨੇ ਸਾਨੂੰ ਇੱਕ ਬਹੁਤ ਵੱਡਾ ਲੈਸਨ ਦਿੱਤਾ ਕਿ ਸਾਡੀ ਜਿਹੜੀ ਪ੍ਰਾਇਰਿਟੀ ਹੋਣੀ ਚਾਹੀਦੀ ਹੈ ਕਰੋਨਾ ਦੇ ਟਾਈਮ 'ਚ ਹੈਲਥ ਸਭ ਤੋਂ ਵੱਡੀ ਇੱਕ ਉੱਭਰ ਕੇ ਆਈ ਹੈ ਜੀ ਚੀਜ਼ ਕਿ ਹੈਲਥ ਤੋਂ ਉੱਤੇ ਕੁਛ ਨਹੀਂ ਹੈ ਅਤੇ ਜੇ ਸਾਡੇ ਬ੍ਰੈਮਟਨ 'ਚ ਹੁਣ ਅਪਰੂਵ ਹੋ ਗਿਆ ਜੀ ਐਂਡ ਹੌਲੀ ਹੌਲੀ ਪਲੈਨਿੰਗ ਕਮਿਸ਼ਨ ਦੀ ਰਿਪੋਰਟ ਆਏਗੀ ਅਤੇ ਬਣੂਗਾ ਅਤੇ ਜਦੋਂ ਓਪਰੇਸ਼ਨਲ ਹੋ ਜੂਗਾ ਤਾਂ ਮੈਡੀਕਲ ਸਕੂਲ ਦਾ ਹੋਣਾ ਇੱਕ ਬਹੁਤ ਵੱਡੀ ਉਪਲਬਧੀ ਮੰਨੀ ਜਾਊਗੀ ਜੀ ਬ੍ਰੈਮਟਨ ਲਈ ਇਕੱਲਾ ਇੱਕ ਮੈਡੀਕਲ ਸਕੂਲ ਨੂੰ ਇੱਕ ਐਜ਼ ਅ ਮੈਡੀਕਲ ਸਕੂਲ ਨਹੀਂ ਦੇਖਣਾ ਚਾਹੀਦਾ ਉਹਦੇ ਨਾਲ ਜਿਹੜੀਆਂ ਬਾਕੀ ਇੰਪਲੋਇਮੈਂਟ ਓਪਰਚੁਨਿਟੀਜ਼ ਹੋਣੀਆਂ ਨੇ ਸਾਡੇ ਬੱਚਿਆਂ ਨੂੰ ਚਾਹੇ ਉਹ ਇੰਟਰਨਸ਼ਿਪ ਦੀ ਓਪਰਚੁਨਿਟੀਜ਼ ਆਉਣੀਆਂ ਨੇ ਇਨ ਕੈਂਪਸ ਪਲੇਸਮੈਂਟਸ ਦੀ ਓਪਰਚੁਨਿਟੀਜ਼ ਆਉਣੀਆਂ ਨੇ ਬਾਕੀ ਸਾਰੀਆਂ ਕੰਪਨੀਜ਼ ਇਨਵੈਸਟਮੈਂਟ ਆਊਗੀ ਇਕੋਨਮੀ ਨੂੰ ਇਸ ਚੀਜ਼ ਨਾਲ ਵਧੀਆ ਵਾਧਾ ਹੋਊਗਾ ਜੀ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸੋ ਇਟਸ ਅ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ ਐਂਡ ਜਿੰਨੇ ਅਸੀਂ ਪੜ੍ਹਾਈ ਵਾਲੇ ਪਾਸੇ ਚੱਲਦੇ ਹਾਂ ਵਧੀਆ ਹੈਲਥ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬਹੁਤ ਵੱਡਾ ਇਹ ਤਾਂ ਸਭ ਤੋਂ ਵੱਡਾ ਟੌਪਿਕ ਜਿਹੜਾ ਉੱਭਰ ਕੇ ਪਿਛਲੇ 1 ਸਾਲ 'ਚ ਆਇਆ ਕਿ ਉਹ ਸਾਡੀ ਹੈਲਥ ਹੈ ਜੀ ਅਤੇ ਇਸ ਕਰਕੇ ਅਸੀਂ ਜਿੰਨੀ ਉਸ 'ਚ ਰਿਸਰਚ ਕਰਾਂਗੇ ਜਿੰਨੇ ਸਕੂਲਸ ਖੋਲਾਂਗੇ ਕੈਨੇਡਾ 'ਚ ਪਰਸਨਲੀ ਮੈਨੂੰ 3 ਸਾਲ ਹੋਣ ਵਾਲੇ ਹੋ ਗਏ ਜੀ ਇੱਥੇ ਆਏ ਨੂੰ ਅਸੀਂ ਦੇਖਿਆ ਕਿ ਮੈਡੀਕਲ ਪ੍ਰੋਫੈਸ਼ਨ 'ਚ ਡਿਮਾਂਡ ਬਹੁਤ ਜ਼ਿਆਦਾ ਅਤੇ ਸਪਲਾਈ ਜਿਹਦੀ ਆਪਾਂ ਗੱਲ ਕਰਦੇ ਹਾਂ ਕਿ ਉਹ ਘੱਟ ਹੈ ਮੈਡੀਕਲ ਪ੍ਰੋਫੈਸ਼ਨਲਸ ਘੱਟ ਨੇ ਅਤੇ ਜਿਹੜੀ ਪਾਪੂਲੇਸ਼ਨ ਦੇ ਹਿਸਾਬ ਨਾਲ ਆਈ ਫੀਲ ਕਿ ਜਿੰਨੇ ਜ਼ਿਆਦਾ ਸਕੂਲਸ ਜਾਂ ਜਿੰਨੇ ਜ਼ਿਆਦਾ ਹੋਸਪਿਟਲਸ ਖੁੱਲ੍ਹਣਗੇ ਉਹ ਸਾਡੀ ਓਵਰਆਲ ਪਾਪੂਲੇਸ਼ਨ ਲਈ ਵਧੀਆ ਹੋਊਗਾ
ਕਿਰੋ ਜੀ ਇੱਥੇ ਜਿਹੜੀ ਆ ਗੱਲ ਜ਼ਰੂਰ ਕਰਨਾ ਚਾਹੁੰਦਾ ਹਾਂ ਕਿ ਵੇਖੋ ਇੱਥੇ ਡਾਕਟਰਾਂ ਦੀ ਕਮੀ ਹੈ
ਹਾਂਜੀ
ਇੱਥੇ ਨਰਸਿਸ ਦੀ ਕਮੀ ਹੈ ਮਗਰ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਜਿਹੜੀਆਂ ਯੂਨੋ ਲੌਬੀਜ਼ ਨੇ ਉਹਦੇ ਤੋਂ ਡਰਦੀਆਂ ਨੇ ਦੇਖੋ ਚਾਹੇ ਫੈਡਰਲ ਸਰਕਾਰ ਹੋਏ ਜਾਂ ਪ੍ਰੋਵਿੰਸ਼ੀਅਲ ਸਰਕਾਰ ਹੋਏ ਇੱਥੇ ਇੰਨੇ ਲੋਕ ਇੰਨੇ ਕੁਆਲੀਫਾਈਡ ਡਾਕਟਰਸ ਇੰਨੇ ਕੁਆਲੀਫਾਈਡ ਨਰਸਿਸ ਜਿਹੜੀਆਂ ਨੇ ਉਹ ਆ ਰਹੀਆਂ ਨੇ ਵਰਲਡ ਓਵਰ ਚੋਂ ਸੇਮ ਜਿਹੜਾ ਹਾਲਾਤ ਨੇ ਉਹ ਆਸਟ੍ਰੇਲੀਆ ਦੇ ਨੇ
ਬਿਲਕੁਲ
ਦੇਖੋ ਉਹ ਵੀ ਕਾਮਨਵੈਲਥ ਕੰਟਰੀ ਹੈ ਤਕਰੀਬਨ ਸੇਮ ਸੈਟਅਪ ਹੈ ਜੋ ਕੈਨੇਡਾ ਦਾ ਸੈਟਅਪ ਹੈ ਮਗਰ ਉੱਥੇ ਇਹ ਸਿਸਟਮ ਹੈ ਕਿ ਤੁਸੀਂ 1.5 ਮਹੀਨੇ ਦੇ ਅੰਦਰ ਡਾਕਟਰ ਬਣ ਸਕਦੇ ਹੋ
ਬਿਲਕੁਲ ਜੀ
ਤੁਸੀਂ ਉੱਥੇ ਜਾਂਦੇ ਹੋ ਤੁਸੀਂ ਜੇ ਡਾਕਟਰੀ ਪੜ੍ਹਾਈ ਕੀਤੀ ਹੈ ਤੁਸੀਂ ਸਪੈਸ਼ਲਿਸਟ ਹੋ ਤੁਸੀਂ ਜਾ ਕੇ ਉਹਨਾਂ ਦਾ ਸਕਿੱਲ ਟੈਸਟ ਪਾਸ ਕਰਦੇ ਹੋ ਤੁਸੀਂ ਉਹਨਾਂ ਦਾ ਰਿਟਨ ਐਗਜ਼ਾਮ ਪਾਸ ਕਰਦੇ ਹੋ ਕਿ ਉਹ ਤੁਹਾਨੂੰ ਚੈੱਕ ਕਰਦੇ ਆ ਕਿ ਕੀ ਵਾਕਿਆ ਹੀ ਤੁਸੀਂ ਇੱਕ ਚੰਗੇ ਡਾਕਟਰ ਹੋ, ਤੁਹਾਨੂੰ ਸਾਰਾ ਪਤਾ, ਔਰ ਮੂਮੈਂਟ ਤੁਸੀਂ ਇਹ ਚੀਜ਼ਾਂ ਪਾਸ ਕਰਦੇ ਹੋ ਤੁਹਾਨੂੰ ਉਹ ਓਰੀਐਂਟੇਸ਼ਨ ਦਿੰਦੇ ਆ ਔਰ ਡੇਢ ਤੋਂ ਦੋ ਮਹੀਨੇ ਦੇ ਅੰਦਰ ਅੰਦਰ ਉਹ ਤੁਹਾਨੂੰ ਡਾਕਟਰ ਬਣਾ ਦਿੰਦੇ ਆ।
ਬਿਲਕੁਲ
ਓਕੇ, ਇੱਥੇ ਜਿਹੜੀ ਹੈ ਨਾ ਕਿਤੇ ਸਾਨੂੰ ਇਹ ਗੱਲ ਜ਼ਰੂਰ ਉਠਾਉਣੀ ਚਾਹੀਦੀ ਹੈ ਔਰ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਜ਼ਰੂਰ ਉਹ ਗੱਲਾਂ ਉਠਾਉਂਦੇ ਹਾਂ ਜਿਹੜੀਆਂ ਚੀਜ਼ਾਂ ਇੱਥੇ ਗਲਤ ਹੋ ਰਹੀਆਂ ਨੇ। ਦੇਖੋ ਇੱਕ ਪਾਸੇ ਅਸੀਂ ਲਗਾਤਾਰ ਇਹ ਬੋਲਦੇ ਹਾਂ ਕਿ ਸਰਕਾਰ ਜਿਹੜੀ ਹੈ ਇੱਥੇ ਡਾਕਟਰਾਂ ਦੀ ਕਮੀ ਹੈ, ਦੁਨੀਆ ਜਾਂਦੇ ਡਾਕਟਰ ਇੱਥੇ ਆਉਂਦੇ ਨੇ, ਅਸੀਂ ਮਜਬੂਰ ਕਰਦੇ ਹਾਂ ਉਹਨਾਂ ਨੂੰ ਕਿ ਉਹ ਜਾਂ ਤਾਂ ਉਹ ਉਬਰ ਚਲਾਉਣ ਜਾਂ ਉਹ ਟਰੱਕ ਚਲਾਉਣ ਜਾਂ ਉਹ ਟੈਕਸੀਆਂ ਚਲਾਉਣ। ਉਹਨਾਂ ਨੂੰ ਅਸੀਂ ਐਸੀ ਸਿਚੁਏਸ਼ਨ 'ਚ ਪਾਉਂਦੇ ਹਾਂ, ਅਸੀਂ ਇੰਨਾ ਮੁਸ਼ਕਿਲ ਕੀਤਾ ਹੋਇਆ, ਠੀਕ ਹੈ, ਤਾਂ ਕਿ ਉਹ ਲੋਕ ਜਿਹੜੇ ਆ ਉਹ 99% ਉਹਨਾਂ 'ਚੋਂ ਦੁਬਾਰਾ ਆਪਣੇ ਪ੍ਰੋਫੈਸ਼ਨ 'ਚ ਆਉਂਦੇ ਨਹੀਂ, ਚਾਹੇ ਉਹ ਡੈਂਟਲ ਡਾਕਟਰ ਹੈ ਚਾਹੇ ਉਹ ਸਪੈਸ਼ਲਿਸਟ ਨੇ। ਬੜੀ ਅਫਸੋਸ ਵਾਲੀ ਕੀ ਯਾਰ ਗੱਲ ਹੁੰਦੀ ਹੈ ਕਿ ਤੁਸੀਂ ਯੂਨੋ ਡਾਇਗਨੋਸਟਿਕ ਸੈਂਟਰ ਜਾਂਦੇ ਹੋ, ਅਲਟਰਾਸਾਊਂਡ ਕਰਾਉਣ ਜਾਂਦੇ ਹੋ, ਉੱਥੇ ਜਿਹੜਾ ਟੈਕਨੀਸ਼ੀਅਨ ਬੈਠਾ ਹੈ ਉਹ ਤੁਸੀਂ ਉਹਦੇ ਨਾਲ ਜਦੋਂ ਉਹਦੇ ਤੋਂ ਤੁਸੀਂ ਕਰਦੇ ਹੋ ਗੱਲਬਾਤ ਕਰਦੇ ਹੋ, ਤੁਹਾਨੂੰ ਰਿਲਾਈਜ਼ ਹੁੰਦਾ ਕਿ ਉਹ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਉਹ ਉੱਥੇ ਰੇਡੀਓਲੋਜਿਸਟ ਹੈ, ਉਹਦੀ ਉੱਥੇ ਕਲੀਨਿਕਾਂ ਚੱਲਦੀਆਂ ਨੇ, ਉੱਥੇ ਉਹਨੇ 30-20 ਸਾਲ ਜਿਹੜੀ ਹੈ ਸਾਰਾ ਲਾਈਫ ਉਹਨੇ ਰੇਡੀਓਲੋਜੀ ਪੜ੍ਹੀ, ਰੇਡੀਓਲੋਜਿਸਟ ਹੈ ਔਰ ਇੰਨਾ ਐਕਸਪੀਰੀਅੰਸ ਹੈ। ਔਰ ਮੈਨੂੰ ਕੀ ਯਾਰ ਇਹ ਲੱਗਦਾ ਹੁੰਦਾ ਵੀ ਜਿੰਨੇ ਚੈਲੰਜ ਜਿਹੜੇ ਆ ਇੰਡੀਆ ਪਾਕਿਸਤਾਨ ਦੇ ਵਿੱਚ ਬਿਮਾਰੀਆਂ ਦੇ ਆਉਂਦੇ ਆ ਜਾਂ ਕੇਸਿਸ ਦੇ ਆਉਂਦੇ ਆ, ਉਹਨੇ ਕੈਨੇਡਾ ਦੇ ਵਿੱਚ ਡਾਕਟਰਸ ਨੂੰ ਚੈਲੰਜ ਆਉਂਦਾ ਹੀ ਨਹੀਂ, ਕਿਉਂਕਿ ਸਾਡੇ ਡਾਕਟਰ ਜਿਹੜੇ ਇੱਥੇ ਆਮ ਜਿਹੜੇ ਫੈਮਿਲੀ ਪ੍ਰੈਕਟੀਸ਼ਨਰ ਨੇ, ਇਹ ਜਿੱਦਾਂ ਇੰਡੀਆ 'ਚ ਆਪਣੇ ਇੱਕ RMP ਹੁੰਦੇ ਸੀਗੇ ਜਿਹੜੇ ਖੰਘ ਦਵਾਈ ਜਿਹਨੂੰ ਖੰਘ ਜ਼ੁਕਾਮ ਲਈ ਬੇਸਿਕਲੀ ਸੀਗੇ, ਤੇ ਮਾੜਾ ਜਿਹਾ ਵੀ ਕੁਝ ਕਿਤੇ ਸੀਰੀਅਸ ਹੁੰਦਾ ਸੀ ਕੇਸ ਤੇ ਉਹ ਠੱਕ ਨਾਲ ਇਹ ਰੈਫਰ ਕਰ ਦਿੰਦੇ ਸੀ ਵੀ ਸ਼ਹਿਰ ਲੈ ਜਾਓ।
ਹਾਂਜੀ,
ਤੇ ਸ਼ਹਿਰ ਵਾਲੇ ਜਿਹੜੇ ਡਾਕਟਰ ਸੀਗੇ ਉਹ ਬੜੇ ਹੀ ਚੈਲੰਜ ਜਿਹੜੇ ਸੀਗੇ ਵੇਖਦੇ ਸੀ, ਠੀਕ ਹੈ। ਇੱਥੇ ਉਹ ਜਦੋਂ ਲੋਕ ਜਿਹੜੇ ਤੁਹਾਨੂੰ ਅਫਸੋਸ ਹੁੰਦਾ ਹੈ ਕਿ ਉਹ ਤੁਹਾਡਾ ਇੱਕ ਅਲਟਰਾਸਾਊਂਡ ਕਰ ਰਿਹਾ, ਉਹਨੂੰ ਨਜ਼ਰ ਆ ਰਿਹਾ, ਉਹਨਾਂ ਨੂੰ ਤੁਸੀਂ ਪੁੱਛੋ, ਉਹ ਕਹਿੰਦੇ ਜੀ ਮੈਂ ਬੋਲ ਨਹੀਂ ਸਕਦਾ ਵੀ ਤੁਹਾਨੂੰ ਕੀ ਪ੍ਰੋਬਲਮ ਹੈ, ਉਹ ਕਿਉਂਕਿ ਜੀ ਮੈਂ ਸਰਟੀਫਾਈਡ ਨਹੀਂ ਹੈਗਾ। ਦੇਖੋ ਕਿੰਨੀ ਜਿਹੜੀ ਆ ਇਹ ਗਲਤ ਚੀਜ਼ ਹੈ। ਅਸੀਂ ਇੱਕ ਪਾਸੇ ਕੋਵਿਡ ਦੀ ਗੱਲ ਕੀਤੀ ਆ, ਅਸੀਂ ਗੱਲ ਕੀਤੀ ਆ ਸਾਡੇ ਕੋਲ ਡਾਕਟਰਸ ਨਹੀਂ ਹੈਗੇ, ਸਾਡੇ ਕੋਲ ਹੋਸਪਿਟਲ ਨਹੀਂ ਹੈਗੇ, ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਡੈਫੀਨੇਟਲੀ ਇੱਥੇ ਵੀ ਐਸੀ ਹੇਰਾਫੇਰੀ ਜ਼ਰੂਰ ਹੈ। ਕੀ ਵਜ੍ਹਾ ਹੈ ਵੀ ਇੱਥੇ ਜਿਹੜੇ ਕੁਆਲੀਫਾਈਡ ਡਾਕਟਰਸ ਨੇ, ਕੁਆਲੀਫਾਈਡ ਜਿਹੜੇ ਆ ਯੂਨੋ, ਵੇਖੋ ਡੈਂਟਿਸਟਰੀ ਦੰਦ ਚਾਹੇ ਇੰਡੀਆ 'ਚ ਹੈ ਤਾਂ ਦੰਦ ਚਾਹੇ ਇੱਥੇ ਹੈ, ਠੀਕ ਹੈ, ਲਿਵਰ ਉੱਥੇ ਚੈੱਕ ਕਰਨਾ ਜਾਂ ਲਿਵਰ ਇੱਥੇ ਚੈੱਕ ਕਰਨਾ, ਇਹਦੇ 'ਚ ਕੋਈ ਫਰਕ ਨਹੀਂ, ਰੇਡੀਓਲੋਜੀ ਇਜ਼ ਰੇਡੀਓਲੋਜੀ।
ਬਿਲਕੁਲ ਜੀ,
ਪਰ ਇਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ ਕਿਉਂਕਿ ਲੋਬੀ ਇੰਨੀ ਬੜੀ ਸਟਰੋਂਗ ਹੈ, ਜਿਹੜੇ ਅੱਗੇ ਲੋਕ ਬਣੇ ਆ ਇੱਥੇ ਉਹ ਨਵੇਂ ਬੰਦੇ ਨੂੰ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਔਰ ਡਿਸਕਰੇਜ ਕਰਦੇ ਆ। ਪਰ ਮੈਨੂੰ ਲੱਗਦਾ ਕਿ ਜਿਹੜਾ ਨਵਾਂ ਇਮੀਗ੍ਰੈਂਟ ਆ ਰਿਹਾ ਇੰਨਾ ਕੁਆਲੀਫਾਈਡ, ਉਹਨੂੰ ਤੁਸੀਂ ਪੂਰਾ ਸਾਧਨ ਬਣਾ ਰਹੇ ਹੋ ਕਿ ਉਹਨੂੰ ਡਿਪਰੈਸ਼ਨ ਹੋਏ, ਉਹਨੂੰ ਯੂਨੋ ਇਸ ਚੀਜ਼ ਦੀ ਤੰਗੀ ਮਹਿਸੂਸ ਹੋਏ ਕਿ ਬਈ ਮੈਂ ਆਇਆ ਸੀਗਾ ਕੈਨੇਡਾ ਅਤੇ ਮਗਰ ਕੈਨੇਡਾ ਦੇ ਵਿੱਚ ਆ ਕੇ ਨਾ ਮੇਰੇ ਨਾ ਕਿਸੇ ਪੜ੍ਹਾਈ ਦੀ ਕੋਈ ਵੈਲਿਊ ਹੈ, ਨਾ ਮੇਰੀ ਡਾਕਟਰੀ ਦੀ ਵੈਲਿਊ ਹੈ, ਨਾ ਮੇਰੀ ਯੂਨੋ। ਅਸੀਂ ਮੰਨਦੇ ਹਾਂ, ਵੇਖੋ ਜਿੱਥੋਂ ਤੱਕ ਲਾਅ ਦਾ ਸਵਾਲ ਹੈ, ਵੇਖੋ ਲਾਅ ਡਿਫਰੈਂਟ ਹੋ ਸਕਦਾ, ਪਰ ਲੜਾਈ ਅਸੀਂ ਇੱਥੇ ਕਰ ਰਹੇ ਹਾਂ ਜਿੱਦਾਂ ਗੱਲ ਕੀਤੀ ਆ ਵੀ ਕੋਵਿਡ ਦੇ ਵਿੱਚ ਸਾਡੇ ਕੋਲ ਡਾਕਟਰਸ ਨਹੀਂ ਹੈਗੇ, ਅਗਰ ਆਸਟ੍ਰੇਲੀਆ ਦੇ ਵਿੱਚ ਵੀ ਲੋਕ ਨੇ ਔਰ ਉਹ ਵੀ ਇੱਕ ਡਿਵੈਲਪਡ ਕੰਟਰੀ ਹੈ, ਕੈਨੇਡਾ ਵਰਗਾ ਹੀ ਕੰਟਰੀ ਹੈ, ਉੱਥੇ ਜੇ 1.5-2 ਮਹੀਨੇ ਵਿੱਚ ਡਾਕਟਰ ਜਿਹੜਾ ਆ ਉਹ ਸਕਿੱਲ ਟੈਸਟ ਪਾਸ ਕਰਕੇ ਆਪਣਾ ਬੇਸਿਕ ਐਗਜ਼ਾਮ ਪਾਸ ਕਰਦਾ, ਉਹਨੂੰ ਉਹ ਮੈਡੀਕਲ ਉਹਨੂੰ ਡਾਕਟਰੀ ਹੋਸਪਿਟਲ 'ਚ ਕਰ ਸਕਦਾ। ਓਕੇ, ਇੱਥੇ ਅਸੀਂ ਲਗਾਤਾਰ ਕਹੀ ਆ ਰਹੇ ਹਾਂ ਸਾਡੇ ਕੋਲ ਡਾਕਟਰ ਹੈ ਨਹੀਂ, ਸਾਡੇ ਡਾਕਟਰ ਜਿਹੜੇ ਆ ਓਵਰ ਸਟ੍ਰੈਸ ਨੇ, ਇੱਥੇ ਹੋਸਪਿਟਲ ਦੇ ਵਿੱਚ ਇੰਨੀ ਵੇਟ ਹੈ, ਅਤੇ ਮੈਨੂੰ ਨਹੀਂ ਕਦੀ ਸਮਝ ਆਈ ਅੱਜ ਤੱਕ ਕਿ ਤੁਹਾਡੇ ਇਹਦੇ ਉੱਤੇ ਕੀ ਵਿਚਾਰ ਹੈ ਕਿ ਵੀ ਕਿਉਂ ਸਰਕਾਰ ਜਿਹੜੀ ਹੈ ਉਹ ਕੁਆਲੀਫਾਈਡ ਲੋਕਾਂ ਨੂੰ ਇੱਥੇ ਟੈਸਟ ਲਏ, ਉਹਨਾਂ ਨੂੰ ਚੈੱਕ ਕਰੇ, ਉਹਨਾਂ ਦਾ ਸਟੈਂਡਰਡ ਚੈੱਕ ਕਰੇ ਵੀ ਉਹਨਾਂ ਨੂੰ ਪੜ੍ਹਾਈ ਆਉਂਦੀ ਆ, ਉਹਨਾਂ ਨੂੰ ਡੈਂਟਿਸਟਰੀ ਆਉਂਦੀ ਆ, ਉਹਨਾਂ ਨੂੰ ਰੇਡੀਓਲੋਜੀ ਆਉਂਦੀ ਹੈ, ਠੀਕ ਹੈ, ਅਤੇ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਨਾਲ ਆਰਾਮ ਨਾਲ ਕਿੰਨੀ ਵੱਡੀ ਪ੍ਰੋਬਲਮ ਜਿਹੜੀ ਹੈ ਸੋਲਵ ਹੋ ਜਾਏਗੀ, ਕਿਉਂਕਿ ਅਸੀਂ ਸੋਲਿਊਸ਼ਨ ਹੈ। ਇੱਕ ਪਾਸੇ ਅਸੀਂ ਇਮੀਗ੍ਰੈਂਟ ਸੱਦ ਕੇ ਉਹਨਾਂ ਨੂੰ ਅਸੀਂ ਟੈਕਸੀਆਂ ਚਲਵਾ ਰਹੇ ਹਾਂ, ਉਹਨਾਂ ਤੋਂ ਅਸੀਂ ਟਰੱਕ ਚਲਵਾ ਰਹੇ ਹਾਂ, ਉਹਨਾਂ ਤੋਂ ਅਸੀਂ ਪ੍ਰੋਫੈਸ਼ਨ ਦੇ ਵਿੱਚ ਨਹੀਂ ਆਉਣ ਵਾਸਤੇ ਪੂਰੀ ਰੁਕਾਵਟ ਡਾਕ।
ਬਿਲਕੁਲ ਬਿਲਕੁਲ,
ਇਮੀਗ੍ਰੈਂਟ ਹੋ,
ਬਿਲਕੁਲ, ਅਸੀਂ ਇਮੀਗ੍ਰੈਂਟ ਹਾਂ ਜੀ, ਸਾਡੇ ਨਾਲ ਇਹ ਚੀਜ਼ ਵਾਪਰੀ ਹੈ ਜੀ, ਮੇਰੇ ਵਾਈਫ ਜਿਹੜੇ ਨੇ ਜੀ ਉਹ ਡੈਂਟਲ ਡਾਕਟਰ ਨੇ ਐਂਡ ਉਹਨਾਂ ਨੇ ਹਜੇ ਆਪਣਾ ਐਗਜ਼ਾਮਸ ਲਿਖਣੇ ਨੇ, ਬਿਕੋਜ਼ ਪਿਛਲੇ ਕਰੋਨਾ ਦਾ ਜਦੋਂ ਦਾ ਮਹਾਂਮਾਰੀ ਸ਼ੁਰੂ ਹੋਈ ਹੈ ਜੀ ਅਤੇ ਐਗਜ਼ਾਮ ਹੀ ਨਹੀਂ ਹੋਇਆ ਪ੍ਰੋਪਰਲੀ, ਇਵੈਲੂਏਸ਼ਨ ਨੂੰ ਹੀ ਘੱਟੋ ਘੱਟ 1 ਸਾਲ ਜਿਹੜੀ ਇਹਨਾਂ ਦੀ ਮੈਡੀਕਲ ਬੋਡੀ ਹੈ ਡੈਂਟਲ ਡਾਕਟਰਸ ਦੀ, ਉਹਦੀ ਇਵੈਲੂਏਸ਼ਨ ਨੂੰ ਘੱਟੋ ਘੱਟ 9 ਮਹੀਨੇ ਤੋਂ ਲੈ ਕੇ 1 ਸਾਲ ਲੱਗਦਾ, ਉਹ ਤੋਂ ਬਾਅਦ ਤੁਹਾਨੂੰ ਇਹ ਦੱਸਿਆ ਜਾਂਦਾ ਕਿ ਹਾਂਜੀ ਤੁਸੀਂ ਪੇਪਰ ਦੇਣ ਲਈ ਕੁਆਲੀਫਾਈਡ ਹੋ। ਮੈਨੂੰ ਨਹੀਂ ਲੱਗਦਾ ਕਿ ਇੰਨਾ ਟਾਈਮ ਇੱਕ ਸਰਟੀਫਾਈਡ ਇੰਸਟੀਚਿਊਟ ਚਾਹੇ ਕਿਸ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੈ, ਤੁਸੀਂ ਆਉਂਦੇ ਹੋ, ਇੱਕ ਸਰਟੀਫਾਈਡ ਬੋਡੀ ਹੈ ਤੁਹਾਡੇ ਕੋਲ, ਸਾਰੀ ਚੀਜ਼ ਹੈ, ਅਤੇ 9 ਮਹੀਨੇ ਤੋਂ 1 ਸਾਲ ਆਈ ਡੋਂਟ ਨੋ ਕਿ ਉਹਨਾਂ ਨੂੰ ਇਵੈਲੂਏਟ ਕਰਨ ਨੂੰ, ਅਤੇ ਬਾਅਦ 'ਚ ਸਿਰਫ ਇਹੀ ਦੱਸਣਾ ਕਿ ਹਾਂਜੀ ਤੁਸੀਂ ਤੁਹਾਡੀ ਡਿਗਰੀ ਜਿਹੜੀ ਵੈਲਿਡ ਹੈ ਅਤੇ ਤੁਸੀਂ ਐਗਜ਼ਾਮ ਲਿਖ ਸਕਦੇ ਹੋ। ਸੋ ਇਹ ਪ੍ਰੋਸੈਸ ਜਿਹੜੇ ਸਪੈਸ਼ਲੀ ਪਰਸਨਲ ਐਕਸਪੀਰੀਅੰਸ ਸਾਡਾ ਇਹੀ ਹੈ ਕਿ ਮੈਂ ਐਜ਼ ਅ ਲਾਇਰ ਹੈ ਨਾ ਜੀ, ਮੈਨੂੰ ਡੇਢ ਤੋਂ ਪੌਣੇ ਦੋ ਸਾਲ ਲੱਗ ਗਏ ਕਿ ਪਹਿਲਾਂ ਅਸੀਂ ਇਗਜ਼ਾਮ ਲਿਖੇ, ਫਿਰ ਸਾਡੀ ਆਰਟੀਕਲਿੰਗ ਹੋਣੀ ਹੈ। ਸੇਮ ਵਿਦ ਡੈਂਟਿਸਟ ਹੈ ਜੀ, ਸਪੈਸ਼ਲੀ ਜਿਹੜੀ ਰੈਗੂਲੇਟਰੀ, ਜਿਹੜੇ ਆਪਣੇ ਰੈਗੂਲੇਟਰੀ ਪ੍ਰੋਫੈਸ਼ਨਸ ਨੇ ਨਾ ਜੀ, ਲਾਅ ਹੋ ਗਿਆ, ਮੈਡੀਕਲ ਪ੍ਰੋਫੈਸ਼ਨ ਹੋ ਗਿਆ, ਇਹਨਾਂ 'ਚ ਬਹੁਤ ਜ਼ਿਆਦਾ ਇਹਨਾਂ ਨੇ ਨਾ ਪ੍ਰੋਸੀਜਰਲ ਡਿਫੀਕਲਟੀਜ਼ ਇੰਨੀਆਂ ਜ਼ਿਆਦਾ ਇਹਨਾਂ ਨੇ ਲਾਈਆਂ ਹੋਈਆਂ ਨੇ ਕਿ ਬਾਹਰਲਾ ਬੰਦਾ ਐਂਟਰ ਹੀ ਨਾ ਕਰ ਸਕੇ। ਜਿਵੇਂ ਤੁਸੀਂ ਕਿਹਾ, ਇੱਕ ਡਾਕਟਰ ਨੂੰ, ਇੱਕ ਡੈਂਟਲ ਡਾਕਟਰ ਹੈ, ਇੱਕ ਮੈਡੀਕਲ ਪ੍ਰੋਫੈਸ਼ਨ ਹੈ, ਉਹਨੂੰ ਘੱਟੋ ਘੱਟ 2 ਤੋਂ 3 ਸਾਲ ਤਾਂ ਚਲੋ ਜਿਹੜੀ ਪੜ੍ਹਾਈ ਦੇ ਲੱਗਣੇ ਆ ਉਹ ਤਾਂ ਲੱਗਣੇ ਆ। ਜਿੰਨੀ ਦੇਰ ਨੂੰ ਉਹਨੇ ਬਣ ਕੇ ਨਿਕਲਣਾ, ਉਹਦੇ ਤੇ ਡੈਟ ਕਿੰਨਾ ਹੋ ਜਾਣਾ ਜੀ, ਘੱਟੋ ਘੱਟ $1,00,000 to $2,00,000 ਦਾ ਜੀ। ਤੇ ਫਿਰ 2 ਜਾਂ 3 ਸਾਲ ਉਹਨੇ ਆਪਣੇ ਆਪ ਨੂੰ ਸਰਵਾਈਵ ਕਿਵੇਂ ਕਰਨਾ? ਕੋਈ ਊਬਰ ਚਲਾ ਰਿਹਾ, ਅਸੀਂ ਦੇਖਦੇ ਹਾਂ ਜੀ, ਕੋਈ ਡਿਲੀਵਰੀ ਕਰ ਰਿਹਾ ਜੀ, ਸਕਿਪ ਦਾ ਡਿਸ਼ਿਜ਼ ਕਰ ਰਿਹਾ ਜਾਂ ਵੇਅਰ ਹਾਊਸਿਸ 'ਚ ਕੰਮ ਕਰ ਰਿਹਾ, ਇਹ ਦੇਖ ਕੇ ਬਹੁਤ ਦੁੱਖ ਹੁੰਦਾ ਜੀ। ਤੇ ਮੇਰਾ ਇਹ ਮੰਨਣਾ ਕਿ ਜਦੋਂ ਸਾਡੇ ਇਲੈਕਟਿਡ ਰਿਪ੍ਰੈਜੈਂਟੇਟਿਵਸ ਨੇ, ਜਿਹੜੇ ਸਾਡੇ MPs ਨੇ ਜਾਂ ਸਾਡੇ ਜਿਹੜੇ ਕਾਊਂਸਲਰ ਨੇ, ਜਦੋਂ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਨੇ ਜਾਂ ਸਾਨੂੰ ਪੁੱਛਣ ਆਉਂਦੇ ਨੇ, ਸਾਨੂੰ ਉਦੋਂ ਆਵਾਜ਼ ਚੱਕਣੀ ਚਾਹੀਦੀ ਆ ਕਿ ਸਾਡੇ ਇੰਨੇ ਪੜ੍ਹੇ ਲਿਖੇ ਬੱਚੇ, ਉਹ ਅਸੀਂ ਕਿ ਇੰਡੀਆ 'ਚ ਜਾਂ ਕਹਿ ਲਈਏ ਜਾਂ ਪਾਕਿਸਤਾਨ ਜਾਂ ਹੋਰ ਕਿਤੇ ਵੀ, ਉੱਥੇ ਕਿਹੜਾ ਪੜ੍ਹਾਈ ਸਸਤੀ ਹੈ ਜੀ? ਕੈਨੇਡਾ ਆਉਣਾ ਕਿਹੜਾ ਸਸਤਾ? ਫਿਰ ਇੱਥੇ ਆਪਣੇ ਆਪ ਨੂੰ ਸਸਟੇਨ ਕਰਨਾ ਵੀ ਸੌਖਾ ਨਹੀਂ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ, ਇਹ ਜਿਹੜੀਆਂ ਪ੍ਰੋਸੀਜਰਲ ਡਿਫੀਕਲਟੀਜ਼ ਨੇ, ਬਹੁਤ ਈਜ਼ੀਲੀ ਹੋ ਸਕਦੀਆਂ ਨੇ। ਪੜ੍ਹਾਈ ਦੇਖੋ ਸਾਰੇ ਕਿਤੇ ਸੇਮ ਹੈ, ਲਾਅ ਦੀ, ਕਾਮਨਵੈਲਥ ਕੰਟਰੀਜ਼ ਦੀ ਪੜ੍ਹਾਈ, ਸਬਸਟੈਂਟਿਵ ਲਾਅ ਸਾਰਾ ਸੇਮ ਹੈ। ਪ੍ਰੋਸੀਜਰਲ ਚੇਂਜਸ ਆ ਸਕਦੇ ਨੇ, ਉਹ ਸਿੱਖਣੇ ਕੋਈ ਇੰਨੇ ਔਖੇ ਨਹੀਂ ਹੈ ਕਿ ਤੁਹਾਨੂੰ ਸਾਰਾ ਪ੍ਰੋਸੈਸ ਹੀ ਦੁਬਾਰਾ ਤੋਂ ਕਰਨਾ ਪਵੇ।
ਬਿਲਕੁਲ ਸਹੀ ਗੱਲ ਹੈ। ਵੇਖੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਅਸੀਂ ਰੇਡੀਓ 'ਤੇ ਵੀ ਅਸੀਂ ਹੁਣ ਬੋਲ ਰਹੇ ਹਾਂ, ਅਸੀਂ ਇਹ ਚੀਜ਼ ਜਿਹੜੀ ਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਇੱਥੋਂ ਦੇ MPs ਨੇ, ਜਿਹੜੇ MPPs ਨੇ, ਇਹ ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਆ, ਇਹ ਫੈਡਰਲ ਲੈਵਲ ਤੇ ਵੀ ਹੈ ਔਰ ਐਪਲੀਕੇਬਲ ਹੈ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਹੈ, ਔਰ ਸਾਨੂੰ ਸਾਰਿਆਂ ਨੂੰ ਐਜ਼ ਇਮੀਗ੍ਰੈਂਟ ਸਾਨੂੰ ਇਹਨਾਂ ਦੇ ਜ਼ਰੂਰ ਜ਼ੋਰ ਪਾਉਣਾ ਚਾਹੀਦਾ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਨਰਸਿਸ ਦੀ ਸ਼ਾਰਟੇਜ ਹੈਗੀ ਹੈ। ਵੇਖੋ ਜੇ ਹੁਣ ਮੈਡੀਕਲ ਕਾਲਜ ਅੰਮ੍ਰਿਤਸਰ ਲਾ ਲਓ,
ਹਾਂਜੀ,
PMT ਦੇ ਕੇ ਇੰਨੀ ਐਗਜ਼ਾਮ ਦੇ ਕੇ ਤੁਸੀਂ ਉੱਥੇ ਕੋਈ ਡਾਕਟਰ ਜਾਂਦਾ, ਉੱਥੇ ਕੁਆਲੀਫਾਈਡ ਹੈ, ਔਰ ਇੱਥੇ ਆ ਕੇ ਜੇ ਇੱਕ ਅਸੀਂ ਸਟੈਂਡਰਡ ਸੈੱਟ ਕਰ ਲਈਏ ਕਿ ਜੇ ਕੋਈ ਡੈਂਟਿਸਟ ਹੈ ਉਹਨੂੰ ਜੀ ਆ ਉਹਦਾ ਮਿਨੀਮਮ ਸਟੈਂਡਰਡ ਸਾਨੂੰ ਚਾਹੀਦਾ, ਜੇ ਉਹਦੇ ਉੱਤੇ ਜਾਏਗਾ
ਹਾਂਜੀ
ਤੇ ਉਹਨੂੰ ਅਸੀਂ ਡੈਂਟਿਸਟ ਬਣਾਵਾਂਗੇ, ਨਹੀਂ ਤਾਂ ਜੀ ਉਹਨੂੰ ਦੁਬਾਰਾ ਆਹ ਪੜ੍ਹਾਈ ਕਰਨੀ ਪਏਗੀ। ਵੇਖੋ ਵਰਲਡ ਐਜੂਕੇਸ਼ਨ ਸਰਵਿਸਿਜ਼ ਹੈਗੀਆਂ ਜਿੱਥੇ ਤੁਸੀਂ ਆਪਣੀਆਂ ਡਿਗਰੀਆਂ ਐਵੈਲੂਏਟ ਕਰ ਲਿਓ, ਉਹਨਾਂ ਨੂੰ ਤਾਂ ਪਤਾ ਕਿ ਪੰਜਾਬ ਯੂਨੀਵਰਸਿਟੀ ਕਿਹੜੇ ਰੈਂਕਿੰਗ 'ਚ ਆ, ਉੱਥੋਂ ਦੀ ਡਿਗਰੀ ਦੀ ਕੀ ਵੈਲਿਊ ਹੈ, ਦਿੱਲੀ ਯੂਨੀਵਰਸਿਟੀ ਦੀ ਕੀ ਵੈਲਿਊ ਹੈ, GNDU ਦੀ ਕੀ ਵੈਲਿਊ ਹੈ, ਪੰਜਾਬੀ ਯੂਨੀਵਰਸਿਟੀ ਦੀ ਕੀ ਵੈਲਿਊ ਹੈ, ਉਹ ਤੁਹਾਨੂੰ ਉਸ ਹਿਸਾਬ ਨਾਲ ਰੇਟਿੰਗ ਕਰਦੇ ਆ। ਓਕੇ, ਉਸ ਹਿਸਾਬ ਨਾਲ ਤੁਹਾਡੀ ਕੁਆਲੀਫਿਕੇਸ਼ਨ ਜਿਹੜੀ ਆ ਉਹਨੂੰ ਰੇਟ ਕਰਦੇ ਆ, ਜੇ ਤੁਸੀਂ ਕੋਰਸਪੋਂਡੈਂਸ ਕੋਰਸ ਕੀਤੇ ਆ ਉਹਦੀ ਡਿਫਰੈਂਟ ਰੇਟਿੰਗ ਕਰਦੇ ਆ, ਉਹਨਾਂ ਨੂੰ ਪਤਾ ਹੈ ਕਿ ਕੋਰਸਪੋਂਡੈਂਸ ਹੈ ਤੇ ਸਰਕਾਰ ਜਿਹੜੀ ਹੈ ਉਹਨਾਂ ਨੂੰ ਵੀ ਪਤਾ ਹੋ ਸਕਦਾ ਕਿ ਬਈ ਇਹ ਬਾਡੀ ਨੂੰ ਵੀ ਪਤਾ ਹੈ, ਜੇ WES ਨੂੰ ਪਤਾ ਹੈ ਤੇ ਉਹਨਾਂ ਨੂੰ ਵੀ ਪਤਾ ਕਿ ਜੇ ਕਿਸੇ ਨੇ ਰੈਗੂਲਰ ਕਾਲਜ ਤੋਂ ਗਵਰਨਮੈਂਟ ਕਾਲਜ ਤੇ ਜਿੱਥੇ ਐਂਟਰੀ ਜਿਹੜੀ ਆ ਉਹਦੀ ਉਹ ਐਂਟਰੈਂਸ ਐਗਜ਼ਾਮ ਨਾ ਹੋਣੀ ਹੈ, ਠੀਕ ਹੈ, ਉੱਥੇ ਉਹਨੇ ਮੈਡੀਕਲ ਕੀਤਾ ਹੈ ਜਾਂ ਉਹਨੇ ਉੱਥੋਂ ਜੀ ਕੋਈ ਡੈਂਟਿਸਟਰੀ ਕੀਤੀ ਹੈ, ਤੇ ਉਹਨੂੰ ਕੋਈ ਵਜ੍ਹਾ ਨਹੀਂ ਹੈ ਕਿ ਉਹਨੂੰ ਸਾਲ ਡੇਢ ਸਾਲ ਤੁਸੀਂ ਸਿਰਫ ਇਹੋ ਦੱਸਣ 'ਚ ਲਾਓ ਕਿ ਤੁਸੀਂ ਜੀ ਐਗਜ਼ਾਮ ਦੇ ਸਕਦੇ ਹੋ ਜਾਂ ਨਹੀਂ ਦੇ ਸਕਦੇ।
ਬਿਲਕੁਲ,
ਠੀਕ ਹੈ ਜੀ, ਡੇਢ ਸਾਲ 'ਚ ਉਹਨੇ ਆਪਣਾ ਸਰਵਾਈਵਲ ਲਈ ਕੋਈ ਨਾ ਕੋਈ ਹੋਰ ਚੀਜ਼ ਚੁਣ ਲੈਣੀ ਹੈ।
ਬਿਲਕੁਲ,
ਉਹਦੇ ਬਾਅਦ ਜਿਹੜਾ ਆ ਉਹ ਇਹੋ ਜਿਹੀ ਦੁਚਿੱਤੀ 'ਚ ਆਇਆ ਕਿ ਬਈ ਹੁਣ ਮੈਂ ਆਪਣੇ ਜਿਹੜੇ ਖਰਚੇ ਚੁੱਕੇ ਆ, ਘਰ ਲਿਆ ਆ, ਰੈਂਟ ਲਿਆ ਆ, ਇੰਸ਼ੋਰੈਂਸ ਲਈ ਆ, ਉਹਦੇ ਖਰਚੇ ਹੁਣ ਮੈਂ ਪੂਰੇ ਕਰੂੰਗਾ ਤੇ ਜੇ ਮੈਂ ਜੋਬ ਛੱਡਦਾ ਤੇ ਮੈਂ ਡਾਕਟਰ ਦੀ ਪੜ੍ਹਾਈ ਨਹੀਂ ਕਰ ਸਕਦਾ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਐਜ਼ ਇਮੀਗ੍ਰੈਂਟ ਬੜਾ ਵੱਡਾ ਇੱਕ ਸਾਡੀ ਇਹ ਗਲਤੀ ਹੈ ਕਿ ਅਸੀਂ ਇਲੈਕਸ਼ਨ ਦੇ ਟਾਈਮ ਜਿਹੜਾ
ਹਾਂਜੀ
ਉਹ ਸਵਾਲ ਨਹੀਂ ਕਰਦੇ। ਇਹ ਜਿਹੜੀ ਭੀੜ ਹੈਗੀ ਆ ਇਹ ਹਰ ਇਮੀਗ੍ਰੈਂਟ ਦੀ ਭੀੜ ਹੈ ਔਰ 90% ਸਾਡੇ ਜਿਹੜੇ ਪੋਲੀਟੀਸ਼ੀਅਨ ਵੀ ਨੇ ਇਹ ਕਿਤੇ ਨਾ ਕਿਤੇ ਟਾਈਮ ਇਮੀਗ੍ਰੈਂਟ ਰਹੇ ਆ, ਚਾਹੇ ਉਹ ਰਹੇ ਨੇ ਚਾਹੇ ਉਹਨਾਂ ਦੀ ਫੈਮਿਲੀ ਰਹੀ ਹੈ। ਸੋ ਸਾਨੂੰ ਔਰ ਜਿਹੜੇ ਤੁਸੀਂ ਲੋਕ ਹੋ ਖਾਸ ਤੌਰ 'ਤੇ ਜਿਹੜੇ ਸਕਿੱਲਡ ਹੋ ਤੁਹਾਨੂੰ ਇਹ ਜ਼ਰੂਰ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਕਿ ਇਹ ਜਿਹੜੀ ਲੌਬੀ ਹੈ ਇਹ ਜਿਹੜੀ ਬੋਡੀ ਬਣੀਆਂ ਨੇ ਸਾਰੀਆਂ ਇਹ ਪ੍ਰੋਸੀਜਰਲ ਡਿਲੇਅ ਜਿਹੜੀਆਂ ਕਰ ਰਹੀਆਂ ਨੇ ਔਰ ਜਦਕਿ ਇਹ ਨਹੀਂ ਹੈ ਕਿ ਕੈਨੇਡਾ ਨੇ ਕੋਈ ਲੀਡ ਕਰਨਾ ਇਹਦੇ ਵਿੱਚ। ਦੇਖੋ ਆਸਟ੍ਰੇਲੀਆ ਇੱਕ ਲਾਈਵ ਐਗਜ਼ਾਮਪਲ ਹੈ, ਨਿਊਜ਼ੀਲੈਂਡ ਇੱਕ ਲਾਈਵ ਐਗਜ਼ਾਮਪਲ ਹੈ।
ਬਿਲਕੁਲ,
ਠੀਕ ਹੈ ਜੀ, ਉੱਥੇ ਉਹੀ ਡਾਕਟਰ ਇੰਡੀਆ 'ਚੋਂ ਜਾ ਕੇ ਉੱਥੇ 2 ਮਹੀਨੇ 'ਚ ਜਿਹੜਾ ਆ ਸੇਮ ਇਨਸਾਨ ਨੇ, ਸੇਮ ਡਿਵੈਲਪ ਕੰਟਰੀ ਹੈ, ਇਹ ਨਹੀਂ ਵੀ ਅੰਡਰ ਡਿਵੈਲਪ ਕੰਟਰੀ ਹੈ ਕਿ ਤੁਸੀਂ ਕਿਤੇ ਅਫਰੀਕਾ 'ਚ ਗਏ ਹੋ ਜਾਂ ਕਿਸੇ ਥਰਡ ਵਰਲਡ ਕੰਟਰੀ 'ਚ ਗਏ ਹੋ, ਤੁਸੀਂ ਉੱਥੇ ਡਾਕਟਰ ਬਣ ਸਕਦੇ ਹੋ।
ਬਿਲਕੁਲ,
ਸੋ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਸਵਾਲ ਜ਼ਰੂਰ ਕਰਨੇ ਚਾਹੀਦੇ ਆ। ਪਰ ਪ੍ਰੋਬਲਮ ਕੀ ਹੈ ਕਿ ਸਾਡੀ ਜਿਹੜੀ ਵੋਟਿੰਗ ਸਿਸਟਮ ਹੈ ਨਾ, ਜਿਹੜਾ ਸਾਡੀ ਪੋਲੀਟਿਕਸ ਬਣੀ ਹੈ ਇੱਥੇ, ਇਹ ਬਣੀ ਹੋਈ ਹੈ ਭਾਈ ਭਤੀਜਾਵਾਦ ਤੇ।
ਬਿਲਕੁਲ,
ਉਦੋਂ ਅਸੀਂ ਇਹ ਸੋਚਣ ਲੱਗ ਪੈਣਾ ਅਸੀਂ ਸਵਾਲ ਨਹੀਂ ਕਰਨੇ, ਅਸੀਂ ਸੋਚਣਾ ਜੀ ਇਹ ਸਰਦਾਰ ਹੈ, ਇਹ ਮੈਨੂੰ ਜਾਣਦਾ, ਇਹ ਇਸ ਪਾਰਟੀ ਤੋਂ ਬਿਲੋਂਗ ਕਰਦਾ, ਮੈਂ ਇਸ ਪਾਰਟੀ ਨੂੰ ਬਿਲੋਂਗ ਕਰ ਲਾਂ, ਅਸੀਂ ਉਦੋਂ ਬਹੁਤ ਮੁੱਦੇ ਜਿਹੜੇ ਆ ਛੱਡ ਦਿੰਦੇ ਹਾਂ। ਠੀਕ ਹੈ, ਇਹ ਗੱਲਾਂ ਬਾਤਾਂ ਜਿਹੜੀਆਂ ਕਿਰੇ ਜੀ ਜਲਦੂ ਰਹਿਣਗੀਆਂ, ਇਹ ਜ਼ਿੰਦਗੀ ਹੈ, ਤੇ ਜ਼ਿੰਦਗੀ ਜਿਹੜੀ ਆ ਇਹ ਕਹਿੰਦੇ ਆ ਵੀ ਨਾ ਹੋਲੀ ਮਹੱਲਾ ਕੋਈ ਵੀ ਚੀਜ਼ ਹੈ ਹੋਲੀ ਆਈ ਹੈ ਤੇ ਖੁਸ਼ੀ ਨਾਲ ਕੱਢ ਲਓ, ਬਾਕੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਕਸ਼ਟ ਜਿਹੜੇ ਜ਼ਿੰਦਗੀ ਦੇ ਚੱਲਦੇ ਰਹਿਣੇ ਆ ਚੈਲੇਂਜਸ ਦੇ, ਤੇ ਇਸੇ ਬੇਸ ਤੇ ਅਸੀਂ ਇਹਨੂੰ ਇੱਕ ਵਧੀਆ ਜਿਹੜਾ ਉਹ ਗਾਣਾ ਜਿਹੜਾ ਆ ਜ਼ਿੰਦਗੀ ਉੱਤੇ ਉਹ ਜਿਹੜਾ ਆ ਉਹ ਸੁਣ ਲੈਂਦੇ ਹਾਂ ਤਾਂ ਕਿ ਥੋੜਾ ਜਿਹਾ ਮੂਡ ਵਧੀਆ ਹੋ ਜਾਵੇ,
ਬਿਲਕੁਲ,
ਨਾਲੇ ਥੋੜਾ ਆਈਡੀਆ ਵੀ ਲੱਗ ਜਾਵੇ ਵੀ ਜ਼ਿੰਦਗੀ ਕਿਵੇਂ ਜੀਣੀ ਚਾਹੀਦੀ ਹੈ।
ਸਮਝੇ ਕਿਉਂ ਨਾ ਇੱਥੇ ਕੁਝ ਵੀ ਨਾ ਤੇਰਾ, ਆ ਵੀ ਹੋ ਜਾ ਮੇਰਾ ਨਾਲੇ ਉਹ ਵੀ ਹੋ ਜਾ ਮੇਰਾ, ਸਮਝੇ ਕਿਉਂ ਨਾ ਇੱਥੇ ਕੁਝ ਵੀ ਨਾ ਤੇਰਾ, ਜਿਹੜਾ ਮਿਲਿਆ ਹੰਡਾ ਲੈ ਉਹਦਾ ਸ਼ੁਕਰ ਮਨਾ ਲੈ, ਜਿਹੜਾ ਮਿਲਿਆ ਹੰਡਾ ਲੈ ਉਹਦਾ ਸ਼ੁਕਰ ਮਨਾ ਲੈ, ਕਾਤੋਂ ਬਿਨਾਂ ਗੱਲੋਂ ਤੂੜੀ ਉੱਤੇ ਟੰਗੀ ਜ਼ਿੰਦਗੀ ਉਹ ਮਨਾ ਰੋਵੇਗਾ,
ਕਿਰਨ ਜੀ ਬੜਾ ਵਧੀਆ ਸੰਕੇਤ ਸੀਗਾ, ਬੜਾ ਵਧੀਆ ਜਿਹਨੂੰ ਇੱਕ ਲੈਸਨ ਵੀ ਹੈ,
ਕਿਉਂਕਿ
ਯਾਰ ਖੂਬਸੂਰਤ ਗਾਣੇ ਜਿਹੜੇ ਆ ਬੜਾ ਕੁਛ ਸਾਨੂੰ ਸਿਖਾ ਕੇ ਜਾਂਦੇ ਆ ਕਿ ਜ਼ਿੰਦਗੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਛੋਟੀ ਹੈ ਅਤੇ ਕਿਤੇ ਨਾ ਕਿਤੇ ਜਿਹੜੀ ਆ ਉਹ ਜਿਹਨੂੰ ਚੱਲਦੀ ਰਹਿਣੀ ਹੈ ਔਰ ਸਾਨੂੰ ਹੰਡਾਉਣੀ ਚਾਹੀਦੀ ਹੈ, ਕੋਈ ਪਤਾ ਨਹੀਂ ਕੱਲ੍ਹ ਕੀ ਹੈ। ਅਤੇ ਬਾਕੀ ਅੱਗੇ ਗੱਲ ਕਰਦੇ ਹਾਂ ਕਿ ਤੁਸੀਂ ਇਹਨੂੰ ਗੱਲ ਕੀਤੀ ਹੈ ਕਿ ਵੀ ਇਹਨੂੰ ਇਲੈਕਸ਼ਨਾਂ ਦੀ ਕੀਤੀ ਹੈ, ਪੋਲੀਟੀਸ਼ਨ ਦੀ ਗੱਲ ਕੀਤੀ ਹੈ, ਅਤੇ ਹੁਣ ਜਿਹੜੀਆਂ ਨੇ ਇਲੈਕਸ਼ਨ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਅਗਲੇ ਸਾਲ ਆ ਰਹੀਆਂ ਨੇ।
ਬਿਲਕੁਲ ਜੀ,
ਸਰਗਰਮੀ ਜਿਹੜੀ ਹੈ ਬੜੀ ਵੱਧ ਚੁੱਕੀ ਹੈ, ਤੁਸੀਂ ਬਿਆਨਬਾਜ਼ੀ ਵੀ ਵੇਖ ਚੁੱਕੇ ਹੋ ਅਤੇ ਸਰਵੇ ਵੀ ਕੋਈ ਆ ਗਿਆ ਜਿਹੜਾ ਬੇਸ਼ੱਕ ਉਹ ਬਹੁਤ ਸਮੇਂ ਤੋਂ ਪਹਿਲਾਂ ਆ ਚੁੱਕਿਆ, ਪਰ ਕਿਤੇ ਨਾ ਕਿਤੇ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਹੜੀ ਉਹਦੇ 'ਚ ਜ਼ਿਆਦਾ ਸੀਟਾਂ ਦਿੱਤੀਆਂ ਗਈਆਂ ਉਹਦੇ ਨਾਲ ਉਹਨਾਂ ਦੀ ਜਿਹੜੀ ਆ ਮੋਰਾਲ ਵੀ ਬੜਾ ਬੂਸਟ ਹੋਇਆ। ਅਤੇ ਤੁਹਾਡਾ ਉਹਦੇ 'ਤੇ ਕੀ ਵਿਚਾਰ ਹੈ ਕਿ ਇਸ ਟਾਈਮ ਯੂਨਾ ਫਾਰਮਰ ਪ੍ਰੋਟੈਸਟ ਕਿਸਾਨ ਅੰਦੋਲਨ ਚੱਲ ਰਿਹਾ, ਉੱਥੇ ਕਾਂਗਰਸ ਬੈਠੀ ਹੋਈ ਹੈ, ਯੂਨੋ ਅਕਾਲੀ ਦਲ ਜਿਹੜੀ ਆ ਉਹਦਾ ਗਠਬੰਧਨ ਟੁੱਟ ਗਿਆ ਬੀਜੇਪੀ ਦੇ ਨਾਲ, ਅਤੇ ਆਮ ਆਦਮੀ ਪਾਰਟੀ ਜਿਹੜੀ ਆ ਉਹਨੂੰ ਸਰਵੇ ਨੇ ਵੱਧ ਸੀਟਾਂ ਦਿੱਤੀਆਂ, ਸੋ ਉਹਦੇ 'ਤੇ ਤੁਹਾਡੀ ਕੀ ਟਿੱਪਣੀਆਂ ਕਿ ਕੀ ਲੱਗਦਾ ਕਿ 2022 ਜਿਹੜਾ ਆ ਉਹਦੇ ਵਿੱਚ ਪੰਜਾਬ 'ਚ ਕੀ ਬਣੇਗਾ?
ਹਜੇ ਤਾਂ ਮੈਨੂੰ ਇਹ ਲੱਗਦਾ ਜੀ ਬਹੁਤ ਟਾਈਮ ਪਿਆ, ਇਟਸ ਟੂ ਅਰਲੀ ਟੂ ਕਾਲ, ਬਟ ਸਰਵੇ ਆਇਆ ਜੀ, ਸੀ ਵੋਟਰ ਸਰਵੇ ਆਇਆ, ਉਹਦੇ ਕਰ ਉਸ 'ਚ ਉਹਨਾਂ ਨੇ ਦਿਖਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਅੱਜ ਇਲੈਕਸ਼ਨ ਹੁੰਦਾ ਤਾਂ ਉੱਥੇ ਬਣ ਰਹੀ ਹੈ। ਅਤੇ ਬਟ ਸਭ ਤੋਂ ਵੱਡਾ ਮੁੱਦਾ ਵੀ ਆਲ ਨੋ ਕਿ ਪੰਜਾਬ 'ਚ ਆਉਣ ਵਾਲੀਆਂ ਚੋਣਾਂ ਵਿੱਚ ਸਭ ਤੋਂ ਵੱਡਾ ਮੁੱਦਾ ਫਾਰਮਰਸ ਪ੍ਰੋਟੈਸਟ ਹੀ ਰਹਿਣਾ, ਅਤੇ ਉਹ ਸ਼ੇਪ ਕਰੂਗਾ ਜੀ ਕਿ ਸਰਕਾਰ ਕਿੱਧਰ ਬਣਦੀ ਆ। ਅਤੇ ਆਮ ਆਦਮੀ ਪਾਰਟੀ ਪਿਛਲੀ ਵਾਰ ਵੀ ਉਹਨਾਂ ਦੀ ਬਹੁਤ ਜ਼ਿਆਦਾ ਵੇਵ ਸੀਗੀ, ਕਿਹਾ ਜਾ ਰਿਹਾ ਸੀਗਾ ਕਿ ਬਹੁਤ ਸਾਰੇ ਸਰਵੇਜ਼ ਹੋਏ ਸੀਗੇ, ਉਹਨਾਂ ਨੇ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਆ, ਬਟ ਜਿਵੇਂ ਜਿਵੇਂ ਚੋਣਾਂ ਨੇੜੇ ਆਈ ਗਈਆਂ ਕਾਂਗਰਸ ਦਾ ਮੋਮੈਂਟਮ ਬਣਦਾ ਗਿਆ ਜੀ, ਅਤੇ ਉਹਨਾਂ ਨੂੰ ਬਹੁਤ ਵੱਡੀ ਮੈਜੋਰਿਟੀ ਨਾਲ ਉਹਨਾਂ ਨੇ ਸਰਕਾਰ ਬਣਾਈ ਉੱਥੇ ਕੈਪਟਨ ਸਾਹਿਬ ਨੇ। ਅਤੇ ਹਜੇ ਵੀ ਪਿਛਲੀ ਵਾਰ ਆਮ ਆਦਮੀ ਪਾਰਟੀ ਨਵੀਂ ਪਾਰਟੀ ਸੀ ਜੀ, ਉਹਨਾਂ ਦਾ ਅਜੇ ਪੂਰਾ ਸਟਰਕਚਰਲ ਬੇਸ ਬਣਿਆ ਨਹੀਂ ਸੀ, 5 ਸਾਲ ਉਹਨਾਂ ਨੂੰ ਹੋ ਗਏ ਨੇ ਮੇਨ ਓਪੋਜੀਸ਼ਨ ਪਾਰਟੀ ਆ, ਪਹਿਲੀ ਵਾਰ ਹੋਇਆ ਹੋਊਗਾ ਕਿ ਅਕਾਲੀ ਦਲ ਜਾਂ ਕਾਂਗਰਸ 'ਚੋਂ ਕੋਈ ਨਹੀਂ ਹੈਗੀ, ਇੱਕ ਤੀਜੀ ਪਾਰਟੀ ਆ ਕੇ ਜਿਨ੍ਹਾਂ ਨੇ ਮੇਨ ਓਪੋਜੀਸ਼ਨ ਪਾਰਟੀ ਬਣੀ, ਅਤੇ ਉਹਨਾਂ ਨੇ ਆਪਣਾ ਸਟਰਕਚਰ ਵੀ ਇੰਪਰੂਵ ਕੀਤਾ। ਕੇਜਰੀਵਾਲ ਸਾਹਿਬ ਨੇ ਬਹੁਤ ਵੱਡੀ ਰੈਲੀ ਕੱਢੀ ਸੀ ਜੀ, ਜੋ ਮੈਨੂੰ ਲੱਗਦਾ ਕਿ ਥੋੜ੍ਹੀ ਜਿਹੀ ਇਲ ਟਾਈਮਡ ਸੀਗੀ, ਬਿਕੋਜ਼ ਹਜੇ ਫਾਰਮਰਸ ਦਾ ਜਿਹੜਾ ਮੁੱਦਾ ਹਜੇ ਉਹ ਸੁਲਝਿਆ ਨਹੀਂ ਜੀ, ਉਹ ਬਹੁਤ ਉਲਝਿਆ ਹੋਇਆ ਹਜੇ ਵੀ, ਅਤੇ ਉਹ ਤਾਂ ਆਪਣੀਆਂ ਰਾਜਨੀਤਿਕ ਰੋਟੀਆਂ ਤਾਂ ਦੇਖੋ ਹਰ ਕਿਸੇ ਨੇ ਸੇਕਣੀਆਂ ਨੇ, ਸਾਰਿਆਂ ਨੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨੀ ਆ। ਬਟ ਇੱਕ ਆ ਜਿਹੜਾ ਪ੍ਰੋਟੈਸਟ ਹੋਇਆ, ਆਈ ਐਮ ਸ਼ੋਰ ਐਂਡ ਆਈ ਹੋਪ ਕਿ ਜਿਹੜੇ ਸਾਡਾ ਵੋਟਰ ਹੈ ਉਹ ਜਾਗਰੂਕ ਹੋਇਆ, ਅਤੇ ਉਹ ਜਿਹੜੇ ਵੀ ਪਾਰਟੀ ਨੂੰ ਜਾਂ ਜਿਹੜੇ ਵੀ ਲੀਡਰ ਨੂੰ ਵੋਟ ਪਾਉਣਗੇ ਉਹਨਾਂ ਨੂੰ ਜਿਹੜੇ ਰੈਲੇਵੈਂਟ ਸਵਾਲ ਪਹਿਲਾਂ ਪੁੱਛਣਗੇ, ਸੋਚਣਗੇ ਕਿ ਇਹਨਾਂ ਨੇ ਸਾਡੇ ਲਈ ਕੀ ਕੀਤਾ ਅਤੇ ਉਸ ਹਿਸਾਬ ਨਾਲ ਸਰਕਾਰ ਬਣੂਗੀ ਜੀ।
ਦੇਖੋ ਪਰ ਕਿਰਨ ਜੀ ਗੱਲ ਇਹ ਹੈ ਕਿ ਅਫਸੋਸ ਇਹ ਹੁੰਦਾ ਹੈ ਕਿ ਸ਼ਾਇਦ ਅਸੀਂ ਕਿਉਂਕਿ ਅਸੀਂ ਨਵਾਂ ਸਿਸਟਮ ਵੇਖ ਲਿਆ ਕੈਨੇਡਾ ਦੇ ਵਿੱਚ ਆ ਕੇ, ਅਸੀਂ ਇੱਕ ਸਿਸਟਮ ਵੇਖਦੇ ਹਾਂ, ਅਸੀਂ ਇੱਕ ਕਰਪਸ਼ਨ ਜਿਹੜੀ ਹੈ ਇੱਥੇ ਨਜ਼ਰ ਨਹੀਂ ਆਉਂਦੀ, ਕੁਛ ਚੀਜ਼ਾਂ ਜਿਹੜੀਆਂ ਨੇ ਸਮੂਥ ਚੱਲਦੀਆਂ ਨੇ ਇੱਥੇ, ਕੁਆਲਿਟੀ ਆਫ ਲਾਈਫ ਜਿਹੜੀ ਡਿਫਰੈਂਟ ਹੈ। ਅਤੇ ਮੈਨੂੰ ਲੱਗਦਾ ਕਿ NRI ਜਿਹੜੇ ਆ ਅਸੀਂ ਸਾਰੇ, ਸਾਨੂੰ ਹਮੇਸ਼ਾ ਹੀ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਸੁਧਾਰ ਹੋਏ, ਉੱਥੇ ਲਾਅ ਐਂਡ ਆਰਡਰ ਹੋਏ, ਉੱਥੇ ਡਰੱਗਸ ਨਾ ਹੋਣ, ਉੱਥੇ ਦਾ ਯੂਥ ਜਿਹੜਾ ਆ ਉਹਨੂੰ ਇੰਪਲੋਇਮੈਂਟ ਮਿਲੇ। ਮਗਰ ਕਈ ਵਾਰ ਮੈਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਇਹ ਸਿਰਫ ਸਾਡੀ ਸੋਚ ਹੈ, NRI ਦੀ ਸੋਚ ਹੈ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਰੈਵੋਲੂਸ਼ਨਰੀ ਹੈ, ਇੱਥੇ ਬੈਠੇ ਜਿਹੜੇ NRI ਨੇ ਔਰ ਉਹ ਬਹੁਤ ਜ਼ੋਰ ਲਾਉਂਦੇ ਆ, ਉਹਨਾਂ ਦੀ ਜੇ ਵੇਖਿਆ ਜਾਏ ਤੇ ਓਨੀ ਅਕਾਲੀ ਦਲ ਜਾਂ ਕਾਂਗਰਸ ਦੀ ਸਪੋਰਟ ਨਜ਼ਰ ਨਹੀਂ ਆਉਂਦੀ ਇੱਥੋਂ NRI ਦੀ ਜਿੰਨੀ ਕਿ ਆਮ ਆਦਮੀ ਪਾਰਟੀ ਦੀ ਆਉਂਦੀ ਹੈ। ਮਗਰ ਜਦੋਂ ਫਿਰ ਵੋਟਾਂ ਪੈਣ ਦੀ ਗੱਲ ਆਉਂਦੀ ਹੈ ਉਦੋਂ ਵਾਪਸ ਘੁੰਮ ਫਿਰ ਕੇ ਜਿਹੜਾ ਪੰਜਾਬ ਦਾ ਵੋਟਰ ਹੈ, ਕਿਉਂਕਿ ਸ਼ਾਇਦ ਅਸੀਂ ਪੰਜਾਬ ਦੇ ਵੋਟਰ ਨੂੰ ਸਮਝਦੇ ਨਹੀਂ, ਅਤੇ ਇਸ ਕਰਕੇ ਮੈਨੂੰ ਅਜੇ ਵੀ ਇਹ ਲੱਗਦਾ ਕਿ ਪੰਜਾਬ ਦਾ ਵੋਟਰ ਜਿਹੜਾ ਆ ਉਹ ਅਤੇ NRI ਜੋ ਸੋਚਦੇ ਆ ਉਹਦੇ 'ਚ ਬੜਾ ਹੀ ਫਰਕ ਹੈ। ਅਤੇ ਇਹਨੂੰ ਉਹ ਕਿਵੇਂ ਜਿਹੜਾ ਆ ਉਹ ਐਰਕਾਂ ਵੀ ਐਕਟ ਕਰੇਗਾ, ਕੀ ਉਹ ਵਾਪਸ ਜਿਹੜਾ ਆ ਕਾਂਗਰਸ ਨੂੰ ਹੀ ਵੋਟ ਪਾਏਗਾ। ਸਰਵੇ ਬੇਸ਼ੱਕ ਆ ਗਿਆ ਪਰ ਕਿਤੇ ਨਾ ਕਿਤੇ ਮਨ 'ਚ, ਕਿਉਂਕਿ ਅਸੀਂ ਵੇਖ ਚੁੱਕੇ ਹਾਂ ਕਿ ਕਿੰਨਾ ਇੱਥੋਂ ਲੋਕ NRI ਜਾ ਕੇ ਪੈਸਾ ਆਪ ਜਾ ਕੇ ਉੱਥੇ ਇਹਨਾਂ ਨੇ ਕਨਵੈਸਿੰਗ ਕੀਤੀ, ਭੱਜ ਦੌੜ ਕੀਤੀ, ਡੋਰ ਟੂ ਡੋਰ ਨੋਕਿੰਗ ਕੀਤੀ, ਸਾਰਾ ਕੁਝ ਕੀਤਾ, ਪਰ ਫਿਰ ਵੀ ਜਿਹੜੀ ਪੰਜਾਬ ਦੇ ਵੋਟਰ ਦੀ ਸੋਚ ਸੀਗੀ ਉਹ ਬਹੁਤ ਜ਼ਿਆਦਾ ਜਿਹੜੀ ਸੀਗੀ ਉਹ ਆਮ ਆਦਮੀ ਦੀ ਪਾਰਟੀ ਵਾਸਤੇ ਉਹ ਬੜਾ ਫਰਕ ਸੀਗਾ ਜੋ NRI ਸੋਚਦੇ ਆ।
ਬਿਲਕੁਲ ਜੀ।
ਅਤੇ ਬਾਹਰ ਬੈਠਿਆ ਸਾਨੂੰ ਕੀ ਯਾਰ ਲੱਗਦਾ ਹੁੰਦਾ ਕਿ ਸ਼ਾਇਦ ਆਮ ਆਦਮੀ ਪਾਰਟੀ ਦਾ ਉੱਥੇ ਸ਼ਾਇਦ ਜ਼ੋਰ ਹੋਏ, ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਕਦੀ ਕਦੀ ਪੰਜਾਬ ਦਾ ਵੋਟਰ ਜਿਹੜਾ ਉਹ ਵਾਪਸ ਉਹਨਾਂ ਹੀ ਪਾਰਟੀਆਂ ਨੂੰ ਵੋਟ ਜਿਹੜਾ ਆ ਕਲੀਅਰ ਪਾ ਦਿੰਦਾ ਜਿਨ੍ਹਾਂ ਨੇ ਸ਼ਾਇਦ ਵਾਅਦੇ ਨਾ ਪੂਰੇ ਕੀਤੇ ਹੋਣ, ਜਿਨ੍ਹਾਂ ਨੂੰ ਇੱਕ ਪਾਸੇ ਅਸੀਂ ਡਰੱਗ ਲਈ ਬਲੇਮ ਕਰਦੇ ਹਾਂ, ਇੱਕ ਪਾਸੇ ਅਸੀਂ ਕਰਪਸ਼ਨ ਦੀ ਬਲੇਮ ਕਰਦੇ ਹਾਂ, ਇੱਕ ਪਾਸੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਬਲੇਮ ਕਰਦੇ ਹਾਂ, ਪਰ ਘੁੰਮ ਘੁਮਾ ਕੇ ਅਤੇ ਮੈਨੂੰ ਲੱਗਦਾ ਵੀ ਇਹ ਅਜੇ ਇਹਨੂੰ NRI ਜਿਹੜੇ ਆ ਕਿਉਂਕਿ ਉਹਨਾਂ ਨੇ ਸਿਸਟਮ ਡਿਫਰੈਂਟ ਵੇਖਿਆ ਔਰ ਜਿਹੜਾ ਪੰਜਾਬ ਦਾ ਵੋਟਰ ਹੈ ਕਿਤੇ ਨਾ ਕਿਤੇ ਉਹਦੇ ਵਿੱਚ ਸੋਚ ਬਹੁਤ ਫਰਕ ਹੈ।
ਸੋਚ
ਲੈਟਸ ਸੀ ਕਿ ਬਈ ਕੀ ਹੁੰਦਾ ਅਤੇ ਤੁਹਾਡਾ ਇਹਦੇ 'ਤੇ ਕੀ ਵਿਚਾਰ ਹੈ ਕਿ ਇਸ ਵੇਲੇ ਸਿੱਧੂ ਸਾਹਿਬ ਜਿਹੜੇ ਆ ਉਹ ਪ੍ਰਿਯੰਕਾ ਗਾਂਧੀ ਜੀ ਦੇ ਬਹੁਤ ਕਲੋਜ਼ ਨੇ ਅਤੇ ਨਾਲ ਹੀ ਉਹ ਜਿਹੜੇ ਨੇ ਦੂਸਰੇ ਪਾਸੇ ਉਹਨਾਂ ਦੀ ਜਿਹੜੀ ਸਾਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦੀ ਖਾਹਿਸ਼ ਇਹ ਹੈ ਕਿ ਉਹਨਾਂ ਨੂੰ ਚੌਧਰ ਚਾਹੀਦੀ ਹੈ।
ਬਿਲਕੁਲ।
ਭਾਵੇਂ ਉਹ ਚੀਫ ਮਿਨਿਸਟਰ ਦੀ ਕੁਰਸੀ ਹੋਏ, ਡਿਪਟੀ CM ਦੀ ਕੁਰਸੀ ਜਿਹੜੀ ਆ ਉਹ ਤਾਂ ਉਹਨਾਂ ਨੂੰ ਆਫਰ ਹੁੰਦੀ ਰਹੀ ਹੈ ਔਰ ਚੰਗੀ ਮਿਨਿਸਟਰੀ ਵੀ ਆਫਰ ਹੁੰਦੀ ਰਹੀ ਹੈ, ਉਹਦੇ 'ਚ ਉਹ ਖੁਸ਼ ਨਹੀਂ ਲੱਗਦੇ।
ਹਾਂਜੀ।
ਅਤੇ ਔਰ ਉੱਧਰਲੇ ਪਾਸੇ ਜਿਹੜਾ ਜੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਏ ਉਹਨਾਂ ਕੋਈ ਇਸ ਵੇਲੇ ਕੋਈ ਸਟਰੋਂਗ CM ਚਿਹਰਾ ਨਜ਼ਰ ਨਹੀਂ ਆਉਂਦਾ ਔਰ ਪੰਜਾਬੀਆਂ ਦੀ ਖਾਸ ਤੌਰ 'ਤੇ।
ਹਾਂਜੀ।
ਇਹ ਵੀ ਆਦਤ ਹੈ ਕਿ ਪੰਜਾਬੀ ਜਿਹੜੇ ਨੇ ਉਹ CM ਚਿਹਰਾ ਜ਼ਰੂਰ ਵੇਖਣਾ ਚਾਹੁੰਦੇ, ਉਹਨਾਂ ਨੂੰ ਚਾਹੇ ਬਾਦਲ ਸਾਹਿਬ ਹੋਣ ਚਾਹੇ ਉਹ ਕੈਪਟਨ ਸਾਹਿਬ ਹੋਣ, ਕੋਈ ਨਾ ਕੋਈ ਉਹਨਾਂ ਨੂੰ ਫੇਸ ਦੇਖਣਾ ਚਾਹੀਦਾ ਜਿਹਨੂੰ ਉਹ ਪਸੰਦ ਕਰਨ। ਅਤੇ ਤੁਹਾਡਾ ਇਹਦੇ 'ਤੇ ਕੀ ਹੈਗਾ ਵਿਚਾਰ ਕਿ ਤੁਹਾਨੂੰ ਲੱਗਦਾ ਕਿ ਸਿੱਧੂ ਸਾਹਿਬ ਕੋਈ ਫੈਸਲਾ ਬਣਾਉਣਗੇ ਜਾਂ, ਕਿਉਂਕਿ ਹੁਣ ਉਹਨਾਂ ਦੀ ਜਿਹੜੀ ਏਜ ਦੇ ਹਿਸਾਬ ਨਾਲ ਵੀ ਉਹਨਾਂ ਨੂੰ ਫੈਸਲਾ ਜਾਂ ਬਣਾਉਣਾ ਪੈਣਾ, ਨਹੀਂ ਤਾਂ ਉਹਨਾਂ ਦਾ ਪੋਲੀਟੀਕਲ ਕੈਰੀਅਰ ਜਿਹੜਾ ਆ ਉਹ ਤਕਰੀਬਨ ਜਿਹੜਾ ਆ ਉਹ ਖਤਮ ਵੀ ਹੋ ਸਕਦਾ।
ਬਿਲਕੁਲ ਜੀ। ਆਪਣੇ ਜਿਹੜੇ ਸਿੱਧੂ ਸਾਹਿਬ ਨੇ ਜੀ, ਜਿਵੇਂ ਅਸੀਂ ਦੇਖਦੇ ਆਏ ਹਾਂ ਜੀ, ਬਹੁਤ ਲੰਮੇ ਸਮੇਂ ਤੋਂ ਪੋਲੀਟਿਕਸ ਦੇ ਵਿੱਚ ਐਕਟਿਵਲੀ ਇਨਵੋਲਵਡ ਰਹੇ ਨੇ ਅਤੇ ਬਹੁਤ ਬ੍ਰਿਲੀਅੰਟ ਸਪੀਕਰ ਨੇ ਜੀ, ਬਹੁਤ ਵਧੀਆ ਓਰੇਟਰ ਨੇ ਅਤੇ ਉਹਨਾਂ ਨੂੰ ਨਬਜ਼ ਫੜਦੇ ਨੇ ਜੀ ਉਹ ਪਬਲਿਕ ਦੀ, ਪਾਪੂਲਰ ਲੀਡਰ ਨੇ ਉਹ, ਸਪੈਸ਼ਲੀ ਮਾਝੇ ਵਾਲੇ ਏਰੀਏ 'ਚ ਤਾਂ ਕੋਈ ਮੁਕਾਬਲਾ ਨਹੀਂ ਜੀ ਉਹਨਾਂ ਦਾ। ਪਿਛਲੀ ਵਾਰ ਵੀ ਅਸੀਂ ਦੇਖਿਆ ਸੀਗਾ ਕਿ ਆਮ ਆਦਮੀ ਪਾਰਟੀ ਦੀ, ਚਾਹੇ ਜੇ ਅਸੀਂ ਗੱਲ ਕਰਦੇ ਮਾਲਵੇ ਵਾਲੀ ਸਾਈਡ ਬਹੁਤ ਜ਼ਿਆਦਾ ਵੇਵ ਸੀਗੀ, ਲੇਕਿਨ ਦੁਆਬਾ ਐਂਡ ਮਾਝੇ 'ਚ ਕਲੀਨ ਸਵੀਪ ਸੀਗਾ ਜੀ ਕਾਂਗਰਸ ਦਾ, ਅਤੇ ਉਸ 'ਚ ਬਹੁਤ ਵੱਡਾ ਰੋਲ ਸੀਗਾ ਮਿਸਟਰ ਨਵਜੋਤ ਸਿੰਘ ਸਿੱਧੂ ਜੀ ਦਾ ਹੀ, ਅਤੇ ਉੱਧਰਲੇ ਇੱਕ ਮੰਨੇ ਪਰ ਲੀਡਰ ਨੇ ਉਹ, ਅਤੇ ਉਹਨਾਂ ਨੂੰ ਦੇਖੋ ਉਹਨਾਂ ਦਾ ਜਿਵੇਂ ਤੁਸੀਂ ਕਿਹਾ ਕਿ ਉਹ ਕਾਂਗਰਸ ਜਿਹੜੀ ਟੌਪ ਲੀਡਰਸ਼ਿਪ ਹੈ, ਚਾਹੇ ਰਾਹੁਲ ਗਾਂਧੀ ਨੇ ਜਾਂ ਚਾਹੇ ਪ੍ਰਿਯੰਕਾ ਗਾਂਧੀ ਜੀ ਨੇ, ਉਹਨਾਂ ਨਾਲ ਉਹਨਾਂ ਦੀ ਅੰਡਰਸਟੈਂਡਿੰਗ ਜ਼ਿਆਦਾ, ਕੈਪਟਨ ਸਾਹਿਬ ਨਾਲ ਉਹਨਾਂ ਦੀ ਜਿਹੜੀ ਹੈ ਕਿ ਮਿਸਅੰਡਰਸਟੈਂਡਿੰਗ ਕਹਿ ਲਓ ਜਾਂ ਨਹੀਂ ਬਣਦੀ ਉਹ ਤਾਂ ਜੱਗ ਜ਼ਾਹਿਰ ਗੱਲ ਹੈ। ਉਹਨਾਂ ਨੂੰ ਮਿਨਿਸਟਰੀ ਵੀ ਬਹੁਤ ਵਧੀਆ ਮਿਨਿਸਟਰੀ ਮਿਲੀ ਹੋਈ ਸੀਗੀ ਅਤੇ ਉਹ ਛੱਡੇ ਨੇ ਜੀ ਉਹਨਾਂ ਦੇ, ਇਸ 'ਚ ਕੋਈ ਡਾਊਟ ਨਹੀਂ ਹੈ ਕਿ ਹੀ ਉਹਨਾਂ ਨੂੰ ਇੱਕ ਵੱਡੀ ਪੋਜੀਸ਼ਨ ਚਾਹੀਦੀ ਹੈ, ਉਹ ਆਪਣੇ ਆਪ ਨੂੰ ਕਿਤੇ ਨਾ ਕਿਤੇ ਇੱਕ CM ਦਾ ਦਾਅਵੇਦਾਰ ਮੰਨਦੇ ਨੇ ਜੀ।
ਪਰ ਵੇਖੋ ਗੱਲ ਇਹ ਹੈ ਕਿ ਕਿਰਨ ਜੀ ਕਿ ਉਹਨਾਂ ਦੀ ਇੱਕ ਪਰਸਨੈਲਿਟੀ ਵੀ ਹੈ,
ਬਿਲਕੁਲ ਹੈ,
ਜਿਹਦੇ 'ਚੋਂ ਸਬੋਰਡੀਨੇਟ ਬਣ ਨਹੀਂ ਸਕਦੇ,
ਨਹੀਂ ਬਣ ਸਕਦੇ,
ਠੀਕ ਹੈ ਜੀ।
ਹਾਂਜੀ।
ਅਤੇ ਆਮ ਆਦਮੀ ਪਾਰਟੀ ਵਿੱਚ ਤਾਂ ਵੇਖੋ ਬੌਸ ਕੇਜਰੀਵਾਲ ਜੀ ਨੇ ਰਹਿਣਾ,
ਬਿਲਕੁਲ,
ਉੱਥੇ ਫਿਰ ਉਹਨਾਂ ਨੂੰ ਸਬੋਰਡੀਨੇਸ਼ਨ ਕਰਨੀ ਪੈਣੀ ਆ, ਚਾਹੇ ਹੁਣ ਕੈਪਟਨ ਸਾਹਿਬ ਦਾ ਵੀ ਉਹਨਾਂ ਦਾ ਇਸ਼ੂ ਇਹੀ ਸੀਗਾ ਕਿ ਉਹ ਉਹਨਾਂ ਨੂੰ ਕਹਿੰਦੇ ਵੀ ਅਸੀਂ ਮੇਰਾ ਇਹ ਕੈਪਟਨ ਹੈ ਹੀ ਨਹੀਂ।
ਹਾਂਜੀ।
ਜਦੋਂ ਉਹ ਇੰਡੀਆ ਦੀ ਕ੍ਰਿਕਟ ਟੀਮ 'ਚ ਸੀਗੇ ਉਦੋਂ ਵੀ ਅਜ਼ਰੂਦੀਨ ਨਾਲ ਲੜ ਪੈਂਦੇ ਸੀ,
ਗੱਲ ਟੈਂਪਰਾਮੈਂਟਲ ਇਸ਼ੂਜ਼ ਕਿਤੇ ਨਾ ਕਿਤੇ
ਗੱਲ ਇਹ ਹੈ ਕਿ ਗੱਲ ਅਸੀਂ ਜਿੱਥੇ ਹੁਣ ਟੈਂਪਰਾਮੈਂਟਲ ਗੱਲ ਕਰ ਰਹੇ ਹਾਂ, ਸੋ ਲੈਟਸ ਸੀ ਕਿ ਬਈ ਪੰਜਾਬ ਦੇ ਲੋਕ ਜਿਹੜੇ ਆ ਉਹ ਫਾਈਨਲੀ ਉਹਨਾਂ ਨੇ
ਡਿਸਾਈਡ ਕਰਨਾ
ਜੀ, ਉਹਨਾਂ ਡਿਸਾਈਡ ਕਰਨਾ
ਬਿਲਕੁਲ।
ਪਰ ਤੁਸੀਂ ਜਿਹੜੀ ਗੱਲ ਕੀਤੀ ਹੈ ਪਰਸਨੈਲਿਟੀ ਇਸ਼ੂ, ਠੀਕ ਹੈ, ਇੱਥੇ ਅਸੀਂ ਗੱਲ ਕਰਦੇ ਹਾਂ ਕਿ ਕੋਵਿਡ-19 ਦੇ ਵਿੱਚ ਬੜੇ ਹੀ ਐਸੇ ਕੇਸ ਹੋਏ ਆ, ਕਿਉਂਕਿ ਮੈਂ ਜਦੋਂ ਡਾਇਰੈਕਟਰ ਕ੍ਰਾਈਮ ਸਟਾਪਰਸ ਵੀ ਹੈਗਾ, ਸਾਡੇ ਕੋਲ ਬਹੁਤ ਐਸੇ ਕੇਸ ਜਿਹੜੇ ਆ ਕਾਲ ਆਈਆਂ ਨੇ ਕਿ ਯੰਗ ਬੰਦਿਆਂ ਦੇ ਵਿੱਚ ਵੀ ਸੁਸਾਈਡ ਜਿਹੜੇ ਆ ਉਹ ਵਧੇ, ਫੈਮਿਲੀ ਵਿੱਚ ਇਸ਼ੂਜ਼ ਆਏ ਆ, ਅਤੇ ਤੁਸੀਂ ਯੂਨੋ ਲੋਇਰ ਹੋ, ਤੁਸੀਂ ਵੀ ਵਿਚਰਦੇ ਹੋ ਲੋਕਾਂ ਦੇ ਵਿੱਚ, ਅਤੇ ਤੁਹਾਨੂੰ ਲੱਗਦਾ ਵੀ ਕੋਵਿਡ-19 ਨੇ ਉਹਨਾਂ ਕਿਸੇ ਦੀ ਸਿਹਤ ਦੇ ਉੱਤੇ ਜਿਹੜਾ ਆ, ਕਿਸੇ ਨੂੰ ਜ਼ੁਕਾਮ ਹੋ ਗਿਆ, ਚਲੋ ਕਿਸੇ ਨੂੰ ਬੁਖਾਰ ਹੋ ਗਿਆ, ਕੋਵਿਡ-19 ਵੀ ਕਿਸੇ ਨੂੰ ਹੋ ਗਿਆ, ਅਤੇ ਜੇ ਉਹਨੂੰ ਅੰਡਰਲਾਈਨ ਕੋਈ ਇਸ਼ੂ ਨਹੀਂ ਸੀ ਹੈਗੇ ਉਹ ਬਚਾਅ ਹੋ ਗਿਆ।
ਹਾਂਜੀ,
ਪਰ ਮੇਰੇ ਹਿਸਾਬ ਨਾਲ ਉਹ ਜਿਹੜੀ ਚੀਜ਼ ਦੇ ਉੱਤੇ ਅਸੀਂ ਗੌਰ ਨਹੀਂ ਕਰ ਰਹੇ, ਠੀਕ ਹੈ, ਜਾਂ ਅਸੀਂ ਉਹਦੇ ਬਾਰੇ ਗੱਲ ਨਹੀਂ ਕਰ ਰਹੇ, ਉਹ ਹੈ ਕਿ ਇਹਨੇ ਸਾਈਕੋਲੋਜੀਕਲੀ ਸਾਨੂੰ ਕਿੰਨਾ ਅਸਰ ਕੀਤਾ। ਦੇਖੋ, ਸਾਡੇ ਲਈ, ਇਨਸਾਨ ਲਈ ਬਾਹਰ ਜਾਣਾ, ਵਿਚਰਨਾ, ਚੰਗੇ ਕੱਪੜੇ ਪਾਉਣੇ, ਕੋਈ ਬਾਹਰ ਜਾ ਕੇ ਕੋਈ ਯੂਨੋ ਕੋਈ ਗੀਤ ਸੰਗੀਤ ਆਊਟਿੰਗ ਖਾਣਾ ਇਹ ਬੜਾ ਹੀ ਜ਼ਰੂਰੀ ਚੀਜ਼ ਹੈ,
ਬਿਲਕੁਲ ਜ਼ਰੂਰੀ।
ਔਰ ਹੁਣ ਆਲਮੋਸਟ 1.5 ਸਾਲ ਜਿਹੜਾ ਆ, ਦੇਖੋ ਸਾਲ ਪਲੱਸ ਹੋ ਗਿਆ ਕਿ ਸਾਰੇ ਹੀ ਲੋਕ ਜਿਹੜੇ ਆ ਉਹ ਖਿਜੇ ਪਏ ਆ, ਠੀਕ ਹੈ, ਹਰੇਕ ਦੀ ਪਰਸਨੈਲਿਟੀ ਉੱਤੇ ਬਹੁਤ ਅਸਰ ਹੋਇਆ, ਬੱਚੇ ਖਿਜੇ ਪਏ ਨੇ, ਆਊਟਿੰਗ ਕੋਈ ਨਹੀਂ ਹੋ ਰਹੀ, ਅਤੇ ਇਹਦੇ ਉੱਤੇ ਆਪਾਂ ਗੱਲ ਨਹੀਂ ਕਰਦੇ,
ਬਿਲਕੁਲ।
ਅਤੇ ਤੁਸੀਂ ਵੀ ਹੁਣ ਕੋਵਿਡ ਜਿਹੜਾ ਆ ਉਹਦਾ ਤਾਪ ਢਾਇਆ, ਹੁਣ ਵੀ ਢਾ ਰਹੇ ਹੋ, ਅਤੇ ਤੁਹਾਡਾ ਕੀ ਆਪਣਾ ਐਕਸਪੀਰੀਅੰਸ ਹੈ ਕਿ ਇਹ ਜਿਹੜੀ ਗੱਲ ਅਸੀਂ ਕਰਦੇ ਹਾਂ, ਪਰਸਨੈਲਿਟੀ ਦੀ ਤੁਸੀਂ ਗੱਲ ਕੀਤੀ ਵੀ ਸਿੱਧੂ ਸਾਹਿਬ ਦੀ ਪਰਸਨੈਲਿਟੀ ਦੀ ਗੱਲ ਹੈਗੀ ਆ, ਇੱਥੇ ਲੱਗਦਾ ਨਹੀਂ ਕਿ ਸਾਨੂੰ ਇਸ ਚੀਜ਼ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ ਕਿ ਬਹੁਤ ਲੋਕਾਂ ਨੂੰ ਡਿਪਰੈਸ਼ਨ ਹੋਇਆ, ਬੜੇ ਕਈਆਂ ਨੂੰ, ਮੈਂ ਪਰਿਵਾਰ ਨੂੰ ਜਾਣਦਾ ਜਿਨ੍ਹਾਂ ਦਾ ਯੰਗ ਬੱਚਾ 27 ਸਾਲ ਦਾ ਜਿਹੜਾ ਉਹਨੇ US 'ਚ ਸੁਸਾਈਡ ਕਰ ਲਿਆ ਕਿਉਂਕਿ ਉਹ ਇਕੱਲਾ ਸੀਗਾ। ਸੋ ਵਟ ਡੂ ਯੂ ਥਿੰਕ, ਹੁਣ ਜਿਹੜਾ 12 ਅਪ੍ਰੈਲ ਤੋਂ ਕੁਛ ਛੋਟ ਮਿਲ ਰਹੀ ਹੈ, ਸਲੋਨ ਖੁੱਲ ਰਹੇ ਨੇ, ਕੁਛ ਜਿਮ ਵੀ ਖੁੱਲਣਗੇ, ਸੋ ਹਾਊ ਡੂ ਯੂ ਟੈਕਲ ਇਟ, ਤੁਸੀਂ ਤੁਹਾਡਾ ਕੀ ਐਕਸਪੀਰੀਅੰਸ ਆਲੇ ਦੁਆਲੇ ਦੇ ਵਿੱਚ?
ਜਿਹੜੀ ਫਿਜ਼ੀਕਲ ਬਿਮਾਰੀ ਹੁੰਦੀ ਹੈ ਨਾ ਜੀ, ਉਹ ਆਪਾਂ ਨੂੰ ਦਿਖਦੀ ਹੁੰਦੀ ਆ ਕਿ ਜੀ ਹਾਂ ਮੈਨੂੰ ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ, ਅਸੀਂ ਪੈਰਾਸੀਟਾਮੋਲ ਲੈ ਲਈ, ਟਾਇਲਨੋਲ ਲੈ ਲਈ, ਅਸੀਂ ਠੀਕ ਹੋ ਗਏ। ਲੇਕਿਨ ਜਿਹੜੀ ਮੈਂਟਲ ਬਿਮਾਰੀ ਹੈ ਨਹੀਂ, ਉਹ ਆਈ ਥਿੰਕ ਸਭ ਤੋਂ ਵੱਡਾ ਇਸ਼ੂ ਹੈ। ਮੈਂਟਲ ਜਿਹੜੀ ਸੱਟ ਹੈ ਉਹ ਦਿਖਦੀ ਨਹੀਂ, ਉਹ ਅਸੀਂ ਰਿਲਾਈਜ਼ ਨਹੀਂ ਕਰਦੇ। ਉਹ ਬੰਦਾ ਯੂਨੋ ਕੀ ਹੁੰਦਾ ਕਿ ਕਮਰੇ 'ਚ ਬੈਠਾ, ਹਫ਼ਤੇ ਤੋਂ ਬੈਠਾ, ਉਹ ਨੋਰਮਲ ਰਿਐਕਸ਼ਨ ਪੇਰੈਂਟਸ ਦਾ ਜਾਂ ਫੈਮਿਲੀ ਦਾ ਕੀ ਹੁੰਦਾ, ਉਹ ਕੁਛ ਨਹੀਂ ਹੋਇਆ, ਇਹਨੂੰ ਕੀ ਹੋਣਾ ਕਿ ਇਹ ਤਾਂ ਬੈਠਾ ਕੋਈ ਨਹੀਂ, ਇਹ ਤਾਂ ਸੁਸਤ ਹੋਇਆ ਹੋਇਆ ਅੱਜ ਕੱਲ੍ਹ। ਬਟ ਕਿਤੇ ਨਾ ਕਿਤੇ ਜਿਹੜੇ ਮੈਂਟਲ ਅੰਡਰਲਾਈਨਿੰਗ ਇਸ਼ੂ ਨੇ, ਡਿਪਰੈਸ਼ਨ ਬਹੁਤ ਵੱਡੀ ਬਿਮਾਰੀ, ਆਈ ਥਿੰਕ ਸਭ ਤੋਂ ਜਿਹੜੀ ਮੇਜਰ ਡੈਡਲੀ ਬਿਮਾਰੀ ਅੱਜ ਦੀ ਡੇਟ 'ਚ ਆਈ ਹੈ, ਉੱਭਰ ਕੇ ਜਿਹੜੀ ਸਾਡੇ ਸਾਹਮਣੇ ਆਈ ਹੈ। ਮੈਂਟਲ ਇਸ਼ੂਜ਼ ਵਰਲਡ 'ਚ ਬਹੁਤ ਜ਼ਿਆਦਾ ਵੱਧ ਗਏ ਨੇ ਜੀ,
ਐਂਡ ਕੋਵਿਡ-19
ਬਿਲਕੁਲ ਜੀ। ਪਿੱਛੇ ਜੇ ਇੱਕ ਖਬਰ ਵੀ ਆਈ ਸੀਗੀ ਕਿ 21 ਪਤਾ ਨਹੀਂ 22 ਸਾਲ ਦਾ ਨੌਜਵਾਨ ਮੁੰਡਾ ਸੀਗਾ ਜੀ ਆਪਣਾ ਪੰਜਾਬ ਦਾ, ਹੁਣ ਮਿਲਟਨ ਸ਼ਾਇਦ ਰਹਿੰਦੇ ਸੀ ਜੀ, ਅਤੇ ਉਹਨੇ ਸੁਸਾਈਡ ਵੀ ਕੀਤੀ ਹੈ। ਹੋ ਸਕਦਾ ਕਿ ਜੇ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਨਾ ਹੁੰਦੀਆਂ ਕਿ ਬੰਦਾ ਬਾਹਰ, ਪ੍ਰੋਬਲਮਸ ਦੇਖੋ ਐਜ਼ ਐਨ ਇਮੀਗ੍ਰੈਂਟਸ, ਇੱਥੇ ਬਹੁਤ ਲੋਕਾਂ ਨੂੰ ਮੈਂਟਲ ਇਸ਼ੂਜ਼, ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਇੰਡੀਆ ਦੇ ਇੱਥੇ ਦੇਖੀ ਹੈ ਕਿ ਇੱਥੇ ਮੈਂਟਲ ਇਸ਼ੂਜ਼ ਜ਼ਿਆਦਾ ਨੇ ਜੀ, ਇੱਥੇ ਜ਼ਿਆਦਾ ਉੱਭਰ ਕੇ ਆਉਂਦੇ ਨੇ।
ਬਿਲਕੁਲ, ਵੇਖੋ ਤੁਸੀਂ ਗੱਲ ਸਹੀ ਕੀਤੀ ਹੈ, ਕਿਉਂਕਿ ਇੱਥੇ ਲਾਈਫ ਸਟਾਈਲ ਜਿਹੜਾ ਆ ਬੜਾ ਫਾਸਟ ਦੇਖੋ ਤੁਹਾਡੇ ਉੱਥੇ ਕੀ ਆ, ਕੋਈ ਕਿਸੇ ਨੇ ਕਦੀ ਮੌਰਗੇਜ ਦੀ ਗੱਲ ਨਹੀਂ ਕੀਤੀ।
ਹਾਂਜੀ,
ਇੱਥੇ ਹਰ ਬੰਦੇ ਦੇ ਉੱਤੇ ਮੌਰਗੇਜ ਚੜੀ ਆ, ਹਰ ਬੰਦੇ ਦੇ ਉੱਤੇ। ਉੱਥੇ ਵੇਖੋ ਇੰਡੀਆ 'ਚ ਕੋਈ ਇੰਸ਼ੋਰੈਂਸ ਦੀ ਗੱਲ ਨਹੀਂ ਕਰਦਾ,
ਇੱਥੇ ਹਰ ਮਹੀਨੇ ਦੇਣੀ ਪੈਂਦੀ
ਹੈ। ਇੱਥੇ ਤੁਹਾਨੂੰ ਇੰਸ਼ੋਰੈਂਸ ਵੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਰੱਖਣੀ ਪੈਂਦੀ ਆ, ਤੁਸੀਂ ਆਪਣੀ ਸਿਹਤ ਠੀਕ ਰੱਖਣੀ ਆ ਤਾਂ ਤੁਹਾਨੂੰ ਕ੍ਰਿਟੀਕਲ ਇਲਨੈਸ, ਤੁਹਾਨੂੰ ਡਿਸੇਬਿਲਿਟੀ, ਹੋਰ ਚੀਜ਼ਾਂ ਚਾਹੀਦੀਆਂ ਆਪਣੇ ਆਪ ਨੂੰ ਕਵਰ ਕਰਨ ਨੂੰ। ਤੇ ਸਭ ਤੋਂ ਵੱਡਾ ਜਿਹੜਾ ਮੇਜਰ ਚੀਜ਼ ਹੈ ਨਾ, ਵੇਖੋ ਖਾਸ ਤੌਰ ਤੇ ਜਿਹੜੇ ਲੋਕ ਨਵੇਂ ਆ ਰਹੇ ਆ, ਉਹਨਾਂ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਉਹਨਾਂ ਦਾ ਫੈਮਿਲੀਜ਼ ਇੱਥੇ ਨਹੀਂ ਹੈਗੀਆਂ,
ਬਿਲਕੁਲ,
ਪਰਿਵਾਰ ਉੱਥੇ ਨੇ, ਔਰ ਹਰ ਬੰਦਾ ਇੱਥੇ ਆ ਕੇ ਇੱਕ ਰੋਜ਼ੀ ਪਿਕਚਰ ਜਿਹਨੂੰ ਕਹਿੰਦੇ ਨਾ, ਖੁਸ਼ੀ ਵਾਲੀ ਪਿਕਚਰ ਜਿਹੜੀ ਉੱਥੇ ਪੇਂਟ ਕਰਦਾ ਕਿ ਵੀ ਮੈਂ ਬਹੁਤ ਖੁਸ਼ ਹਾਂ, ਔਰ ਹਰੇਕ ਨੇ ਇੱਕ ਡਿਸੀਜ਼ਨ ਬਣਾਇਆ ਇੱਥੇ ਆਉਣ ਦਾ ਕਿ ਬਈ, ਔਰ ਇਹਦੇ 'ਚ ਕੋਈ ਡਾਊਟ ਨਹੀਂ ਹੈਗਾ ਕਿ ਇੱਥੇ ਓਪਰਚੁਨਿਟੀਜ਼ ਦਾ ਕੰਟਰੀ ਹੈ, ਬਹੁਤ ਵਧੀਆ ਕੰਟਰੀ ਹੈ, ਮਗਰ ਪਹਿਲੇ 2-3 ਸਾਲ ਜਿਹੜੇ ਆ ਬੜੇ ਚੈਲੰਜਸ ਨੇ,
ਉਹ ਟਫ ਨੇ ਜੀ,
ਅਤੇ ਉਹਦੇ ਕਰਕੇ ਔਰ ਪਲੱਸ ਹੁਣ ਜਿਹੜਾ ਕੋਵਿਡ-19 ਹੋਇਆ, ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਨੇ ਬਹੁਤ ਸਾਰੀਆਂ ਇੱਥੇ ਏਜੰਸੀਜ਼ ਨੇ, ਚਾਹੇ ਹੁਣ ਪੰਜਾਬ ਕਮਿਊਨਿਟੀ ਹੈਲਥ ਸੈਂਟਰਸ ਹੈ, PCHS ਆ, ਹੋਰ ਵੀ ਹੈਗੀਆਂ, ਇਹਨਾਂ ਸਾਰਿਆਂ ਨੂੰ ਇਸ ਚੀਜ਼ ਉੱਤੇ ਜ਼ਰੂਰ ਦੇਣਾ, ਜ਼ੋਰ ਦੇਣਾ ਚਾਹੀਦਾ, ਔਰ ਸਰਕਾਰ ਨੂੰ ਵੀ ਦੇਣਾ ਚਾਹੀਦਾ ਕਿ ਜਿਹੜੇ ਨਵੇਂ ਇਮੀਗ੍ਰੈਂਟ ਆਏ ਨੇ ਉਹਨਾਂ ਨੇ ਇੱਕ ਸਡਨ, ਪਹਿਲੀ ਗੱਲ ਤਾਂ ਉਹਨਾਂ ਲਈ ਸਾਰਾ ਵੱਡਾ ਚੇਂਜ ਸੀਗਾ ਕਿ ਇੱਥੇ ਆਏ, ਸਭ ਕੁਝ ਛੱਡ ਕੇ ਆਏ। ਦੂਸਰੀ ਵੱਡੀ ਚੇਂਜ ਆ ਕਿ ਵੀ ਉਸ ਆਉਂਦਿਆਂ ਕੋਵਿਡ ਦੇ ਏਰੀਏ 'ਚ ਟਾਈਮ 'ਚ ਆਏ, ਜਿਹੜਾ ਉਹਨਾਂ ਲਈ ਸਭ ਤੋਂ ਜ਼ਿਆਦਾ ਮਾੜੀ ਚੀਜ਼ ਹੈ, ਕਿਉਂਕਿ ਨਾ ਉਹ ਬਾਹਰ ਜਾ ਸਕਦੇ ਆ, ਨਾ ਕਿਸੇ ਨਾਲ ਉਹ ਯਾਰੀ ਦੋਸਤੀ ਪਾ ਸਕਦੇ ਆ, ਨਾ ਗੱਲ ਕਰ ਸਕਦੇ ਆ, ਸਾਰੇ ਚੈਲੰਜ ਜਿਹੜੇ ਉਹ ਆਪਣੇ ਉੱਤੇ ਅਡੋਪਟ ਕਰ ਰਹੇ ਆ। ਤੇ ਤੁਹਾਨੂੰ ਕੀ ਲੱਗਦਾ ਕਿ ਬਈ ਕੀ ਐਜ਼ ਤੁਸੀਂ ਵੀ ਇੱਕ ਨਵੇਂ ਇਮੀਗ੍ਰੈਂਟ ਹੋ, ਕਿ ਤੁਹਾਨੂੰ ਕੀ ਉਮੀਦ ਹੋਣੀ ਚਾਹੀਦੀ ਆ ਕਿ ਕੀ ਚੀਜ਼ ਦੀ ਕਮੀ ਰਹੀ ਹੈ ਇਸ ਪੈਟਰਨ ਵੱਲੋਂ ਕਿ ਸਾਡੇ ਹੈ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੇ ਕਿ ਉਹਨਾਂ ਨੇ ਕੋਵਿਡ ਦੇ ਵਿੱਚ ਇਹ ਵੇਖਣ ਨੂੰ ਘੱਟ ਮਿਲਿਆ ਕਿ ਉਹਨਾਂ ਨੇ ਕੋਈ ਇਹੋ ਜਿਹੀਆਂ ਹੈਲਪਲਾਈਨਸ ਮੈਨੂੰ ਨੀ ਲੱਗਦਾ ਵੀ ਤੁਹਾਨੂੰ ਇਹ ਹੈਲਪਲਾਈਨ ਦਾ ਕਿਸੇ ਦਾ ਪਤਾ ਹੈ, ਨੰਬਰ ਦਾ ਪਤਾ ਹੈ ਕਿ ਜਿੱਥੇ ਤੁਸੀਂ ਗੱਲ ਕਰਕੇ ਆਪਣਾ ਮਨ ਹਲਕਾ ਕਰ ਲਓ, ਜਿੱਥੇ ਤੁਸੀਂ ਆਪਣੀ ਕੋ ਕਾਉਂਸਲਿੰਗ ਕਰਾ ਲਓ ਫ੍ਰੀ ਆਫ ਕੋਸਟ। ਸੋ ਵਾਟ ਡੂ ਯੂ
ਸਪੈਸ਼ਲੀ, ਹਾਂਜੀ ਬਿਲਕੁਲ, ਜਿਵੇਂ ਜਿਹੜੇ ਮੈਂਟਲ ਇਸ਼ੂਜ਼ ਹੁੰਦੇ ਨੇ, ਆਪਾਂ ਦੇਖਿਆ ਕਿ ਕਿਤੇ ਨਾ ਕਿਤੇ ਬੰਦਾ ਨਾ ਆਪਣੇ ਬੋਲਣ 'ਚ ਝਾਕ ਰੱਖਦਾ ਫੈਮਿਲੀ ਮੈਂਬਰਸ ਨੂੰ ਜਾਂ ਫਰੈਂਡਸ ਨੂੰ ਸ਼ੇਅਰ ਕਰਨ ਨੇ, ਕਹਿੰਦਾ ਮੇਰੇ ਨਾਲ ਕਿਤੇ ਸਟਿਗਮਾ ਨਾ ਅਟੈਚ ਹੋ ਜਾਏ ਯਾਰ, ਅੱਛਾ ਇਹਨੂੰ ਡਿਪਰੈਸ਼ਨ ਹੋ ਗਿਆ, ਇਹ ਵੀ ਕੋਈ ਬਿਮਾਰੀ ਹੈ, ਜਦਕਿ ਆਪਾਂ ਦੇਖਿਆ ਕਿ ਬਹੁਤ ਵੱਡੀ ਐਂਡ ਬਹੁਤ ਖਤਰਨਾਕ ਬਿਮਾਰੀ ਹੈ ਡਿਪਰੈਸ਼ਨ। ਤੇ ਜਿਵੇਂ ਕੋਈ ਹੈਲਪਲਾਈਨ ਮੈਨੂੰ ਨੀ ਪਤਾ ਜੀ ਕੋਈ ਹੈ, ਜੇ ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਕੰਮ ਕਰਦੀਆਂ ਨੇ, ਉਹਨਾਂ ਨੂੰ ਪੈਸੇ ਵੀ ਚੰਗੇ ਮਿਲਦੇ ਨੇ ਐਂਡ ਦੇ ਆਰ ਡੂਇੰਗ ਗੁੱਡ ਜੋਬ, ਬਟ ਮੈਂਟਲ ਇਸ਼ੂਜ਼ ਨੂੰ ਅਸੀਂ ਕਿਤੇ ਨਾ ਸਾਈਡ ਅੰਡਰ ਦਾ ਕਾਰਪੇਟ ਅਸੀਂ ਛੱਡ ਦਿੰਦੇ ਹਾਂ ਕਿ ਜੀ ਮੈਂਟਲ ਇਸ਼ੂਜ਼ ਕੋਈ ਨਹੀਂ, ਇਹ ਤਾਂ ਆਪੇ ਜਿਵੇਂ ਜਿਵੇਂ ਬਾਹਰ ਜਾਣਗੇ ਮਿਲੂਗਾ ਆਪੇ ਵਿਦ ਟਾਈਮ ਠੀਕ ਹੋ ਜੂਗਾ। ਬਟ ਆਪਾਂ ਦੇਖਿਆ ਕਿ ਜਿਹੜੀ ਇਹ ਪ੍ਰੋਬਲਮ ਹੈ, ਇਹ ਜੇ ਆਪਾਂ ਨਾ ਇਹਨੂੰ ਐਡਰੈਸ ਕਰੀਏ ਜਲਦੀ ਤਾਂ ਉਹ ਡਿਟੀਰੀਓਰੇਟ ਹੋਣ ਲੱਗ ਜਾਂਦੀ ਆ। ਤੇ ਇਸ ਕਰਕੇ ਯੂ ਆਰ ਰਾਈਟ, ਜਿੰਨੀਆਂ ਸਾਡੀ ਸਿਵਲ ਸੁਸਾਇਟੀ ਦੇ ਮੈਂਬਰਸ ਨੇ, ਜਿਹੜੀਆਂ ਸਾਡੇ ਚਾਹੇ ਉਹ ਸਾਡੇ ਧਾਰਮਿਕ ਅਦਾਰੇ ਨੇ ਜਾਂ ਸਾਡੇ ਸਿਵਲ ਸੁਸਾਇਟੀ, ਜਿਵੇਂ ਤੁਸੀਂ ਇੱਕ ਮੰਨਿਆ ਪ੍ਰਮੁੱਖ ਚਿਹਰਾ ਹੋ ਜੀ, ਹੈਨਾ ਬ੍ਰੈਂਪਟਨ 'ਚ, ਹੋਰ ਵੀ ਜਿੰਨੇ ਬਾਕੀ ਨੇ, ਕਿ ਸਾਨੂੰ ਇਹ ਆਵਾਜ਼ ਚੱਕਣੀ ਚਾਹੀਦੀ ਆ ਕਿ ਸਾਨੂੰ ਰੈਗੂਲਰ ਪ੍ਰੋਗਰਾਮਸ ਕਰਨੇ ਚਾਹੀਦੇ ਨੇ। ਜਿੰਨੀ ਦੇਰ ਤੱਕ ਅਸੀਂ ਗੱਲ ਨਹੀਂ ਕਰਾਂਗੇ ਇਸ ਚੀਜ਼ ਬਾਰੇ, ਉਨੀ ਦੇਰ ਤੱਕ ਇਸਦਾ ਕੋਈ ਸੋਲਿਊਸ਼ਨ ਹੀ ਨਹੀਂ ਹੈ।
ਬਿਲਕੁਲ ਸਹੀ ਗੱਲ ਹੈ, ਵੇਖੋ ਸਾਡੇ ਜਿਹੜੇ ਆ, ਮੈਨੂੰ ਲੱਗਦਾ ਵੀ ਸਾਡੇ ਜਿਹੜੇ ਗੁਰਦੁਆਰਾ ਨੇ ਜਾਂ ਸਾਡੇ ਹੋਰ ਏਜੰਸੀਜ਼ ਨੇ, ਉਹਨਾਂ ਨੂੰ ਜ਼ਰੂਰ ਇਸ ਚੀਜ਼ ਦੀ ਗੱਲ ਸੋਚਣੀ ਚਾਹੀਦੀ ਹੈ ਕਿ ਨਵਾਂ ਇਮੀਗ੍ਰੈਂਟ ਆਏ ਆ, ਆਉਂਦਿਆਂ ਅਗਰ ਕੋਵਿਡ 'ਚ ਆ ਗਏ ਆ, ਸਾਰਾ ਕੁਝ ਛੱਡ ਕੇ ਆਏ, ਉਹਨਾਂ ਡੈਫੀਨੇਟਲੀ ਸਾਈਕੋਲੋਜੀਕਲ ਬਹੁਤ ਇਸ਼ੂਜ਼ ਨੇ, ਔਰ ਉਹਨਾਂ ਦੀ ਕਿਤੇ ਨਾ ਕਿਤੇ ਜ਼ਰੂਰ ਕੋਵਿਡ ਦੇ ਪੈਰਾਮੀਟਰ ਮੈਜਰਸ ਠੀਕ ਕਰਦੇ ਹੋਇਆਂ ਕੋਈ ਨਾ ਕੋਈ ਚਾਹੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਐਸੀ ਓਪਰਚੁਨਿਟੀ ਦੇਣੀ ਚਾਹੀਦੀ ਆ ਜਿੱਥੇ ਉਹ ਗੱਲ ਕਰ ਸਕਣ, ਆਪਣਾ ਸਟ੍ਰੈਸ ਜਿਹੜੀ ਆ ਉਹ ਰਿਲੀਵ ਕਰ ਸਕਣ। ਅਤੇ ਇਹ ਜਦੋਂ ਸਾਡਾ ਹੁਣ ਬੱਚਾ ਜਿਹੜਾ ਉਹਦੀ ਜਿਹਦੀ ਡੈਥ ਹੋਈ ਆ, ਜਿਹਨੇ ਸੁਸਾਈਡ ਕੀਤਾ, ਉਹ ਉਹਦੇ ਬਾਅਦ ਇਹ ਸਾਡੇ ਦਿਮਾਗ 'ਚ ਜ਼ਰੂਰ ਪ੍ਰੈਸ਼ਰ ਜ਼ਰੂਰ ਬਣਦਾ ਕਿ ਕਿਸੇ ਨਾਲ ਵੀ ਇਹ ਚੀਜ਼ ਜਿਹੜੀ ਆ ਹੋ ਸਕਦੀ ਹੈ, ਕਿਉਂਕਿ ਯੰਗ ਬੱਚਾ ਸੀਗਾ, ਕੀ ਉਹਨੂੰ ਕਿਹੋ ਜਿਹੇ ਉਹਨੂੰ ਪ੍ਰੈਸ਼ਰ ਨੇ, ਕਿਹੋ ਜਿਹਾ ਸਿਰਫ ਇੱਕ ਵੇਖੋ ਗਵਰਨਮੈਂਟ ਨੇ ਜੇ ਸਰਵ ਦੇ ਦਿੱਤਾ ਜਾਂ ਕੋਈ ਚੀਜ਼ ਦੇ ਦਿੱਤੀ ਆ, ਉਹ ਤੁਹਾਨੂੰ ਸਾਈਕੋਲੋਜੀਕਲੀ ਰਿਲੀਵ ਨਹੀਂ ਕਰਦੀ। ਹਰੇਕ ਬੰਦੇ ਦੀ ਸਟ੍ਰੈਸ ਲੈਣ ਦੀ ਇੱਕ ਕੈਪੇਬਿਲਟੀ ਆ, ਕਈ ਲੋਕ ਜਿਹੜੇ ਆ ਉਹ ਨਹੀਂ ਇਹ 'ਚੋਂ ਲੰਘ ਸਕਦੇ, ਮਗਰ ਕੋਵਿਡ 19 ਨੇ ਡੈਫੀਨੇਟਲੀ ਸਾਰਿਆਂ ਦਾ ਜਿਹੜਾ ਮੂਡ ਆ ਉਹਦੇ 'ਤੇ ਅਸਰ ਜ਼ਰੂਰ ਕੀਤਾ। ਫੈਮਿਲੀ ਦੇ ਵਿੱਚ ਲੋਕ ਜਿਹੜੇ ਆ ਰਿਲਾਈਜ਼ ਨਹੀਂ ਕਰਦੇ, ਪਰ ਜ਼ਿਆਦਾ ਇਰੀਟੇਸ਼ਨ ਆਈ ਆ, ਖਿਜੇ ਰਹਿੰਦੇ ਨੇ ਕਿਉਂਕਿ ਘਰ ਦੇ ਵਿੱਚ ਬਹਿਣਾ, ਬਾਹਰ ਜਾ ਨਹੀਂ ਸਕਦੇ।
ਹਾਂਜੀ,
ਤੁਸੀਂ ਵੈਸੇ ਰੈਸਟੋਰੈਂਟ ਜਾਓ ਨਾ ਜਾਓ ਜਾਂ ਕਿਤੇ ਬੇਸ਼ੱਕ ਨਾ ਜਾਓ, ਪਰ ਤੁਹਾਡੇ ਕੋਲ ਆਜ਼ਾਦੀ ਹੈ ਕਿ ਤੁਸੀਂ ਜਾ ਸਕਦੇ ਹੋ। ਜਦੋਂ ਤੁਹਾਡੇ ਦੇ ਆਲੇ ਦੁਆਲੇ ਸਾਰੀਆਂ ਰਿਸਟ੍ਰਿਕਸ਼ਨ ਜਦੋਂ ਲੱਗ ਜਾਂਦੀਆਂ ਨੇ ਨਾ, ਫਿਰ ਤੁਸੀਂ ਬੰਦਿਸ਼ ਮਹਿਸੂਸ ਕਰਦੇ ਹੋ,
ਬਿਲਕੁਲ
ਘੁੱਟੇ ਘੁੱਟੇ ਮਹਿਸੂਸ ਕਰਦੇ ਹੋ ਕਿ ਇਹਨੂੰ ਅਸੀਂ ਗੱਲ ਨਹੀਂ ਕਰ ਸਕਦੇ, ਹੱਸ ਨਹੀਂ ਸਕਦੇ। ਅਤੇ ਕਿਤੇ ਨਾ ਕਿਤੇ ਹਾਸਾ ਡੈਫੀਨੇਟਲੀ ਕੋਵਿਡ 19 ਦੇ ਵਿੱਚ ਘਟਿਆ
ਜੀ, ਬਿਲਕੁਲ।
ਠੀਕ ਹੈ, ਤੇ ਫਿਰ ਜ਼ਰੂਰੀ ਹੈ ਕਿ ਵੇਖੋ ਜੀ ਅਸੀਂ ਹਾਸਾ ਜਿਹੜਾ ਕੁਝ ਨਾ ਕੁਝ ਵਧੀਆ ਜਿਹੜਾ ਗੀਤ ਸੰਗੀਤ ਜਿਹੜਾ ਉਹ ਵੀ ਕਰਨਾ ਚਾਹੀਦਾ।
ਹਾਂਜੀ,
ਤੇ ਅਸੀਂ ਸਾਰੇ ਸਰੋਤਿਆਂ ਦਾ ਜਿਹੜਾ ਇੱਕ ਵਧੀਆ ਗੀਤ ਜਿਹੜਾ ਆ ਉਹ ਵੀ ਉਹਨਾਂ ਨੂੰ ਸੁਣਾਉਣ ਜਾ ਰਹੇ ਹਾਂ, ਤਾਂ ਕਿ ਥੋੜ੍ਹਾ ਜਿਹਾ ਮੂਡ ਬੈਟਰ ਹੋਏ, ਨਹੀਂ ਤੇ ਕੋਵਿਡ 19 ਨੇ ਤਾਂ ਮੂਡ ਬਹੁਤ ਡਾਊਨ ਕੀਤਾ।
ਮੇਰੀ ਹੋਂਦ ਚ ਤੂੰ ਦਿਸਦਾ, ਮੇਰੀ ਹੋਂਦ ਚ ਤੂੰ ਦਿਸਦਾ, ਜਿੱਥੇ ਜਿੱਥੇ ਚੱਲੇ ਮਾਹੀ, ਜੀ ਕਰੇ ਉੱਥੇ ਉੱਥੇ ਵਿਛ ਜਾ, ਜਿੱਥੇ ਜਿੱਥੇ ਚੱਲੇ ਮਾਹੀ, ਜੀ ਕਰੇ ਉੱਥੇ ਉੱਥੇ ਵਿਛ ਜਾ।
ਹਰਕੀਰਤ ਜੀ ਗੱਲ ਹੋ ਰਹੀ ਸੀਗੀ ਸਟ੍ਰੈਸ ਦੀ, ਗੱਲ ਹੋ ਰਹੀ ਸੀਗੀ ਕੋਵਿਡ 19 ਦੀ, ਔਰ ਅਸੀਂ ਯੂਨੋ ਜਿਹੜਾ ਇੱਥੇ ਖਾਸ ਤੌਰ 'ਤੇ ਜਿਹੜੀ ਨਿਊਜ਼ ਆਈ ਸੀਗੀ ਕਿ ਯੰਗ ਬੱਚਾ 21 ਸਾਲ ਦਾ ਜਿਹੜਾ ਆ ਉਹ ਨਹੀਂ ਉਹ ਸਟ੍ਰੈਸ ਲੈ ਸਕਿਆ ਔਰ ਉਹਨੇ ਸੁਸਾਈਡ ਕਰ ਲਿਆ। ਇਹ ਚੀਜ਼ ਸ਼ਾਇਦ ਸਾਡੀ ਕਮਿਊਨਿਟੀ ਜਿਹੜੀ ਆ ਉਹਦੀ ਬਹੁਤ ਜ਼ਰੂਰੀ ਆ, ਕਿਉਂਕਿ ਸਾਡੀ ਕਮਿਊਨਿਟੀ ਵਿੱਚ ਇੱਕ ਸਟਿਗਮਾ ਆ, ਅਸੀਂ ਆਪਣੇ ਆਪ ਨੂੰ ਇੱਕ ਡਿਨਾਇਲ 'ਚ ਰੱਖਦੇ ਹਾਂ। ਸਾਡੇ ਕਲਚਰ ਨਹੀਂ ਹੈ ਕਿ ਇਹ ਕਹਿਣਾ ਕਿ ਬਈ ਮੈਂ ਲੋਅ ਫੀਲ ਕਰ ਰਿਹਾ ਜਾਂ ਮੈਨੂੰ ਡਿਪਰੈਸ਼ਨ ਹੈ। ਅਸੀਂ ਇਸ ਚੀਜ਼ ਨੂੰ ਬੜਾ ਵੱਡਾ ਇੱਕ ਸਟਿਗਮਾ ਲਾਇਆ ਹੋਇਆ ਕਿ ਜੇ ਕੋਈ ਬੰਦਾ ਇਹ ਕਹਿ ਦੇ ਕਿ ਉਹ ਸਾਈਕੈਟ੍ਰਿਸਟ ਕੋਲ ਗਿਆ ਜਾਂ ਕਾਉਂਸਲਰ ਕੋਲ ਗਿਆ ਜਾਂ ਕਿਤੇ ਆਪਣੇ ਫੈਮਿਲੀ ਡਾਕਟਰ ਕੋਲ ਜਾ ਕੇ ਗੱਲ ਕਰ ਰਿਹਾ, ਤਾਂ ਉਹਨੂੰ ਲੱਗਦਾ ਕਿ ਨਹੀਂ ਇਹ ਮੇਰੇ ਨਾਲ ਇੱਕ ਤਰ੍ਹਾਂ ਦੀ ਲਾਈਫ ਲੌਂਗ ਜਿਹੜੀ ਆ ਇਹ ਚੀਜ਼ ਜਿਹੜੀ ਜੁੜ ਜਾਣੀ ਹੈ। ਤਾਂ ਆਈ ਥਿੰਕ ਕਿਤੇ ਨਾ ਕਿਤੇ ਗਲਤ ਧਾਰਨਾ, ਔਰ ਇਸ ਕੰਟਰੀ ਦੇ ਵਿੱਚ ਆ ਕੇ ਸਾਡੇ ਕੋਲ ਬਹੁਤ ਫੈਸਿਲਿਟੀਜ਼ ਨੇ ਕਿ ਜਿੱਥੇ ਅਸੀਂ ਹੈਲਪਲਾਈਨ ਨੂੰ ਕਾਲ ਕਰ ਸਕਦੇ ਹਾਂ। ਸਾਨੂੰ ਐਕਚੁਅਲੀ ਭੱਜ ਦੌੜ ਦੇ ਵਿੱਚ, ਔਰ ਜਿਹੜਾ ਨਵਾਂ ਇਮੀਗ੍ਰੈਂਟ ਕੋਈ ਆਉਂਦਾ ਆ ਉਹਨੂੰ ਇਹ ਚੀਜ਼ ਦਾ ਜਾਣਕਾਰੀ ਜਿਹੜੀ ਹੈ ਨਾ ਉਹ ਕਿਤੇ ਮਿਲਦੀ ਨਹੀਂ,
ਹਾਂਜੀ,
ਔਰ ਉਹਦੇ ਕਾਰਨ ਜਿਹੜਾ ਆ ਉਹ ਸਫ਼ਰ ਬਹੁਤ ਕਰਦਾ, ਔਰ ਹਰੇਕ ਕੋਲ ਇਹ ਵੀ ਸਾਧਨ ਨਹੀਂ ਹੁੰਦਾ ਕਿ ਉਹ ਯੂਨੋ ਕਿਸੇ ਯਾਰ ਦੋਸਤ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਇਸੇ ਆਪਣੀ ਜਿਹੜੀ ਗੱਲਬਾਤ ਕਰ ਲਏ। ਅਤੇ ਤੁਸੀਂ ਜਿਹੜਾ ਆ ਜੇ ਐਜ਼ ਅ ਨਿਊ ਇਮੀਗ੍ਰੈਂਟ ਕੋਈ ਇੱਥੇ ਆਉਂਦਾ ਆ ਤਾਂ ਤੁਹਾਡੀ ਕੀ ਉਮੀਦ ਹੈਗੀ ਹੈ ਵੀ ਉਹਨੂੰ ਕਿਵੇਂ ਦਾ ਆਉਣਾ ਚਾਹੀਦਾ ਕਿ ਉਹ ਆਇਆ ਏਅਰਪੋਰਟ 'ਤੇ, ਪੀ ਆਰ ਸਨ ਏਅਰਪੋਰਟ 'ਤੇ ਉਤਰਿਆ, ਉਹਦੇ ਬਾਅਦ ਜੀ ਉਹਨੇ ਉਹਨੇ ਆਪੇ ਹੀ ਅਰੇਂਜਮੈਂਟ ਕੀਤਾ ਆ ਕਿਤੇ ਜਾਣ ਦਾ। ਅਤੇ ਬੇਸ਼ੱਕ ਗੌਰਮੈਂਟ ਜਿਹੜੀ ਹੈ ਬਹੁਤ ਪੈਸੇ ਲਾ ਰਹੀ ਹੈ, ਬੜੀਆਂ ਏਜੰਸੀਆਂ ਨੇ, ਪਰ ਫਿਰ ਕਿਉਂ ਨਹੀਂ ਜਿਹੜੇ ਇੱਕ ਤੁਸੀਂ ਹੋ ਨਵੇਂ ਇਮੀਗ੍ਰੈਂਟ ਹੋ ਪੜ੍ਹੇ ਲਿਖੇ ਹੋ,
ਹਾਂਜੀ,
ਅਤੇ ਤਦ ਵੀ ਤੁਹਾਨੂੰ ਕੋਈ ਹੈਲਪਲਾਈਨ ਦਾ ਨਹੀਂ ਪਤਾ, ਤਦ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਜੇ ਤੁਹਾਨੂੰ ਸਟ੍ਰੈਸ ਹੈਗੀ ਆ ਜਾਂ ਕੋਈ ਇਸ਼ੂ ਹੈਗੇ ਆ ਤੁਹਾਡੇ ਚੈਲੰਜਸ ਨੇ ਤੁਸੀਂ ਕਿੱਥੇ ਜਾਣਾ,
ਅਤੇ
ਤੁਸੀਂ ਉਦੋਂ ਆਪਣੇ ਯਾਰ ਦੋਸਤ ਕੋਈ ਮਿੱਤਰ ਨੇ ਉਹਨਾਂ ਦੀ ਹੈਲਪ ਲਓਗੇ, ਲੱਭੋਗੇ ਕਿਸੇ ਨੂੰ ਕਿ ਮੇਰੀ ਕੋਈ ਗੱਲ ਸੁਣੇ, ਸਾਨੂੰ ਕੋਈ ਦੱਸੇ, ਅਤੇ ਕਿੱਥੇ ਤੁਹਾਨੂੰ ਲੱਗਦਾ ਵੀ ਇਹ ਕਮੀ ਆ ਔਰ ਕੀ ਕਰਨਾ ਚਾਹੀਦਾ, ਕਿਉਂਕਿ ਹੁਣ ਤੁਸੀਂ ਇੱਥੇ ਆ ਗਏ ਹੋ, ਹੁਣ ਤੁਸੀਂ ਲੋਇਰ ਬਣ ਗਏ ਹੋ, ਨਵੇਂ ਲੋਕ ਆਉਂਦੇ ਰਹਿਣਗੇ, ਸੋ ਜੇ ਅਸੀਂ ਕਿਸੇ ਲਈ ਕੁਛ ਕਰਨਾ, ਸੋ ਕੀ ਅਵੇਅਰਨੈਸ ਹੈ, ਕੀ ਹੋਣਾ ਚਾਹੀਦਾ, ਕਿਵੇਂ ਅਸੀਂ ਉਹਨਾਂ ਨੂੰ ਇਹੋ ਜਿਹਾ ਸਾਧਨ ਬਣਾਈਏ ਕਿ ਵਲੰਟੀਅਰ ਸਾਡੇ ਹੋਣ ਜਾਂ ਕੁਛ ਵੀ ਹੋਣ, ਜੇ ਏਅਰਪੋਰਟ 'ਤੇ ਕੋਈ ਨਵਾਂ ਇਮੀਗ੍ਰੈਂਟ ਆਉਂਦਾ ਆ ਉੱਥੇ ਉਹਦੇ ਵਾਸਤੇ ਕੋਈ ਕਾਊਂਟਰ ਲੱਗਾ ਹੋਏ ਜਿੱਥੇ ਉਹਨੂੰ ਮਟੀਰੀਅਲ ਜਿਹੜਾ ਉੱਥੇ ਪ੍ਰੋਵਾਈਡ ਕੀਤਾ ਜਾਏ, ਬਜਾਏ ਕਿ ਉਹ ਆ ਕੇ ਉਹ ਲੱਭਦਾ ਫਿਰੇ ਕਿ ਬਈ ਇੱਥੇ ਕਿਹੜੀਆਂ ਏਜੰਸੀਜ਼ ਨੇ। ਸੋ ਕੋਵਿਡ 19 ਨੇ ਸਾਨੂੰ ਇਹ ਵੀ ਸਿਖਾਇਆ, ਇਹ ਜਿਹੜਾ ਸੁਸਾਈਡ ਹੋਇਆ ਇਹਨੇ ਵੀ ਸਾਨੂੰ ਇਹ ਚੀਜ਼ ਸਿਖਾਈ ਹੈ ਕਿ ਕਿਤੇ ਨਾ ਕਿਤੇ ਸਾਡੇ ਸਟੂਡੈਂਟਸ ਇੰਨੇ ਆਉਂਦੇ ਆ, ਸਾਡੇ ਇਮੀਗ੍ਰੈਂਟਸ ਇੰਨੇ ਆਉਂਦੇ ਆ, ਉਹਨਾਂ ਨੂੰ ਸ਼ਾਇਦ ਅਸੀਂ ਉਸ ਤਰ੍ਹਾਂ ਹੀ ਛੱਡ ਦਿੰਦੇ ਹਾਂ ਆਪਣੇ ਆਪ 'ਤੇ, ਆਪਣੇ ਉਹਨਾਂ ਦੇ ਹਾਲ ਦੇ ਉੱਤੇ, ਔਰ ਉਹਨਾਂ ਨੂੰ ਅਸੀਂ ਸਪੋਰਟ ਜਿਹੜੀ ਹੈ ਐਜ਼ ਅ ਕਮਿਊਨਿਟੀ ਜਿਹੜੀ ਹੈ ਘੱਟ ਕਰਦੇ ਹਾਂ ਜਿੰਨੀ ਕਰਨੀ ਚਾਹੀਦੀ ਹੈ। ਸੋ ਤੁਹਾਡੇ ਉਹਦੇ ਉੱਤੇ ਕੀ ਵਿਚਾਰ ਨੇ?
ਜਿਹੜਾ ਨਵਾਂ ਇਮੀਗ੍ਰੈਂਟ ਆਉਂਦਾ ਹੈ ਸਪੈਸ਼ਲੀ ਅਦਰ ਦੈਨ ਕਿ ਜੇ ਉਹਨੂੰ ਮਨੀ ਜਾਂ ਜੋਬ ਦੀ ਪ੍ਰੋਬਲਮ ਹੈ, ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਉਹਨੂੰ ਫੇਸ ਕਰਨ ਨੂੰ ਮਿਲਦੀ ਹੈ ਕਿ ਉਹਨਾਂ ਬੋਲਣ ਵਾਲਾ ਕੋਈ ਨਹੀਂ ਹੁੰਦਾ ਜੀ, ਕਿ ਕਿਸੇ ਨਾਲ ਕਨੈਕਟ ਕਰਨਾ। ਇੱਕ ਤਾਂ ਸਿਸਟਮ ਟੋਟਲੀ ਡਿਫਰੈਂਟ ਹੈ, ਅਸੀਂ ਪੰਜਾਬ ਤੋਂ ਆਉਂਦੇ ਹਾਂ ਜਾਂ ਹਰਿਆਣੇ ਤੋਂ ਆਏ ਜਾਂ ਦਿੱਲੀ ਤੋਂ ਆਏ, ਦਿੱਲੀ ਚਲੋ ਫਿਰ ਵੀ ਇੱਕ ਵੱਡਾ ਸ਼ਹਿਰ ਆ, ਅਤੇ ਇੱਥੇ ਆ ਕੇ ਬਹੁਤ ਫਾਸਟ ਪੇਸਡ ਲਾਈਫ ਹੈ ਅਤੇ ਸਾਰਾ ਹਰ ਬੰਦਾ ਬਿਜ਼ੀ ਆ ਅਤੇ ਗੱਲ ਕਰਨ ਨੂੰ ਕੋਈ ਨਹੀਂ ਮਿਲਦਾ। ਅਤੇ ਇੱਕ ਤਾਂ ਜਿਵੇਂ ਆਪਾਂ ਗੱਲ ਕੀਤੀ ਕਿ ਏਅਰਪੋਰਟ 'ਤੇ ਕੁਝ ਨਾ ਕੋਈ ਅਵੇਅਰਨੈਸ ਹੋਣੀ ਚਾਹੀਦੀ ਹੈ। ਜਿਹੜੀ ਯੰਗਰ ਪਾਪੂਲੇਸ਼ਨ ਉਹ ਬਹੁਤ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਆ, ਸੋ ਅਸੀਂ ਚਾਹੇ ਫੇਸਬੁੱਕ ਹੈ ਚਾਹੇ ਇੰਸਟਾਗ੍ਰਾਮ ਹੈ, ਕਿ ਵੀ ਜਿਹੜਾ ਆਪਾਂ ਨੂੰ ਸੋਸ਼ਲ ਮੀਡੀਆ ਉਹ ਕੰਸਟਰਕਟਿਵ ਕੰਮਾਂ ਲਈ ਜ਼ਿਆਦਾ ਯੂਜ਼ ਕਰਨਾ ਚਾਹੀਦਾ, ਰਾਦਰ ਦੈਨ ਕਿ ਅਸੀਂ ਉੱਥੇ ਗਰੁੱਪਸ ਬਣਾ ਸਕਦੇ ਹਾਂ ਸਾਡੇ। ਜਿਵੇਂ ਅਸੀਂ ਜਦੋਂ ਅਸੀਂ ਸੋਚ ਰਹੇ ਸੀਗੇ ਆਉਣ ਦੀ, ਮੈਂ ਬਹੁਤ ਸਾਡਾ ਇੱਕ ਲੋਇਰ ਗਰੁੱਪ ਹੈ ਜੀ, ਉਹ ਫੇਸਬੁੱਕ 'ਤੇ ਕਨੈਕਟ ਹੋਏ, ਬਹੁਤ ਸਾਰੇ ਦੋਸਤ ਮਿੱਤਰ ਵੀ ਬਣੇ, ਬਹੁਤ ਸਾਰਾ ਮਟੀਰੀਅਲ ਸੀਗਾ ਜਿਹੜਾ ਉੱਥੋਂ ਪਤਾ ਲੱਗਿਆ, ਬਹੁਤ ਸਾਰੀ ਇਨਫੋਰਮੇਸ਼ਨ ਪਤਾ ਲੱਗੀ। ਉਵੇਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਇੱਕ ਵਾਲੰਟਰੀ ਗਰੁੱਪ ਕੋਈ ਵੀ ਬਣਾ ਸਕਦਾ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉੱਥੇ ਰੈਲੇਵੈਂਟ ਇਨਫੋਰਮੇਸ਼ਨ ਸ਼ੇਅਰ ਕੀਤੀ ਜਾਵੇ। ਇੱਥੇ ਆ ਕੇ ਸਾਡੇ ਜਿਹੜੇ ਧਾਰਮਿਕ ਅਦਾਰੇ ਨੇ ਜਾਂ ਸਾਡੇ ਜਿਹੜੇ ਪੋਲੀਟੀਕਲ ਲੀਡਰਸ ਨੇ, ਕਾਉਂਸਲਰਸ ਨੇ, ਉਹਨਾਂ ਨੂੰ ਹੈਲਪਲਾਈਨ ਸੈੱਟ ਕਰਕੇ ਸੋਸ਼ਲ ਮੀਡੀਆ 'ਤੇ ਬਹੁਤ ਈਜ਼ੀਲੀ ਐਕਸੈਸੀਬਲ ਹੈ। ਕੋਵਿਡ ਨੇ ਸਾਨੂੰ ਹੋਰ ਕੁਛ ਨਹੀਂ ਸਿਖਾਇਆ, ਇਹ ਜ਼ਰੂਰ ਸਿਖਾਈ ਹੈ ਚੀਜ਼ ਕਿ ਚਾਹੇ ਜ਼ੂਮ ਪਲੈਟਫਾਰਮ ਹੈ ਚਾਹੇ ਗੂਗਲ ਮੀਟਸ ਹੈ, ਕਿ ਕਨੈਕਟ ਕਰਨਾ, ਇੱਕ ਦੂਜੇ ਨਾਲ ਗੱਲਬਾਤ ਕਰਨੀ, ਇਹੀ ਜ਼ਰੀਏ ਰਹਿ ਗਏ ਨੇ ਜੀ ਹੁਣ। ਇਨ ਪਰਸਨ ਤਾਂ ਹਜੇ ਜੋ ਆਪਣੇ ਹਾਲਾਤ ਲੱਗ ਰਹੇ ਨੇ ਜੀ, ਕਿ ਜੋ ਨੋਰਮਲ ਹੁੰਦੇ ਹੁੰਦੇ ਹਜੇ ਟਾਈਮ ਲੱਗਣਾ ਸਾਨੂੰ, ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਆਈ ਫੀਲ ਕਿ ਇੱਥੇ ਕਨੈਕਟ ਕਰਨਾ ਵੀ ਈਜ਼ੀ ਹੈ ਅਤੇ ਆਪਣੀ ਆਵਾਜ਼ ਪਹੁੰਚਾਉਣੀ ਵੀ ਈਜ਼ੀ ਹੈ।
ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਇਹ ਦੱਸੋ ਮੈਨੂੰ ਕਿ ਵੀ ਅਸੀਂ ਗੱਲ ਕਰ ਰਹੇ ਹਾਂ ਕਿ ਇੱਥੇ ਏਅਰਪੋਰਟ ਦੇ ਉੱਤੇ ਜਾਂ ਕਿਤੇ ਵੀ ਜਿਹੜਾ ਨਵਾਂ ਇਮੀਗ੍ਰੈਂਟ ਆਉਂਦਾ ਜਾਂ ਕੁਛ ਵੀ ਆ, ਅਸੀਂ ਚੈਲੰਜਸ ਦੀ ਗੱਲ ਕੀਤੀ ਹੈ ਉਹਨਾਂ ਦੇ, ਔਰ ਇਹ ਵੀ ਜਿਹੜੀ ਆ ਨਿਊਜ਼ ਰਹੀ ਹੈ ਕਿ ਹੁਣ ਜਿਹੜੀਆਂ ਨੇ ਨਵੀਆਂ ਜਿਹੜੀਆਂ ਇਲੈਕਸ਼ਨ ਜਦੋਂ ਆਉਂਦੀਆਂ ਨੇ ਯੂ ਨੋ ਓਨਟਾਰੀਓ ਦੇ ਵਿੱਚ ਵੀ ਇਲੈਕਸ਼ਨ ਆ ਰਹੀਆਂ, ਇਸ ਸਾਲ ਹੋ ਸਕਦਾ ਫੈਡਰਲ ਇਲੈਕਸ਼ਨ ਵੀ ਹੋਣ,
ਹਾਂਜੀ,
ਤੇ ਤੁਸੀਂ ਅਗਰ ਇੱਕ ਵੋਟਰ ਹੋ ਤੇ ਤੁਸੀਂ ਕੀ ਕੁਐਸਚਨ ਕਰੋਗੇ ਆਪਣੇ ਐਮ ਪੀਜ਼ ਨੂੰ ਐਜ ਚੈਲੰਜ ਜਿਹੜੇ ਆ ਨਿਊ ਇਮੀਗ੍ਰੈਂਟ ਦੇ, ਜੋ ਤੁਹਾਨੂੰ ਨਜ਼ਰ ਆਇਆ ਜਾਂ ਤੁਸੀਂ ਐਕਸਪੀਰੀਅੰਸ ਕੀਤਾ ਦੋ ਸਾਲ ਦੇ ਵਿੱਚ ਤਿੰਨ ਸਾਲ ਦੇ ਵਿੱਚ ਕਿ ਇਹ ਚੀਜ਼ਾਂ ਨਹੀਂ ਹੋ ਰਹੀਆਂ? ਸੋ ਜੇ ਤੁਸੀਂ ਵੋਟਰ ਹੋ ਤੇ ਕੀ ਇੱਕ ਸਵਾਲ ਹੋ ਸਕਦੇ ਆ ਤੁਹਾਡੇ ਤੁਹਾਡੇ ਲੋਕਲ ਐਮ ਪੀਜ਼ ਨੂੰ ਕਿ ਕਿਵੇਂ ਇਮੀਗ੍ਰੈਂਟਸ ਨੂੰ ਅਸੀਂ ਬੈਟਰ ਆਪਣੀ ਸੁਸਾਇਟੀ ਦੇ ਵਿੱਚ ਉਹਨਾਂ ਨੂੰ ਸਟ੍ਰੈਸ ਉਹਨਾਂ ਦੀ ਜਿਹੜੀ ਆ ਉਹਦਾ ਧਿਆਨ ਰੱਖਦੇ ਹੋਇਆਂ ਕੀ ਉਹਨਾਂ ਦੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਸਰਕਾਰ ਦੀ?
ਸਭ ਤੋਂ ਪਹਿਲੀ ਗੱਲ ਤਾਂ ਜੀ ਨਿਊ ਇਮੀਗ੍ਰੈਂਟ ਦਾ ਲਈ ਮੈਨੂੰ ਲੱਗਦਾ ਜੀ ਅਫੋਰਡੇਬਲ ਹਾਊਸਿੰਗ ਇੱਕ ਬਹੁਤ ਵੱਡਾ ਚੈਲੰਜ ਆ, ਸਪੈਸ਼ਲੀ ਜੇ ਆਪਾਂ ਜੀ ਟੀ ਏਰੀਏ 'ਚ ਗੱਲ ਕਰਦੇ ਹਾਂ ਕਿ ਉੱਥੇ ਅੱਜ ਦੀ ਡੇਟ 'ਚ ਇੱਕ ਕੌਂਡੋ ਲੈਣਾ ਜਾਂ ਇੱਕ ਟਾਊਨ ਹਾਊਸ ਲੈਣਾ ਵੀ ਦਿਨੋਂ ਦਿਨ ਚੈਲੰਜਿੰਗ ਬਣਦਾ ਜਾ ਰਿਹਾ। ਜਦੋਂ ਅਸੀਂ ਨਵੇਂ ਆਉਂਦੇ ਹਾਂ ਸਾਡੇ ਕੋਲ ਇਨਕਮ ਦਾ ਇੰਨਾ ਸੋਰਸ ਨਹੀਂ ਹੁੰਦਾ, ਕ੍ਰੈਡਿਟ ਸਕੋਰ ਨਹੀਂ ਬਣਿਆ ਹੁੰਦਾ, ਅਤੇ ਫਿਰ ਅਸੀਂ ਰੈਂਟ ਅਕੋਮੋਡੇਸ਼ਨ ਲੈਂਦੇ ਹਾਂ, ਕੋਈ ਬਹੁਤ ਸਾਰੇ ਲੋਕ ਬੇਸਮੈਂਟ 'ਚ ਰਹਿੰਦੇ ਨੇ। ਹਰ ਬੰਦਾ ਚਾਹੁੰਦਾ ਹੈ ਕਿ ਉਹਦਾ ਇੱਕ ਸਟੇਬਲ ਇੱਕ ਇਨਕਮ ਹੋਵੇ, ਇੱਕ ਸਟੇਬਲ ਹਾਊਸਿੰਗ ਅਫੋਰਡੇਬਲ ਹਾਊਸਿੰਗ ਹੋਵੇ। ਹੈਲਥ ਦੀ ਆਪਾਂ ਪਹਿਲਾਂ ਗੱਲ ਕਰਕੇ ਕਰ ਚੁੱਕੇ ਹਾਂ ਕਿ ਇੱਕ ਜਿਹੜਾ ਹੈਲਥ ਦਾ ਇਨਫਰਾਸਟ੍ਰਕਚਰ ਬਣਾਉਣ ਦੀ ਬਹੁਤ ਵੱਡੀ ਲੋੜ ਹੈ, ਕਨੈਕਟੀਵਿਟੀ ਦੀ ਬਹੁਤ ਵੱਡੀ ਲੋੜ ਹੈ। ਗੋ ਸਟੇਸ਼ਨ ਵਗੈਰਾ ਦਾ ਹੁਣ ਨਵੇਂ ਬਜਟ 'ਚ ਆਈਆਂ ਨੇ ਜੀ ਗੱਲਾਂ, ਅਸੀਂ ਚਾਹੁੰਦੇ ਹਾਂ ਕਿ ਉਹਦੀ ਕਨੈਕਟੀਵਿਟੀ ਵਧੀਆ ਹੋਵੇ, ਅਸੈਸੀਬਲ ਹੋਵੇ। ਹੈਲਥ, ਇਨਫਰਾਸਟ੍ਰਕਚਰ, ਹਾਊਸਿੰਗ ਤੇ ਐਜੂਕੇਸ਼ਨ, ਆਹੀ ਚਾਰ ਮੇਨ ਮੁੱਦੇ ਨੇ ਜੀ ਸਾਡੇ, ਬੇਸਿਕ ਇਹੀ ਮੁੱਦੇ ਨੇ, ਤੇ ਗੱਲ ਵੀ ਹਮੇਸ਼ਾ ਇਹਨਾਂ ਤੇ ਹੀ ਹੋਣੀ ਚਾਹੀਦੀ ਹੈ। ਮੈਨੂੰ ਕੌਣ ਜਾਣਦਾ ਜਾਂ ਮੇਰਾ ਕੋਈ ਦੋਸਤ ਕਿਹਨੂੰ ਜਾਣਦਾ, ਇਹ ਚੀਜ਼ਾਂ ਮੈਟਰ ਨਹੀਂ ਕਰਨੀਆਂ ਚਾਹੀਦੀਆਂ ਨੇ। ਹਰ ਐਮ ਪੀ ਨੂੰ ਇੱਕ ਰਿਪੋਰਟ ਕਾਰਡ ਲੈ ਕੇ ਆਉਣਾ ਚਾਹੀਦਾ।
ਕੀ ਪੁੱਛੋਗੇ ਅਗਰ ਤੁਹਾਡੇ ਏਰੀਏ ਦੇ ਐਮ ਪੀ ਨੇ ਤੁਹਾਡੇ ਐਜ਼ ਅ ਨਿਊ ਇਮੀਗ੍ਰੈਂਟ ਕੀ ਕੁਐਸਚਨ ਹੋਣਗੇ ਕਿ ਸਾਨੂੰ ਦੱਸੋ ਕਿ ਤੁਸੀਂ ਜੀ ਨਿਊ ਇਮੀਗ੍ਰੈਂਟ ਲਈ ਕੀ ਕੀਤਾ?
ਬਿਲਕੁਲ ਜੀ, ਇੱਕ ਰਿਪੋਰਟ ਕਾਰਡ ਹੋਣਾ ਚਾਹੀਦਾ ਕਿ ਪਿਛਲੇ 5 ਸਾਲਾਂ 'ਚ ਤੁਸੀਂ ਦੱਸੋ ਜਦੋਂ ਤੁਸੀਂ ਲਾਸਟ ਟਾਈਮ ਇਲੈਕਟ ਹੋਏ ਸੀ ਤੇ ਹੁਣ ਤੱਕ ਤੁਸੀਂ ਸਾਡੇ ਜਿਹੜੇ ਇਮੀਗ੍ਰੈਂਟਸ ਦੀ ਨਵੀਂ ਪ੍ਰੋਬਲਮ, ਤੁਸੀਂ ਕਿੰਨੀ ਕੁ ਵਾਰ ਉਸ ਪਾਰਲੀਮੈਂਟ 'ਚ ਜਾਂ ਸੈਸ਼ਨ 'ਚ ਜਦੋਂ ਹੁੰਦਾ ਤੁਸੀਂ ਉਹਦੇ ਬਾਰੇ ਕੀ ਕੀਤਾ, ਸਿਟੀ ਨੇ ਤੁਸੀਂ ਕੀ ਪੋਲਿਸੀਜ਼ ਜਿਹੜੀਆਂ ਨੇ ਉਹਨੂੰ ਐਡਵਾਂਸ ਕੀਤੀਆਂ ਨੇ ਜੀ। ਇੱਕ ਰਿਪੋਰਟ ਕਾਰਡ ਹੋਵੇ ਜੀ, ਉਹ ਤੇ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਜੱਜ ਕਰੋ ਤੇ ਉਸ ਹਿਸਾਬ ਨਾਲ ਆਪਣੀ ਵੋਟ ਪਾਓ।
ਦੇਖੋ ਜੀ, ਜ਼ਰੂਰ ਰੇਡੀਓ ਜ਼ਿੰਦਾਬਾਦ 'ਤੇ ਜ਼ਰੂਰ ਕੀਤਾ ਜਾਏਗਾ ਜਦੋਂ ਖਾਸ ਤੌਰ 'ਤੇ ਕੋਈ ਵੀ ਇਲੈਕਸ਼ਨ ਹੋਏਗੀ, ਚਾਹੇ ਫੈਡਰਲ ਇਲੈਕਸ਼ਨ ਹੈ, ਚਾਹੇ ਉਹ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਏਗੀ, ਚਾਹੇ ਸਿਟੀ ਦੀ ਇਲੈਕਸ਼ਨ ਹੋਏਗੀ, ਜਿਹੜੇ ਵੀ ਮੁੱਦੇ ਨਹੀਂ ਐਡਰੈਸ ਹੋਏ ਹੋਣਗੇ ਉਹਨਾਂ ਦੀ ਗੱਲ ਜਿਹੜੀ ਆ ਜ਼ਰੂਰ ਕੀਤੀ ਜਾਏਗੀ, ਔਰ ਜ਼ਰੂਰ ਜਿਹੜੇ ਸਾਡੇ ਲੋਕਲ ਰਿਪ੍ਰੈਜੈਂਟੇਟਿਵ ਨੇ ਉਹਨਾਂ ਨੂੰ ਇਹ ਕੁਐਸਚਨ ਜ਼ਰੂਰ ਕੀਤਾ ਜਾਏਗਾ, ਉਹਨਾਂ ਨੂੰ ਪੁੱਛਿਆ ਜਾਏਗਾ ਕਿ ਉਹਨਾਂ ਨੇ ਇਸ ਬਾਰੇ ਕੀ ਗੱਲ ਕੀਤੀ ਹੈ, ਕਿੰਨੀ ਵਾਰੀਆਂ ਇਹ ਮੁੱਦੇ ਜਿਹੜੇ ਆ ਉਠਾਏ ਆ, ਕਿਉਂਕਿ ਕਈ ਵਾਰ ਅਸੀਂ ਐਸੇ ਮੁੱਦੇ ਜਿਹੜੇ ਆ ਉਹਨਾਂ ਦੀ ਜ਼ਰੂਰ ਗੱਲ ਕਰਦੇ ਰਹਿੰਦੇ ਆ ਜਿਹੜੇ ਬੜੇ ਪੁਰਾਣੇ ਹੋ ਚੁੱਕੇ ਹੁੰਦੇ ਆ। ਦੇਖੋ ਜਿਵੇਂ ਹੁਣ 1984 ਜੈਨੋਸਾਈਡ ਦਾ ਜਿਹੜਾ ਆ ਉਹ ਹੁਣ ਅੱਜ ਜੈਨੋਸਾਈਡ ਡਿਕਲੇਅਰ ਹੋਏ ਜਾਂ ਨਾ ਹੋਏ, ਸਾਡੀ ਆਮ ਲਾਈਫ ਨੂੰ ਉਹਦੇ ਨਾਲ ਕਿਸੇ ਦਾ ਸੁਸਾਈਡ ਨਹੀਂ ਬਚਣਾ, ਕਿਸੇ ਦੀ ਸਟ੍ਰੈਸ ਨਹੀਂ ਕੱਟਣੀ, ਮਗਰ ਕਿਤੇ ਨਾ ਕਿਤੇ ਇਮੋਸ਼ਨਲ ਐਂਗਲ ਹੈ। ਔਰ ਬੜੀ ਵਾਰੀ ਅਸੀਂ ਵੇਖਦੇ ਹਾਂ ਕਿ ਸਾਡੇ ਪੋਲੀਟੀਸ਼ਨ ਜਿਹੜੇ ਆ ਉਹ ਇਮੋਸ਼ਨਲ ਐਂਗਲ ਜਿਹੜਾ ਨਾ ਉਹਦੇ ਨਾਲ ਖੇਡ ਕੇ ਉਹ ਸਾਨੂੰ ਇੱਕ ਡਿਸਟਰੈਕਟ ਕਰ ਦਿੰਦੇ ਆ, ਜਦਕਿ ਐਂਗਲ ਇਹ ਹੋਣਾ ਚਾਹੀਦਾ ਕਿ ਜਿਹੜੇ ਅੱਜ ਦੇ ਇਸ਼ੂ ਕੀ ਹੈ, ਇੰਪਲੋਇਮੈਂਟ ਦਾ ਇਸ਼ੂ ਕੀ ਹੈ, ਇਮੀਗ੍ਰੈਂਟਸ ਨੂੰ ਆ ਕੇ ਕਿੰਨੀ ਜਿਹੜੀ ਆ ਸਟਰਗਲ ਕਰਨੀ ਪੈਂਦੀ ਆ, ਲੌਬੀ ਜਿਹੜੀਆਂ ਨੇ ਇੰਨੀਆਂ ਸਟਰੋਂਗ ਨੇ ਉਹਨਾਂ ਨੂੰ ਉਹਨਾਂ ਦੀ ਸਕਿੱਲ ਵਾਸਤੇ, ਉਹਨਾਂ ਨੂੰ ਦੁਬਾਰਾ ਡਾਕਟਰ, ਇੰਜੀਨੀਅਰ, ਲੋਇਰ ਬਣਨ ਵਾਸਤੇ ਕਿੰਨਾ ਔਖਾ ਕਰਨਾ ਪੈਂਦਾ, ਕ੍ਰੈਡਿਟ ਉਹਨਾਂ ਦਾ ਸਕੋਰ 0 ਹੈ, ਲੋਨ ਉਹਨਾਂ ਨੂੰ ਮਿਲਦੇ ਨਹੀਂ,
ਹਾਂਜੀ,
ਅਤੇ ਉਹਨਾਂ ਨੂੰ ਅਸੀਂ ਕਿਵੇਂ ਕਈ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਨੇ ਕਰਨ 'ਚ ਮਜਬੂਰ ਕਰ ਰਹੇ ਹਾਂ, ਇਹਨਾਂ ਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਹੈ। ਔਰ ਉਮੀਦ ਇਹੀ ਹੈ ਕਿ ਐਰਕਾਂ ਜਿਹੜੀ ਇਲੈਕਸ਼ਨ ਹੋਏਗੀ ਉਹਦੇ 'ਤੇ ਅਸੀਂ ਜ਼ਰੂਰ ਲੋਕਾਂ ਨੂੰ ਜਾਗਰੂਕ ਕਰਦੇ ਰਹਾਂਗੇ, ਆਪਣੇ ਕਾਲਜ ਜਿਹੜੇ ਆ ਉਹਨਾਂ ਨੂੰ ਜਾਗਰੂਕ ਕਰਾਂਗੇ, ਸੁਣਨ ਵਾਲਿਆਂ ਨੂੰ ਜਾਗਰੂਕ ਕਰਾਂਗੇ। ਔਰ ਖਾਸ ਤੌਰ 'ਤੇ ਸਾਡਾ ਮੁੱਦਾ ਇਹ ਵੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਥਰੂ 770 ਜਿਹੜਾ ਆ, ਰੇਡੀਓ ਜ਼ਿੰਦਾਬਾਦ ਜਿਹੜਾ ਆ, ਉਹ ਚਾਹੇ ਇੰਡੀਆ ਦੇ ਵਿੱਚ ਆ ਕਿਤੇ ਵੀ ਪੰਜਾਬੀ ਸਮਝ ਆਉਂਦੀ ਆ ਉੱਥੋਂ ਤੱਕ ਹੀ ਜਾਂਦਾ। ਔਰ ਜਿਹੜੇ ਲੋਕ ਪਲਾਨ ਕਰ ਰਹੇ ਨੇ ਇਮੀਗ੍ਰੈਂਟ ਆਉਣਾ ਚਾਹੁੰਦੇ ਨੇ, ਕਈ ਵਾਰ ਕੈਨੇਡਾ ਇੰਡੀਆ ਦੇ ਵਿੱਚ ਬੈਠਿਆਂ ਜਾਂ ਪਾਕਿਸਤਾਨ 'ਚ ਬੈਠਿਆਂ, ਉਹਨਾਂ ਨੂੰ ਰੀਅਲ ਚੈਲੰਜਸ ਜਿਹੜੇ ਨੇ ਨਾ ਉਹਨਾਂ ਨੂੰ ਕੋਈ ਨਹੀਂ ਦੱਸਦਾ, ਉਹਨਾਂ ਨੂੰ ਇੱਕ ਜਿਹੜੇ ਰਿਐਲਿਟੀ ਦੇ ਵਿੱਚ ਕੀ ਹੋਣ ਵਾਲਾ ਆ, ਉੱਥੇ ਕਿਵੇਂ ਚੀਜ਼ਾਂ ਉਹਨਾਂ ਨੂੰ ਕੇਟਰ ਕਰਨੀਆਂ ਚਾਹੀਦੀਆਂ ਉਹਦੀ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਹਰੇਕ ਬੰਦੇ ਦਾ ਕੋਈ ਰਿਸ਼ਤੇਦਾਰ ਨਹੀਂ ਹੈਗੇ, ਹਰੇਕ ਬੰਦੇ ਦੇ ਯਾਰ ਦੋਸਤ ਇੱਥੇ ਨਹੀਂ ਹੈਗੇ। ਔਰ ਮੈਂ ਵੀ ਵੇਖਿਆ ਕਿ ਜਿਹੜੇ ਰਿਸ਼ਤੇਦਾਰ ਨੇ ਉਹ ਤੁਹਾਨੂੰ ਸੱਚ ਦੱਸਦੇ ਵੀ
ਨਹੀਂ,
ਕਿਉਂਕਿ ਕੋਈ ਵੀ ਬੰਦਾ ਸਾਡੇ ਨਾ ਇੱਕ ਨੇਚਰ ਹੈ ਕਿ ਅਸੀਂ ਆਪਣੀ ਚੈਲੰਜਸ ਜਿਹੜੇ ਆ, ਅਸੀਂ ਵੀਕਨੈਸ ਜਿਹੜੀ ਆ ਉਹਦੀ ਸ਼ੇਅਰ ਨਹੀਂ ਕਰਦੇ, ਅਤੇ ਅਸੀਂ ਹਮੇਸ਼ਾ ਹੀ ਵੇਖਣ ਵਾਲੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਜਿੱਦਣ ਇੱਥੇ ਪਹੁੰਚੇ ਆਉਂਦੇ ਆ ਤੁਸੀਂ ਡਾਕਟਰ ਬਣ ਜਾਓਗੇ,
ਹਾਂਜੀ
ਆਉਂਦੇ ਆ ਤੁਸੀਂ, ਇਹ ਜੇ ਰਿਐਲਿਟੀ ਜਿਹੜੀ ਚੈੱਕ ਹੈ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਮਿਸਿੰਗ ਹੈ।
ਬਿਲਕੁਲ,
ਤੁਸੀਂ ਵੀ ਆਏ, ਤੁਹਾਡੀ ਜੋ ਤੁਸੀਂ ਸੋਚਿਆ ਉਹਦੇ ਨਾਲ ਬਿਲਕੁਲ ਡਿਫਰੈਂਟ ਤੁਹਾਡਾ ਐਕਸਪੀਰੀਅੰਸ ਹੋਇਆ, ਤੁਹਾਡੇ ਮਾਧਿਅਮ ਦੇ ਥਰੂ ਅਸੀਂ ਹੋ ਸਕਦਾ ਕਈ ਲੋਕ ਜਿਹੜੇ ਇੱਥੇ ਆਉਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਇਹ ਜ਼ਰੂਰ ਕਰੀਏ ਕਿ ਤੁਸੀਂ ਮੈਂਟਲੀ ਕਿੰਨਾ ਕੁ ਤਿਆਰ ਹੋ ਗਿਆ ਹੋਣਾ, ਕੀ ਤੁਹਾਡੀ ਐਕਸਪੈਕਟੇਸ਼ਨ ਹੋਣੀ ਚਾਹੀਦੀ ਹੈ, ਕਿੰਨੀ ਤੁਹਾਨੂੰ ਸਟਰਗਲ ਕਰਨੀ ਪੈਣੀ ਹੈ, ਔਰ ਉਹਦੇ ਵਾਸਤੇ ਤੁਹਾਨੂੰ ਕਿੰਨਾ ਕੁ ਤਗੜਾ ਹੋਣ ਦੀ ਲੋੜ ਹੈ, ਔਰ ਬਾਕੀ ਜ਼ਰੂਰੀ ਚੀਜ਼ਾਂ ਜਿਹੜੀਆਂ ਨੇ ਉਹ ਕਿਵੇਂ ਕਰਨੀਆਂ ਨੇ, ਉਹਦੇ ਬਾਰੇ ਤੁਸੀਂ ਕੀ ਸੰਦੇਸ਼ ਦਿਓਗੇ?
ਦੇਖੋ, ਮਹਿੰਗੀ ਗੱਡੀ ਤੇ ਵੱਡਾ ਘਰ ਤਾਂ ਸਭ ਨੂੰ ਦਿਖਦਾ, ਉਹਦੇ ਪਿੱਛੇ ਕੀਤੀ ਗਈ ਮਿਹਨਤ ਨਹੀਂ ਦਿਖਦੀ ਜੀ, ਉਹ ਅਟਰੈਕਟਿਵ ਲੱਗਦੀ ਹੈ ਨਾ ਕਿ ਕਿਸੇ ਕੋਲ ਅੱਜ ਦੀ ਮਰਸਡੀਜ਼ ਗੱਡੀ ਹੈ, BMW ਗੱਡੀ ਹੈ, ਲੇਕਿਨ ਉਹਦੇ ਪਿੱਛੇ ਜਿੰਨਾ ਸਟਰਗਲ ਹੈ, 5 ਸਾਲ, 10 ਸਾਲ, 15 ਸਾਲ ਜਿਹੜਾ ਉਹ ਬੰਦੇ ਦਾ ਸਟਰਗਲ ਹੈ, ਉਹ ਕਰਨ ਤੋਂ ਹਰ ਕੋਈ ਭੱਜਦਾ। ਮੇਰੀ ਇੱਕੋ ਐਡਵਾਈਸ ਹੈ ਜੀ, ਜਿਹੜੇ ਨਵੇਂ ਇਮੀਗ੍ਰੈਂਟਸ ਆਉਂਦੇ ਨੇ, ਅਸੀਂ ਆਏ ਸੀਗੇ ਜਦੋਂ, ਮੈਨੂੰ ਇਹ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਹੋਮਵਰਕ ਕਰਕੇ ਆਏ ਸੀਗੇ, ਬਟ ਫਿਰ ਵੀ ਜਦੋਂ ਅਸੀਂ ਇੱਥੇ ਆਏ ਹਾਂ ਤੇ ਚੈਲੰਜਸ ਡਿਫਰੈਂਟ ਸੀਗੇ, ਤੇ ਮੈਂ ਸਾਰਿਆਂ ਨੂੰ ਇਹੀ ਐਡਵਾਈਸ, ਜਿਨ੍ਹਾਂ ਨਾਲ ਵੀ ਜੇ ਕੋਈ ਨਵਾਂ ਆਉਣਾ ਚਾਹੁੰਦਾ ਜਾਂ ਜਿੰਨੇ ਵੀ ਲੋਕ ਸੁਣ ਰਹੇ ਨੇ, ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ, ਆਪਣਾ ਹੋਮਵਰਕ ਪ੍ਰੋਪਰ ਕਰਕੇ ਆਓ, ਤੇ ਐਕਸਪੈਕਟੇਸ਼ਨਸ ਜਿਹੜੀਆਂ ਨੇ ਨਾ ਜੀ ਕਿਸੇ ਤੋਂ, ਉਹ ਨਾ ਰੱਖੋ, ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ, ਚਾਹੇ ਉਹ ਤੁਹਾਡਾ ਦੋਸਤ ਹੈ। ਇੱਥੇ ਦੇਖੋ, ਮਿਹਨਤ ਹਰ ਬੰਦੇ ਨੇ ਕਰਨੀ ਹੈ, ਤੇ ਇੰਡੀਆ ਤੇ ਇੱਥੇ ਦੇ ਸਿਸਟਮ 'ਚ ਬਹੁਤ ਫਰਕ ਹੈ, ਇੱਥੋਂ ਦਾ ਸਿਸਟਮ ਬਹੁਤ ਸਟ੍ਰੀਮਲਾਈਨਡ ਹੈ, ਲੇਕਿਨ ਉਸ 'ਚ ਅਸਿਮੂਲੇਟ ਹੋਣ ਨੂੰ ਟਾਈਮ ਲੱਗਦਾ। ਆਪਣੇ ਆਪ ਨੂੰ ਟਾਈਮ ਦਿਓ, ਤੇ ਕੰਪੈਰੀਜ਼ਨ ਜਿਹੜਾ ਹੈ ਉਹਨਾਂ ਨਾਲ ਨਾ ਕਰੋ ਜਿਨ੍ਹਾਂ ਨੇ 10 ਜਾਂ 15 ਸਾਲ ਇੱਥੇ ਆ ਕੇ ਆਪਣੀ ਜ਼ਿੰਦਗੀ ਬਤੀਤ ਕਰ ਲਈ ਹੈ।
ਠੀਕ ਹੈ ਕਿਰਨ ਜੀ, ਜਾਂਦੇ ਜਾਂਦੇ ਇੱਕ ਅਸੀਂ ਜਿਹੜਾ ਨਾ ਖੂਬਸੂਰਤ ਜਿਹੜਾ ਗਾਣਾ ਉਹ ਜ਼ਰੂਰ ਆਪਣੇ ਸ਼ੇਅਰ ਕਰੀਏ, ਔਰ ਤਾਂ ਕਿ ਵਧੀਆ ਨੋਟ ਤੇ ਐਤਵਾਰ ਜਿਹੜਾ ਆ, ਬਾਰਿਸ਼ ਹੋ ਰਹੀ ਹੈ, ਚਾਹ ਪਕੌੜੇ ਦਾ ਪ੍ਰੋਗਰਾਮ ਬਣ ਰਿਹਾ ਹੋਣਾ ਬਹੁਤ ਸਾਰੇ ਘਰਾਂ ਦੇ ਵਿੱਚ।
ਹਾਂਜੀ, ਅੱਜ ਵਧੀਆ ਮੌਸਮ,
ਤੁਸੀਂ ਪੱਕਾ ਲੱਗਦਾ ਪਰੌਂਠੇ ਖਾ ਕੇ ਸਵੇਰੇ ਆਏ ਹੋ, ਤੇ ਇਹਨੂੰ ਇਸੇ ਨੋਟ ਦੇ ਉੱਤੇ ਅਸੀਂ ਸਾਰਿਆਂ ਤੋਂ ਅਲਵਿਦਾ ਲੈਂਦੇ ਹਾਂ। ਖੂਬਸੂਰਤ ਮਿਊਜ਼ਿਕ ਜਿਹੜਾ ਆ ਜ਼ਰੂਰ ਸੁਣਦੇ ਸੁਣਦੇ ਪ੍ਰੋਗਰਾਮ ਅੰਤ ਕਰਾਂਗੇ। ਵੇਖਦੇ ਰਹੋ ਰੇਡੀਓ ਜ਼ਿੰਦਾਬਾਦ।
ਥੈਂਕ ਯੂ।
ਚਾਹੀਏ ਜੁਗਨੂ ਉਸਕੇ ਸਾਥ ਮੇ ਸੋਨੇ ਹੀ ਚਾਹੀਏ, ਉਹ ਖੁਸ਼ਬੂ ਸੇ ਉਸਕੀ ਸਿਫਾਰਿਸ਼ ਕੀ ਜਾਏ, ਉਹ ਖੁਸ਼ਬੂ ਸੇ ਉਸਕੀ ਸਿਫਾਰਿਸ਼ ਕੀ ਜਾਏ, ਐ ਖੁਦਾ ਤੂੰ ਬੋਲ ਦੇ ਤੇਰੇ ਬਾਦਲੋਂ ਕੋ, ਐ ਖੁਦਾ ਤੂੰ ਬੋਲ ਦੇ ਤੇਰੇ ਬਾਦਲੋਂ ਕੋ, ਮੇਰਾ ਯਾਰ ਹੱਸ ਰਹਾ से भी कह दो के अपनी आग बुझा के करे, अगर उससे बातें हैं करनी तो नजर झुका के करे।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rexdale hunde pe leni ho sonata elantra ya phir tu so santa pe jaldi se Shah Ahmed ko abhi phone mila lo re kyunki Shahji ab Rexdale hunde pe
کاروں کے جادوگر شاہ احمد اب ریکس ڈیل ہنڈے پر ہیں اور شاہ جی سے بہتر پرائز اور سروس آپ کو کہیں نہیں ملے گی۔ کال کرو 416-817-2720
کیونکہ شاہ جی ریکس ڈیل ہنڈے پہ۔
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
J&J Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&J Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800, 416-898-3800. Brokerage license number 13034.
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ ਸੋਢੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਢੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 Kennedy Road South, Brampton.